ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਦਿਨ ਐਤਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ ਤੇ ਅੱਜ ਇਸ ਵੇਲੇ ਘੜੀ ਦਿਖਾ ਰਹੀ ਹੈ 9:02 ਈਸਟ ਕੋਸਟ ਸਿਡਨੀ ਦਾ ਸਮਾਂ ਹੈ, ਜਿਹਦੇ ਵਿਚ ਮੈਲਬਰਨ, ਕੈਨਬਰਾ, ਸਿਡਨੀ, ਕੌਫ ਸਾਰਬਰ, ਕੇਨਜ਼, ਬ੍ਰਿਸਬਨ ਵਰਗੇ ਬਹੁਤ ਹੀ ਮਸ਼ਹੂਰ ਸ਼ਹਿਰ ਪਿੰਡ ਆ ਜਾਂਦੇ ਨੇ ਤੇ ਗ੍ਰਿਫਥ ਵੀ ਇਹੀ ਸਮਾਂ ਆ। ਤੇ ਇਧਰ ਆਪਾਂ ਸੈਂਟਰਲ ਆਸਟ੍ਰੇਲੀਆ ਚਲੀਏ, ਜਿੱਥੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਹੈ। ਮੀਂਹ ਪੈ ਰਿਹਾ, ਗਿੱਲਾ ਗਿੱਲਾ ਮੌਸਮ ਹੈ, ਕਹਿੰਦੇ ਅੱਜ ਉਥੇ 8:32 ਹੈ। ਪਰਥ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਹੈ, 7:02 ਹੋਏ ਨੇ। ਤੇ ਉਧਰੋਂ ਹੁਣ ਆਪਾਂ ਅਮਰੀਕਾ ਤੋਂ ਸ਼ੁਰੂ ਕਰਦੇ ਹਾਂ। ਲਾਸ ਏਂਜਲਿਸ 4:02 ਹੋ ਗਏ ਨੇ, ਸ਼ਨਿਚਰਵਾਰ ਚੱਲ ਰਿਹਾ ਤੇ ਸ਼ਨਿਚਰਵਾਰ ਹੀ ਇਧਰ ਟੋਰਾਂਟੋ ਏਰੀਏ ਦੇ ਵਿਚ ਚੱਲ ਰਿਹਾ 7:02। ਲੰਡਨ 2 ਮਿੰਟ ਉਤੇ ਹੋ ਗਏ ਨੇ ਅੱਧੀ ਰਾਤ ਦੇ, ਐਤਵਾਰ ਚੜ ਚੁੱਕਾ ਤੇ ਭਾਰਤ ਦੇ ਵਿਚ ਤੜਕਾ 4:32 ਹੋਏ ਨੇ। ਸੋ ਆਓ ਸਾਰੇ ਰਲੀਏ, ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣਦੇ ਹੋ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਰਬੱਤ ਦੇ ਭਲੇ ਦੇ ਵਿਚ ਅਸੀਂ ਵੀ ਆ ਜਾਂਦੇ ਹਾਂ। ਸੋ ਅਸੀਂ ਆਪਣਾ ਭਲਾ ਆਪ ਮੰਗਣਾ, ਪਰ ਨਾਲ ਦੀ ਨਾਲ ਹੋਰਨਾਂ ਦਾ ਵੀ ਭਲਾ ਜਿਹੜਾ ਆ ਉਹ ਮੰਗਣਾ, ਸਾਰਿਆਂ ਦਾ ਭਲਾ ਮੰਗਣਾ, ਸਾਰੇ ਜੀਆਂ ਦਾ ਭਲਾ ਮੰਗਣਾ। ਸੋ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਮਸਲੇ, ਬਹੁਤ ਸਾਰੀਆਂ ਗੱਲਾਂ ਬਾਤਾਂ, ਖਬਰਾਂ ਸਾਰੀਆਂ ਅਸੀਂ ਸ਼ੇਅਰ ਕਰਾਂਗੇ, ਸਾਂਝੀਆਂ ਕਰਾਂਗੇ ਤੇ ਕਾਫੀ ਸਰੋਤੇ ਵੀ ਜੁੜ ਰਹੇ ਨੇ, ਉਨ੍ਹਾਂ ਨੂੰ ਵੀ ਤਾਕੀਦ ਹੈ ਕਿ ਆਪਣੇ ਆਪਣੇ ਸੁਨੇਹੇ ਜ਼ਰੂਰ ਭੇਜਣ ਅਗਰ ਉਹ ਘਰੇ ਨੇ ਜਾਂ ਇਸ ਵੇਲੇ ਹੁਣ ਸਮੋਕੋ ਟਾਈਮ ਹੋ ਗਿਆ ਹੋਣਾ ਖੇਤਾਂ ਦੇ ਵਿਚ ਜਾਂ ਕੰਮ ਤੇ। ਸੋ ਅਗਰ ਫ੍ਰੀ ਹੋ ਤਾਂ ਜ਼ਰੂਰ ਮੈਸੇਜ ਭੇਜੋ, ਅਗਰ ਕੰਮ ਕਰ ਰਹੇ ਹੋ ਤਾਂ ਕੋਈ ਗੱਲ ਨਹੀਂ, ਤੁਸੀਂ ਸੁਣੀ ਜਾਓ, ਆਨੰਦ ਮਾਣੋ ਪ੍ਰੋਗਰਾਮ ਦਾ ਤੇ ਜਦੋਂ ਕਿਤੇ ਟਾਈਮ ਲੱਗਿਆ ਫਿਰ ਮੈਸੇਜ ਕਰ ਦੇਣਾ। ਸੋ ਪ੍ਰੋਗਰਾਮ ਦੇ ਵਿਚ ਪਤਾ ਦੱਸ ਦਿੰਦੇ ਤੁਹਾਨੂੰ, ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣੀ ਕੋਈ ਫੋਟੋ, ਕੋਈ ਵਿਚਾਰ, ਐਨੀਥਿੰਗ, ਆਪਣੇ ਮਨ ਦੇ ਵਲਵਲੇ, ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਈਮੇਲ ਹੈ ਜੀ request@harmanradio.com। ਔਰ ਜਿਹੜੀਆਂ ਫੋਟੋਆਂ, ਅਹਿਮ ਫੋਟੋਆਂ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਉਹ ਆਪਣੇ ਲਾਈਵ ਬਲੌਗ ਤੇ ਤੁਸੀਂ ਸਾਡੇ ਤੇ ਦੇਖ ਸਕਦੇ ਹੋ, harmanradio.com/liveblog। ਜਾਂ ਤੁਹਾਡੇ ਕੋਲ ਐਂਡਰਾਇਡ ਦੀ ਐਪਲੀਕੇਸ਼ਨ ਹੈ ਤੇ ਉਸ ਦੇ ਵਿਚ ਖੱਬੇ ਹੱਥ ਮੈਨਿਊ ਤੇ ਸਟੂਡੀਓ ਐਕਟੀਵਿਟੀ ਦੇ ਅੰਦਰ ਤੁਸੀਂ ਉਹ ਫੋਟੋਆਂ, ਮੈਸੇਜ ਦੇਖ ਸਕਦੇ ਹੋ। ਕੋਈ ਅਹਿਮ ਸੁਨੇਹੇ ਅਸੀਂ ਸਟੂਡੀਓ ਚ ਦੇਣੇ ਹੁੰਦੇ ਆ ਤਾਂ ਤੁਸੀਂ ਉਥੇ ਦੇਖ ਸਕਦੇ ਹੋ। ਸੋ ਕੀ ਹਾਲ ਚਾਲ ਹੈ ਜੀ, ਅੱਜ ਫਿਰ ਕਰੀਏ ਸ਼ੁਰੂ ਪ੍ਰੋਗਰਾਮ ਵਧੀਆ ਇਕ ਵਿਚਾਰ ਦੇ ਨਾਲ। ਅੱਜ ਸਵੇਰੇ ਸਵੇਰੇ ਮੈਂ ਬਾਹਰ ਉੱਠ ਕੇ ਗਿਆ ਤੇ ਧੁੱਪ ਨਿਕਲੀ ਤਾਂ ਤਰੇਲ ਹਲਕੀ ਹਲਕੀ ਪਈ ਹੋਈ ਸੀ, ਬਹੁਤ ਬੜਾ ਚੰਗਾ ਲੱਗਿਆ। ਕੌਫ ਸਾਰਬਰ ਦੇ ਵਿਚ ਅੱਜ ਬਹੁਤ ਖੂਬਸੂਰਤ ਟਿਕਿਆ ਦਿਨ ਹੈ, ਠੰਡਾ ਠੰਡਾ ਦਿਨ ਹੈ ਤਾਂ ਤਰੇਲ ਤੋਂ ਫੇਰ ਮੇਰੇ ਮਨ ਦੇ ਵਿਚ ਕਈ ਵਲਵਲੇ ਉੱਠੇ ਤੇ ਝੀਲ ਦੇ ਕੰਢੇ, ਪੌਂਡ ਦੇ ਕੰਢੇ ਕੁਛ ਕਮਲ ਵੀ ਖਿੜੇ ਹੋਏ ਸਨ। ਵੈਸੇ ਸਰਦੀਆਂ ਨੂੰ ਘੱਟ ਖਿੜਦੇ ਨੇ ਪਰ ਫਿਰ ਵੀ ਥੋੜੇ ਥੋੜੇ ਬੰਦ ਸੀ ਪਰ ਖਿੜਨ ਵਾਲੇ ਸੀ। ਤੇ ਜਦੋਂ ਮੈਂ ਸਟੂਡੀਓ ਦੇ ਵਿਚ ਆਇਆ ਤੇ ਆਪਣੀ ਕਿਤਾਬ ਖੋਲੀ ਜਿਹੜੀ ਕਿ ਖਲੀਲ ਜ਼ਿਬਰਾਨ ਦੀ ਮੇਰੇ ਸਾਹਮਣੇ ਪਈ ਹੈ, ਸਟੂਡੀਓ ਦੇ ਉੱਤੇ ਪੱਕੀ ਰੱਖੀ ਹੋਈ ਹੈ ਮੈਂ, ਤੇ ਉਸ ਦੇ ਵਿਚ ਇਕ ਚੈਪਟਰ, ਇਕ ਪੈਰਾਗ੍ਰਾਫ, ਤਰੇਲ ਤੁਪਕਾ 101 ਨੰਬਰ ਇਸਦਾ ਹੈਗਾ ਇਹ ਕਿਤਾਬ ਚ, ਅਗਰ ਦੇਖਣਾ ਚਾਹੁੰਦੇ 84 ਪੰਨੇ ਤੇ, ਤਾਂ ਉਹ ਖੁੱਲਾ ਪਿਆ ਸੀ। ਮੈਂ ਸੋਚਿਆ ਚਲੋ ਮੈਂ ਤਰੇਲ ਦੇ ਉੱਤੇ ਤੇ ਕਮਲ ਦੇ ਉੱਤੇ ਕੁਛ ਬੋਲਾਂਗਾ ਤੁਹਾਡੇ ਨਾਲ, ਤੇ ਇਹ ਜਿਹੜੀਆਂ ਫੋਟੋਆਂ ਮੈਂ ਕੁਛ ਸ਼ੇਅਰ ਕੀਤੀਆਂ ਤੁਹਾਡੇ ਨਾਲ ਆਪਣੇ ਵੱਲੋਂ ਅੱਜ ਹਰਮਨ ਰੈਡੀ ਦੇ ਬਲੌਗ ਤੇ, ਤੁਸੀਂ ਉਹ ਦੇਖ ਸਕਦੇ ਹੋ, ਐਪ ਖੋਲ ਕੇ ਦੇਖ ਸਕਦੇ ਹੋ ਮੈਂ ਗੱਲ ਕੀ ਕਰ ਰਿਹਾ। ਬਹੁਤ ਖੂਬਸੂਰਤ ਕਮਲ ਦੀ ਫੋਟੋ ਹੈ ਇੱਕ, ਤੇ ਤੁਸੀਂ ਕਮਲ ਦਾ ਜਿਹੜਾ ਆ, ਕਮਲ ਦੇ ਫੁੱਲ ਦਾ ਬੀ ਨਹੀਂ ਦੇਖਿਆ ਹੋਣਾ, ਤੇ ਉਹ ਦੇਖਿਓ ਤੁਸੀਂ ਉਹਦੇ ਵਿੱਚ ਉਹਦਾ ਬੀ ਵੀ ਆ, ਡੋਡੀ ਵੀ ਆ, ਤੇ ਅਸਲ ਦੇ ਵਿੱਚ ਕਮਲ ਹੁੰਦਾ ਕਿਸ ਤਰ੍ਹਾਂ ਦਾ ਆ। ਤੇ ਸ਼ੁਰੂ ਕਰਦੇ ਆ ਜੀ ਕਹਾਣੀ, ਤੇ ਇਹ ਜਿਹੜੀ ਕਹਾਣੀ ਕਹਾਣੀ ਨਹੀਂ ਹੈਗੀ, ਇਹ ਵਿਚਾਰ ਹੈ, ਵਿਚਾਰ ਖਲੀਲ ਜ਼ਿਬਰਾਨ ਦਾ ਹੈ, ਪਹਿਲਾਂ ਵੀ ਦੱਸ ਚੁੱਕੇ ਹਾਂ। ਸੋ ਕਹਿੰਦੇ ਨੇ ਕਿ ਇੱਕ ਤਰੇਲ ਤੁਪਕੇ ਦੀ ਬੂੰਦ ਵਿੱਚ ਜੋ ਪ੍ਰਭਾਤ ਦੇ ਸੂਰਜ ਦਾ ਪ੍ਰਤੀਬਿੰਬ ਹੈ, ਉਹ ਸੂਰਜ ਤੋਂ ਕਿਸੇ ਤਰ੍ਹਾਂ ਘੱਟ ਨਹੀਂ। ਤੁਹਾਡੀ ਆਤਮਾ ਵਿੱਚ ਜ਼ਿੰਦਗੀ ਦਾ ਪ੍ਰਤੀਬਿੰਬ ਜ਼ਿੰਦਗੀ ਤੋਂ ਕਿਸੇ ਤਰ੍ਹਾਂ ਘੱਟ ਨਹੀਂ। ਤਰੇਲ ਤੁਪਕਾ ਚਾਨਣ ਨੂੰ ਪ੍ਰਤੀਬਿੰਬਤ ਕਰਦਾ ਹੈ, ਕਿਉਂਕਿ ਉਸ ਤੇ ਚਾਨਣ ਇੱਕੋ ਚੀਜ਼ ਹਨ, ਤੇ ਤੁਸੀਂ ਜ਼ਿੰਦਗੀ ਨੂੰ ਪ੍ਰਤੀਬਿੰਬਿਤ ਕਰਦੇ ਹੋ, ਇਸ ਲਈ ਤੁਸੀਂ ਤੇ ਜ਼ਿੰਦਗੀ ਵੀ ਇੱਕ ਹੀ ਹੋ। ਜਦ ਤੁਸੀਂ ਹਨੇਰੇ ਵਿੱਚ ਘਿਰੇ ਹੋ ਤਾਂ ਕਹੋ ਕਿ ਅਸੀਂ ਹਨੇਰੇ ਦਾ ਅਜੇ ਮੁੱਢ ਬੱਝਾ ਹੀ ਨਹੀਂ, ਭਾਵੇਂ ਮੈਨੂੰ ਰਾਤ ਦੀਆਂ ਗਮਗੀਨੀਆਂ ਨੇ ਘੇਰਿਆ ਹੋਇਆ ਹੈ, ਫਿਰ ਵੀ ਮੈਨੂੰ ਨਿਸ਼ਚਾ ਹੈ ਮੇਰੇ ਵਿੱਚੋਂ ਚਾਨਣ ਜ਼ਰੂਰ ਪ੍ਰਗਟ ਹੋਵੇਗਾ। ਕਮਲ ਫੁੱਲ ਦੀ ਡੋਡੀ ਸ਼ਾਮਾਂ ਵੇਲੇ ਆਪਣੇ ਆਪ ਨੂੰ ਗੋਲ ਮੋਲ ਕਰਕੇ ਤਰੇਲ ਤੁਪਕੇ ਨੂੰ ਵਿੱਚੇ ਹੀ ਸਮੋ ਲੈਂਦੀ ਹੈ। ਇਸੇ ਤਰ੍ਹਾਂ ਤੁਹਾਡਾ ਆਪਾ ਰੱਬੀ ਆਪੇ ਵਿੱਚ ਲੀਨ ਹੋ ਕੇ ਭਿੰਨ ਨਹੀਂ ਰਹਿੰਦਾ। ਜੇਕਰ ਕਦੀ ਤਰੇਲ ਤੁਪਕੇ ਦੀ ਬੂੰਦ ਕਹੇ ਕਿ ਮੈਂ ਇੱਕ ਹਜ਼ਾਰ ਵਰੇ ਤੋਂ ਕੇਵਲ ਤਰੇਲ ਤੁਪਕੇ ਦੀ ਹੀ ਬੂੰਦ ਹੀ ਹਾਂ, ਤਾਂ ਤੁਸੀਂ ਜਵਾਬ ਦੇ ਵਿੱਚ ਉਸ ਨੂੰ ਸਮਝਾਓ ਕਿ ਕੀ ਤੈਨੂੰ ਪਤਾ ਹੈ ਕਿ ਸਾਰੇ ਵਰਿਆਂ ਦਾ ਚਾਨਣ ਮੇਰੇ ਸੀਨੇ ਦੇ ਵਿੱਚ ਜਗਮਗਾ ਰਿਹਾ ਹੈ। ਤਰੇਲ ਤੁਪਕਾ, ਕਮਲ ਦਾ ਫੁੱਲ, ਕਮਲ ਦੀ ਡੋਡੀ, ਆਤਮਾ, ਪਰਮਾਤਮਾ, ਇਹ ਸਾਰੇ ਜੁੜੇ ਹੋਏ ਨੇ। ਕਮਲ ਦੇ ਫੁੱਲ ਦੀ ਮਹਿਮਾ ਗੁਰਬਾਣੀ ਦੇ ਵਿੱਚ ਬਹੁਤ ਆਉਂਦੀ ਹੈ। ਕਮਲ ਦੇ ਫੁੱਲ ਨੂੰ ਇੱਕ ਸ੍ਰਿਸ਼ਟੀ ਦਾ ਚਾਨਣ ਮੰਨਿਆ ਜਾਂਦਾ, ਸ੍ਰਿਸ਼ਟੀ ਦਾ ਬਿੰਬ ਮੰਨਿਆ ਜਾਂਦਾ। ਕਿਸ ਤਰ੍ਹਾਂ ਚਿੱਕੜ ਦੇ ਵਿੱਚੋਂ ਧਰਤੀ ਦੇ ਹੇਠਾਂ ਬੀਜ ਜਿਹੜਾ ਆ ਪੁੰਗਰਦਾ ਆ, ਪੁੰਗਰ ਕੇ ਪਾਣੀ ਦੇ ਵਿੱਚ ਭਵਜਲ ਦੇ ਵਿੱਚ ਦੀ ਹੁੰਦਾ ਹੋਇਆ ਬਾਹਰ ਦ੍ਰਿਸ਼ਟਮਾਨ ਫੁੱਲ ਬਣ ਜਾਂਦਾ ਹੈ। ਸੋ ਦੋਸਤੋ, ਵਿਚਾਰ ਇਹ ਦੋ ਲਾਈਨਾਂ ਅਖਲੀ ਮੇਰੀਆਂ ਸਨ। ਗੁਰਬਾਣੀ ਦੀ ਕਾਫੀ ਰਿਸਰਚ ਕਰ ਰਿਹਾ ਮੈਂ, ਤੇ ਕਾਫੀ ਜੁੜਿਆ ਹੋਇਆ, ਕੋਸ਼ਿਸ਼ ਕਰ ਰਿਹਾ, ਤੇ ਗੁਰਬਾਣੀ ਦੇ ਵਿੱਚ ਅਨੇਕਾਂ ਸ਼ਬਦ ਜਿਹੜੇ ਨੇ ਕਮਲ ਦੇ ਆਉਂਦੇ ਨੇ, ਕਮਲ ਦੇ ਫੁੱਲ ਦੇ। ਸੋ ਜਿਸ ਤਰ੍ਹਾਂ ਤੁਸੀਂ ਆਰਤੀ ਪੜ੍ਹੀ ਹੋਣੀ, ਸੁਣੀ ਹੋਣੀ, ਰੋਜ਼ ਸੁਣਦੇ ਆ, ਉਸ ਦੇ ਵਿੱਚ ਇੱਕ ਸ਼ਬਦ ਦੇ ਅਖੀਰ ਦੇ ਵਿੱਚ ਪੰਕਤੀ ਆ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦ ਨੂੰ ਮੋਹੇ ਆਹੀ ਪਿਆਸਾ। ਚਰਨ ਦੇ ਕਮਲ, ਚਰਨ ਦੇ ਫੁੱਲ ਨੂੰ, ਕਮਲ ਦੇ ਫੁੱਲ ਨੂੰ ਚਰਨ ਕਮਲ ਕਿਹਾ ਗਿਆ ਕਿ ਇਹ ਪਰਮਾਤਮਾ ਦਾ ਚਰਨ ਹੈ ਸਾਡੇ ਹਿਰਦੇ ਦੇ ਅੰਦਰ। ਪਰਮਾਤਮਾ ਇੱਦਾਂ ਰੱਖ ਲਓ ਬਾਹਰ ਹੈ ਜਾਂ ਅੰਦਰ ਹੈ, ਪਰ ਉਹ ਇੱਕ ਚਰਨ ਮਾਤਰ ਹੈ, ਇੱਕ ਬਿੰਦੂ ਮਾਤਰ ਚਰਨ ਨੇ ਉਹਦੇ ਸਾਡੇ ਹਿਰਦੇ ਦੇ ਵਿੱਚ ਪਏ ਹੋਏ। ਜਿਸ ਤਰ੍ਹਾਂ ਚਰਨ ਕਮਲ ਰਿਦ ਅੰਤਰ ਧਾਰੇ, ਪਰਮਾਤਮਾ ਨੇ ਆਪਣਾ ਚਰਨ ਸਾਡੇ ਅੰਦਰ ਰੱਖਿਆ ਹੋਇਆ ਕਮਲ ਦੇ ਰੂਪ ਦੇ ਵਿੱਚ। ਚਰਨ ਕਮਲ ਹਿਰਦੇ ਗਹਿ ਨਾਨਕ ਭੈ ਸਾਗਰ ਸੰਤ ਪਾਰ ਉਤਰੀਆ, ਕਮਲ ਪ੍ਰਗਾਸ ਸਦਾ ਆਨੰਦ। ਅਨੇਕਾਂ ਸ਼ਬਦ ਨੇ, ਗੁਰਬਾਣੀ ਪੜੋਗੇ ਤਾਂ ਕਮਲ ਦਾ ਤੁਹਾਨੂੰ ਬੜਾ ਜ਼ਿਕਰ ਮਿਲੇਗਾ। ਸੋ ਇਹ ਸੀ ਵਿਚਾਰ ਅੱਜ ਦਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਸੀ। ਉਮੀਦ ਰੱਖਦੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਤੇ ਗੁਰਬਾਣੀ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਨਾਲ ਦੀ ਨਾਲ ਥੋੜਾ ਥੋੜਾ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਈਏ। ਆਪ ਵੀ ਬੜਾ ਸਕੂਨ ਮਿਲਦਾ ਗੁਰਬਾਣੀ ਪੜ੍ਹ ਕੇ। ਸੋ ਸੁਬਾਹ ਉੱਠ ਕੇ ਜ਼ਰੂਰ ਆਪਣੇ ਲਈ ਸਮਾਂ ਕੱਢਿਆ ਕਰੋ, ਇੱਕ ਮਿੰਟ, ਦੋ ਮਿੰਟ, ਪੰਜ ਮਿੰਟ, ਅੱਧਾ ਘੰਟਾ, ਜਿੰਨਾ ਵੀ ਤੁਸੀਂ ਕੱਢ ਸਕਦੇ ਹੋ ਨਾ, ਇੱਕ ਵਾਰੀ ਉਸ ਪਾਰ ਬ੍ਰਹਮ ਅਕਾਲ ਪੁਰਖ ਨੂੰ ਜ਼ਰੂਰ ਚੇਤੇ ਕਰਿਆ ਕਰੋ। ਔਰ ਜ਼ਰੂਰੀ ਨਹੀਂ ਹੈਗਾ ਕਿ ਗੁਰਬਾਣੀ ਤੋਂ ਹੀ ਸ਼ੁਰੂ ਕਰਨਾ, ਤੁਸੀਂ ਅੰਤਰ ਧਿਆਨ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਵੀ ਉਸ ਹਸਤੀ ਨੂੰ, ਉਸ ਨੂੰ ਚੇਤੇ ਕਰ ਸਕਦੇ ਹੋ। ਅਗਰ ਪਾਠ ਆਪਾਂ ਪੜ੍ਹੀਏ, ਗੁਰਬਾਣੀ ਪੜ੍ਹੀਏ, ਉਹ ਤਾਂ ਫਿਰ ਕਿਆ ਬਾਤ ਹੀ ਹੈ, ਪਰ ਕੋਈ ਬੰਦਿਸ਼ ਨਹੀਂ ਹੈਗੀ, ਸ਼ੁਰੂ ਆਪਾਂ ਕਰੀਏ ਇਹ ਕੰਮ। ਸੋ ਪ੍ਰੋਗਰਾਮ ਦੇ ਵਿੱਚ ਬੜੇ ਸੱਜਣ ਮਿੱਤਰ ਸਾਡੇ ਨਾਲ ਜੁਆਇਨ ਕਰ ਰਹੇ ਨੇ, ਇੱਕ ਵਾਰੀ ਮੈਂ ਸਾਰਿਆਂ ਦੀ ਨੂੰ ਰਸੀਦ ਦੇ ਦਾਂ। ਬਿੱਟੂ ਬੋਪਾ ਰਾਏ ਜੀ, ਨਿੱਕਾ ਢਿੱਲੋਂ, ਸਤਨਾਮ ਦੇਵ ਮਲਡੂਰਾ, ਭੁਪਿੰਦਰ ਲਾਂਬਾ, ਮਨਦੀਪ ਸਿੰਘ, ਰਾਜਵਿੰਦਰ ਐਲਬਰੀ ਵਾਲੇ, ਪ੍ਰਦੀਪ ਤੂਰ ਫਰੈਜ਼ਨੋ ਵਾਲੇ, ਸਾਰੇ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ। ਤੇ ਲਓ ਤੁਹਾਨੂੰ ਫਿਰ ਪ੍ਰੋਗਰਾਮ ਦੇ ਵਿੱਚ ਇੱਕ 2002 ਦਾ ਇੱਕ ਗੀਤ ਆਇਆ ਸੀ, ਬਹੁਤ ਸੋਹਣਾ। ਉਹ ਸੁਣਾਉਂਦੇ ਆ। ਗੀਤ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਸੀ ਤੇ ਢਾਡੀ ਕਲਾ ਦੇ ਮਾਹਰ, ਕਵੀਸ਼ਰੀ ਦੇ ਮਾਹਰ ਉਸ ਪਰਿਵਾਰ ਦੇ ਵਿਚ ਜੰਮੇ ਪਲੇ ਤੇ ਮਿਊਜ਼ਿਕ ਦੇ ਨਾਲ ਹਾਸੀਆਂ ਖੇਡੀਆਂ ਕਰਦੇ ਵੱਡੇ ਹੋਏ ਤੇ ਆਓ ਦੋਨੇ ਭਰਾਵਾਂ ਦਾ ਗੀਤ ਸੁਣਦੇ ਆ ਨੀਵੀਂ ਧੌਣ ਕਸੀਦਾ ਕੱਢਦੇ।
ਕੱਢਦੀ
ਢੱਡ ਸਰੰਗੀ ਦੇ ਨਾਲ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣ ਰਹੇ ਹੋ ਨੀਵੀਂ ਧੌਣ ਕਸੀਦਾ ਕੱਢ ਦੀ ਹਰਭਜਨ ਮਾਨ ਗੁਰਸੇਵਕ ਮਾਨ ਦੀ ਆਵਾਜ਼ ਦੇ ਵਿਚ 2002 ਦੇ ਵਿਚ ਐਲਬਮ ਆਈ ਸੀ ਜੀ ਸਤਰੰਗੀ ਪੀਂਗ। ਉਮੀਦ ਰੱਖਦੇ ਹਾਂ ਕਿ ਦਿਲ ਵਾਲੀ ਗੱਲ ਪ੍ਰੋਗਰਾਮ ਦਾ ਤੁਸੀਂ ਆਨੰਦ ਲੁਤਫ ਅੱਜ ਦਿਨ ਐਤਵਾਰ ਵਾਲੇ ਦਿਨ ਉਠਾ ਰਹੇ ਹੋਵੋਗੇ ਤੇ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋਵੋਗੇ ਆਨੰਦਿਤ ਹੋਵੋਗੇ। ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਜੁੜ ਰਹੇ ਨੇ, ਉਨ੍ਹਾਂ ਦੇ ਆਪਾਂ ਸੁਨੇਹਾ ਜ਼ਰੂਰ ਲਵਾਂਗੇ, ਪਰ ਪਹਿਲਾਂ ਕੇਨਸ ਤੋਂ ਸ਼ੁਰੂ ਕਰਦੇ ਹਾਂ ਜੀ। ਜਿੱਥੇ ਅੱਜ 28 ਡਿਗਰੀ ਤਾਪਮਾਨ ਹੈ ਉਨ੍ਹਾਂ ਦੀ ਹਾਜ਼ਰੀ ਜ਼ਰੂਰ ਲੱਗਦੀ ਹੈ। ਕੇਲਿਆਂ ਦੀ ਫੋਟੋ ਭੇਜਤੀ ਹੈ ਸਾਨੂੰ ਸਾਡੇ ਬੜੇ ਹੀ ਅਜੀਜ਼ ਮਿੱਤਰ ਨੇ ਕੇਲਿਆਂ ਦੇ ਫਾਰਮਰ, ਉਨ੍ਹਾਂ ਨੇ ਫੋਟੋਆਂ ਸਾਡੇ ਲਈ ਭੇਜੀਆਂ ਨੇ, ਮਨਦੀਪ ਸਿੰਘ ਰੰਧਾਵਾ। ਤੇ ਇਹ ਫੋਟੋਆਂ ਕੁਈਨਜ਼ਲੈਂਡ ਦੀਆਂ ਨੇ। ਅੱਜ ਦਿਨ ਬੜਾ ਸੋਹਣਾ ਚੜਿਆ, ਸਨਸ਼ਾਈਨ ਬਨਾਨਾ ਇਨਿਸਫਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਅਗਰ ਤੁਸੀਂ ਕੇਲਿਆਂ ਦੀ ਫਾਰਮਿੰਗ ਦੇਖਣਾ ਚਾਹੁੰਦੇ ਹੋ ਜੀ, ਕੁਈਨਜ਼ਲੈਂਡ ਬਹੁਤ ਹੀ ਮਸ਼ਹੂਰ ਹੈ ਕੇਲਿਆਂ ਦੀ ਖੇਤੀ ਲਈ। ਇਹ ਫੋਟੋਆਂ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ। ਸੋ ਉਸ ਤੋਂ ਹੇਠਾਂ ਆਉਂਦੇ ਆ ਬ੍ਰਿਸਬੇਨ ਵੱਲ ਨੂੰ, ਜਿੱਥੇ ਅੱਜ ਧੁੱਪ ਖਿੜੀ ਹੋਈ ਹੈ ਕਹਿੰਦੇ, ਤੇ ਸ਼ਾਮ ਤੱਕ ਬੱਦਲ ਥੋੜੇ ਥੋੜੇ ਹੋ ਜਾਣਗੇ ਤੇ ਧੁੰਦ ਕਾਫੀ ਪਈ ਕੱਲ ਉਥੇ, ਕਈ ਫਲਾਈਟਾਂ ਜਿਹੜੀਆਂ ਨੇ ਉਹ ਬਦਲਣੀਆਂ ਪਈਆਂ, ਉਨ੍ਹਾਂ ਨੂੰ ਲੈਂਡ ਨਹੀਂ ਹੋ ਪਾਏ। ਪਰ ਦਲਵੀਰ ਹਲਵਾਰਵੀ ਜੀ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ ਤੇ ਉਹ ਵੀ ਕਹਿੰਦੇ ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ। ਸਿਆਲ ਦੀ ਨਿੱਘੀ ਨਿੱਘੀ ਧੁੱਪ ਹਰ ਪਾਸੇ ਪਸਰ ਰਹੀ ਹੈ ਬ੍ਰਿਸਬੇਨ ਸ਼ਹਿਰ ਦੇ ਵਿਚ ਤੇ ਅੱਜ ਉਹ ਇਨਾਲਾ ਗੁਰੂ ਘਰ ਜਾ ਰਹੇ ਨੇ ਹਰ ਐਤਵਾਰ ਦੀ ਤਰ੍ਹਾਂ ਜੇਪੀ ਦੀਆਂ ਸੇਵਾਵਾਂ ਨਿਭਾਉਣ ਦੇ ਵਾਸਤੇ। ਤੇ ਜ਼ਰੂਰ ਅਗਰ ਬ੍ਰਿਸਬੇਨ ਇਲਾਕੇ ਦੇ ਵਿਚ ਕਿਸੇ ਨੂੰ ਜੇਪੀ ਦੀ ਸਰਵਿਸ ਚਾਹੀਦੀ ਹੋਈ, ਕੋਈ ਫਾਰਮ ਤੇ ਸਾਈਨ ਟੈਸਟ ਕਰਾਉਣੇ ਹੋਣ, ਤਾਂ ਐਤਵਾਰ ਨੂੰ ਇਨਾਲਾ ਗੁਰਦੁਆਰੇ ਦੇ ਵਿਚ ਜਾ ਕੇ ਫ੍ਰੀ ਸੇਵਾ ਤੁਸੀਂ ਦਲਵੀਰ ਹਲਵਾਰਵੀ ਤੋਂ ਲੈ ਸਕਦੇ ਹੋ ਜੀ। ਤੇ ਕਹਿੰਦੇ ਨੇ ਕਿ ਤੁਹਾਡਾ ਇਹ ਪ੍ਰੋਗਰਾਮ ਸੁਣ ਕੇ ਬਹੁਤ ਸਾਰੇ ਪੰਜਾਬੀ ਇਹ ਸੇਵਾਵਾਂ ਲੈਣ ਲਈ ਪਹੁੰਚਦੇ ਹਨ, ਬਹੁਤ ਹੀ ਖੁਸ਼ੀ ਹੁੰਦੀ ਆ ਜਦੋਂ ਦੱਸਦੇ ਹਨ ਕਿ ਉਹ ਹਰਮਨ ਰੇਡੀਓ ਤੋਂ ਜਾਣਕਾਰੀ ਸੁਣੀ ਸੀ। ਵੈਲ ਹਲਵਾਰਵੀ ਭਾਜੀ, ਪ੍ਰੋਗਰਾਮ ਦਾ ਮਕਸਦ ਵੀ ਇਹੀ ਆ, ਰੇਡੀਓ ਦਾ ਮਕਸਦ ਵੀ ਇਹੀ ਆ ਕਿ ਜਿਹੜੀਆਂ ਕਮਿਊਨਿਟੀ ਸਰਵਿਸਿਜ਼ ਆ ਜਾਂ ਹੋਰ ਸਰਵਿਸਿਜ਼ ਆਪਣੇ ਕਮਰਸ਼ੀਅਲ ਸਰਵਿਸਿਜ਼ ਆ, ਉਨ੍ਹਾਂ ਦੀ ਜਾਣਕਾਰੀ ਆਪਣੇ ਸਰੋਤਿਆਂ ਤੱਕ ਪਹੁੰਚਾਉਣੀ। ਬਹੁਤ ਚੰਗਾ ਜੀ, ਸਾਡੇ ਸਰੋਤੇ ਸਾਡੇ ਨਾਲ ਜੁੜਦੇ ਨੇ, ਤੁਹਾਡੇ ਨਾਲ ਜੁੜਦੇ ਨੇ। ਤੇ ਉਸ ਤੋਂ ਹੇਠਾਂ ਕੌਫ ਸਰਵਰ ਵੱਲ ਆਉਂਦੇ ਆ ਤੇ ਇੱਥੇ ਅੱਜ ਦਿਨ ਬਹੁਤ ਸੋਹਣਾ ਟਿਕਿਆ ਹੋਇਆ, ਚੜਿਆ ਬੜਾ ਖੂਬਸੂਰਤ ਹੈ। ਤੁਹਾਨੂੰ ਪਹਿਲਾਂ ਵੀ ਦਸਿਆ ਸੀ 18 ਡਿਗਰੀ ਤਾਪਮਾਨ ਹੈ, ਕੈਨਬਰਾ ਦੇ ਵਿਚ 1 ਡਿਗਰੀ ਕੋਰਾ ਪਿਆ ਤੇ 11 ਡਿਗਰੀ ਵੱਧ ਤੋਂ ਵੱਧ। ਸਿਡਨੀ ਦੇ ਵਿਚ ਵੀ ਦਿਨ ਸਾਫ਼ ਹੈ, 18 ਡਿਗਰੀ ਤੱਕ ਤਾਪਮਾਨ ਰਹੇਗਾ। ਮੈਲਬਨ ਦੇ ਵਿਚ ਸ਼ਾਵਰ ਵਧਣਗੇ ਜਿੱਦਾਂ ਜਿੱਦਾਂ ਦਿਨ ਚੜੇਗਾ, 14 ਡਿਗਰੀ ਵੱਧ ਤੋਂ ਵੱਧ। ਐਡਲੇਟ ਦੇ ਵਿਚ 15 ਡਿਗਰੀ, ਪਰਥ ਦੇ ਵਿਚ ਬੱਦਲਵਾਈ ਰਹੇਗੀ 17 ਡਿਗਰੀ। ਤੇ ਜੁਲਾਈ ਮਹੀਨੇ ਦੀ ਸ਼ੁਰੂਆਤ ਸਾਊਥ ਆਸਟ੍ਰੇਲੀਆ ਲਈ ਸੋਹਣੀ ਹੋਈ ਹੈ, ਮੀਂਹ ਪਿਆ ਰਚਮਾ ਰਚਮਾ ਤੇ ਇਹ ਖੇਤੀਬਾੜੀ ਦੇ ਲਈ ਇਕ ਵਧੀਆ ਮੀਂਹ ਦਸਿਆ ਜਾ ਰਿਹਾ। ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਜੂਨ ਮਹੀਨਾ ਕਾਫੀ ਸੁੱਕਾ ਲੰਘਿਆ, ਜਿਸ ਦੇ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਸੀ, ਪਰ ਚਲੋ ਇਸ ਮੀਂਹ ਦੇ ਨਾਲ ਥੋੜਾ ਜਿਹਾ ਬਚਾਅ ਹੁੰਦਾ ਦਿਖਾਈ ਦੇ ਰਿਹਾ। ਚਲਦੇ ਹਾਂ ਡਾਰਵਿਨ, ਜਿੱਥੇ ਮੌਸਮ ਅੱਜ ਖੁਸ਼ਕ ਰਹੇਗਾ, ਉਥੇ ਸਰਦੀਆਂ ਚੱਲ ਰਹੀਆਂ ਪਰ ਫਿਰ ਵੀ 31 ਡਿਗਰੀ ਹੈ। ਉਥੇ ਸਰਦੀ ਗਰਮੀ ਦਾ ਕੋਈ ਮਤਲਬ ਨਹੀਂ ਹੁੰਦਾ ਜੀ, ਉਥੇ ਸੁੱਕੇ ਗਿੱਲੇ ਦਾ ਹੀ ਮਤਲਬ ਹੁੰਦਾ। ਸੋ ਅੱਜ ਸੁੱਕਾ ਹੈ, 31 ਡਿਗਰੀ ਤਾਪਮਾਨ। ਤੇ ਉਸ ਤੋਂ ਬਾਅਦ ਚਲਦੇ ਹਾਂ ਭਾਰਤ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਇਸ ਵੇਲੇ ਦਾ ਤਾਪਮਾਨ ਹੈਗਾ 29 ਡਿਗਰੀ ਤੇ ਅੱਜ 38 ਡਿਗਰੀ ਤੱਕ ਤਾਪਮਾਨ ਇਹ ਪਹੁੰਚ ਜਾਵੇਗਾ। ਸੋ ਸਾਰੇ ਸ਼ਹਿਰਾਂ ਦੀਆਂ ਹਾਜ਼ਰੀਆਂ ਲੱਗਦੇ ਹੋਏ ਮਲਡੂਰੇ ਦਾ ਵੀ ਆਪਾਂ ਤਾਪਮਾਨ ਦੱਸਣਾ। ਸਾਡੇ ਬੜੇ ਹੀ ਸੂਝਵਾਨ ਸਰੋਤੇ ਉਥੋਂ ਸਾਡੇ ਨਾਲ ਆਪਣਾ ਮੌਸਮ ਸਾਂਝਾ ਕਰਦੇ ਨੇ ਤੇ 7.5 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ 17 ਜਾਏਗਾ ਮਲਡੂਰੇ ਦਾ। ਬਿੱਟੂ ਬੋਪਾ ਰਾਏ ਹੁਣਾਂ ਨੇ ਇਸ ਸੁਨੇਹੇ ਦੇ ਨਾਲ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਨਿੱਕਾ ਢਿੱਲੋਂ ਵੀ ਗੁੱਡ ਮਾਰਨਿੰਗ ਬੁਲਾਉਂਦੇ ਨੇ, ਕੀ ਹਾਲ ਚਾਲ ਹੈ ਜੀ। ਸਤਨਾਮ ਦਿਓਲ ਮਲਡੂਰੇ ਵਾਲੇ ਵੀ ਇਕ ਕਵਿਤਾ ਭੇਜ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਕੋਸ਼ਿਸ਼ ਕੀਤੀ ਨੂੰ ਕਦੇ ਬੇਕਾਰ ਨਾ ਸਮਝਿਓ, ਥੱਕ ਜਾਣ ਨੂੰ ਮੁਸਾਫਰੋ ਤੁਸੀਂ ਹਾਰ ਨਾ ਸਮਝਿਓ, ਹੌਸਲੇ ਬੁਲੰਦ ਰੱਖਿਓ ਸਦਾ ਕੁਦਰਤੀ ਰੁੱਖਾਂ ਵਾਂਗ, ਮੌਸਮ ਬਦਲੇ ਨੂੰ ਮੁੱਕ ਗਈ ਬਹਾਰ ਨਾ ਸਮਝਿਓ। ਵਾਹ ਜੀ ਵਾਹ, ਕਿਆ ਖੂਬਸੂਰਤ ਕਵਿਤਾ ਲਾਈਨਾਂ ਲਿਖੀਆਂ ਤੁਸੀਂ। ਹੁਣ ਸਿਆਲ ਨੇ, ਜਿਹੜੇ ਦਰਖਤ ਨੇ ਉਹ ਰੁਕੇ ਪਏ ਨੇ, ਪਰ ਰੁਕੇ ਦਾ ਇਹ ਮਤਲਬ ਨਹੀਂ ਕਿ ਬਹਾਰ ਨਹੀਂ ਆਉਣੀ। ਤੁਸੀਂ ਸਪਟੰਬਰ ਦੀ 1 ਤਰੀਕ ਨੂੰ ਦੇਖਿਓ, ਇਹ ਪੁੰਗਰਨੇ ਨੇ, ਇਹ ਤਿਆਰੀ ਕਰ ਰਹੇ ਨੇ, ਰੈਸਟਿੰਗ ਬਟ ਨਾਟ ਰੈਸਟਿੰਗ ਅੰਗਰੇਜ਼ੀ ਦੀ ਕਹਾਵਤ ਹੈ। ਭੁਪਿੰਦਰ ਲਾਂਬਾ ਵੀ ਪ੍ਰੋਗਰਾਮ ਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲਿਆ। ਹਾਂਜੀ, ਬਹੁਤ ਵਧੀਆ ਵਿਚਾਰ ਸੀ, ਇਨ੍ਹਾਂ ਦੀ ਫੋਟੋ ਵੀ ਮੈਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ, ਤੇ ਇਨ੍ਹਾਂ ਨੇ ਫੋਟੋ ਭੇਜੀ ਹੈ ਸਾਡੇ ਲਈ, ਬਹੁਤ ਬਹੁਤ ਧੰਨਵਾਦ ਜੀ। ਤਾਂ ਉਸ ਤੋਂ ਬਾਅਦ ਸਾਡੇ ਨਾਲ ਮਨਦੀਪ ਸਿੰਘ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਏ ਨੇ। ਪ੍ਰਦੀਪ ਸਿੰਘ ਤੂਰ ਫਰੈਜ਼ਨੋ ਵਾਲੇ ਵੀ ਆ ਗਏ ਨੇ, ਆਓ ਜੀ ਕੀ ਹਾਲ ਚਾਲ ਹੈ। ਤੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਸਾਂਝ ਪਾ ਰਹੇ ਨੇ ਤੇ ਉਨ੍ਹਾਂ ਨੇ ਵੀ ਇਕ ਗੁਰਬਾਣੀ ਦੀ ਤੁਕ ਸਾਡੇ ਨਾਲ ਸਾਂਝੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 23 ਤੋਂ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਕਾਸ ਬਹੁਤ ਆਪੇ ਵੇਖ ਵਿਕਸ ਮਾਫ਼ੀ ਚਾਹੁੰਦਾ ਕਈ ਵਾਰੀ ਗੁਰਬਾਣੀ ਗਲਤ ਪੜ ਹੋ ਜਾਂਦੀ ਹੈ ਸੋ ਤੁਸੀਂ ਜਾਣਦੇ ਹੀ ਹੋ ਕਹਿੰਦੇ ਕਿ ਪਰਮਾਤਮਾ ਨੂੰ ਕਹਿੰਦੇ ਤੂੰ ਹੀ ਤੂੰ ਸਾਰੇ ਪਾਸੇ ਆ ਤੂੰ ਹੀ ਸਰਵਰ ਹੈ ਤੂੰ ਹੀ ਹੰਸ ਹੈ ਸਰਵਰ ਦਾ ਮਤਲਬ ਸਰੋਵਰ ਹੈ ਤੇ ਤੂੰ ਹੀ ਉਸ ਦੇ ਵਿਚ ਹੰਸ ਤੈਰ ਰਿਹਾ ਕੌਲ ਤੂੰ ਹੈ ਕਵੀਆ ਤੂੰ ਹੈ ਫੁੱਲ ਵੀ ਤੂੰ ਹੈ ਫੁੱਲ ਨੂੰ ਦੇਖ ਕੇ ਕਵੀ ਵੀ ਤੂੰ ਹੈ ਜਿਹੜਾ ਕਵਿਤਾ ਲਿਖ ਰਿਹਾ ਹੈ ਆਪੇ ਵੇਖ ਵਿਕਾਸ ਆਪਣੇ ਆਪ ਨੂੰ ਦੇਖ ਕੇ ਤੂੰ ਵਿਗਸ ਰਿਹਾ ਖੇਡ ਰਿਹਾ ਸੋ ਬਹੁਤ ਖੂਬਸੂਰਤ ਪੰਕਤੀਆਂ ਭੇਜੀਆਂ ਨੇ ਗੁਰਬਾਣੀ ਦੀਆਂ ਬਹੁਤ ਤੈ ਦਿਲੋਂ ਧੰਨਵਾਦ ਤੁਹਾਡਾ ਮਨਦੀਪ ਸਿੰਘ ਰੰਧਾਵਾ ਜੀ ਪ੍ਰੋਗਰਾਮ ਦੇ ਵਿਚ ਹਾਂਜੀ ਤੁਹਾਡੀ ਫੋਟੋ ਸ਼ੇਅਰ ਕਰਤੀ ਹੈ ਰੁਪਿੰਦਰ ਗਿੱਲ ਮੈਲਬਨ ਵਾਲੇ ਕਲਕਲਾਂ ਵਾਲੇ ਆਓ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਇਧਰ ਸਾਡੇ ਨਾਲ ਰਾਜਵਿੰਦਰ ਜੀ ਐਲਬਰੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਰਾਜ ਜੀ ਤੇ ਸੁਖਵਿੰਦਰ ਸੋਹਨ ਜੀ ਵੀ ਕੁਇਕਰ ਸੇਲ ਤੋਂ ਸਾਡੇ ਨਾਲ ਜੁੜ ਗਏ ਨੇ ਸਤਿ ਸ੍ਰੀ ਅਕਾਲ ਫਤਿਹ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਗਲੋਬਲ ਰੀਅਲ ਅਸਟੇਟ ਵਾਲੇ ਧੰਨ ਰਾਏ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹੱਥ ਜੋੜ ਕੇ ਤੇ ਕਹਿੰਦੇ ਨੇ ਕਿ ਨਾਈਸ ਪ੍ਰੋਗਰਾਮ ਕੀ ਬੇਟਾ ਬਹੁਤ ਬਹੁਤ ਧੰਨਵਾਦ ਜੀ ਧੰਨ ਰਾਏ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਵਿਜੇ ਵਿਰਦੀ ਜੀ ਕਹਿੰਦੇ ਮੈਨੂੰ ਲਿੰਕ ਭੇਜ ਦਿਓ ਤਾਂ ਕਿ ਮੈਂ ਆਈਫੋਨ ਤੇ ਦੇਖ ਸਕਾਂ ਬਿਲਕੁਲ ਥੋੜੀ ਦੇਰ ਬਾਅਦ ਅਸੀਂ ਭੇਜਦੇ ਹਾਂ ਲਿੰਕ ਤੇ ਬਿਊਟੀਫੁਲ ਸਨੀ ਮਾਰਨਿੰਗ ਹੇਅਰ ਇਨ ਸਿਡਨੀ ਤੇ ਬਹੁਤ ਵਧੀਆ ਢਾਡੀ ਸਟਾਈਲ ਤੁਸੀਂ ਮਾਨਵਰ ਦਾ ਕਹਿੰਦੇ ਗੀਤ ਲਾਇਆ ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਸਤਨਾਮ ਗਿੱਲ ਜੀ ਤੁਹਾਡਾ ਫੋਨ ਕੱਲ ਮੈਂ ਮਿਸ ਕਰ ਗਿਆ ਤੇ ਪਰ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਤੁਹਾਨੂੰ ਮੈਂ ਪ੍ਰੋਗਰਾਮ ਤੋਂ ਬਾਅਦ ਫੋਨ ਕਰਾਂਗਾ ਅੰਮ੍ਰਿਤ ਸਿੱਧੂ ਹਾਂਜੀ ਮੇਰੇ ਲਈ ਸਮੋਸਾ ਭੇਜ ਰਹੇ ਨੇ ਇਕੋ ਹੀ ਸਮੋਸਾ ਭੇਜਿਆ ਸੋ ਮੈਂ ਮਿੰਟੂ ਭਾਜੀ ਦੇ ਆਉਣ ਤੋਂ ਪਹਿਲਾਂ ਛੱਕ ਲੈਣਾ ਨਹੀਂ ਤਾਂ ਤੁਹਾਨੂੰ ਦੋ ਭੇਜਣੇ ਪੈਣੇ ਆ ਤੇ ਰਵੀ ਰਟੌਲ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅੱਛਾ ਕਿਆ ਬਾਤ ਹੈ ਤੇ ਫੋਟੋਆਂ ਸਾਊਥ ਕੋਰੀਆ ਦੀਆਂ ਭੇਜ ਰਹੇ ਨੇ ਲਓ ਜੀ ਅੱਜ ਤੁਹਾਡੇ ਨਾਲ ਫਿਰ ਸਾਊਥ ਕੋਰੀਆ ਦੀ ਫੋਟੋਆਂ ਸਾਂਝੀਆਂ ਕਰਦੇ ਆ ਥੋੜੀ ਦੇਰ ਬਾਅਦ ਜਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਰਿਆਂ ਨੂੰ ਫਤਿਹ ਦੀ ਸਾਂਝ ਹੈ ਜੀ ਤੇ ਲਓ ਤੁਹਾਨੂੰ ਅਗਲਾ ਗੀਤ ਸੁਣਾਉਂਦੇ ਆ ਫਿਰ ਇੱਕ ਗੀਤ ਬਹੁਤ ਸੋਹਣਾ ਹੈ ਵੈਸੇ ਤਾਂ ਸਾਰੇ ਗੀਤ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਵਧੀਆ ਵਧੀਆ ਹੋਣ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਪਰ ਇਹ ਗੀਤ ਫਿਲਮ ਕਟੀ ਪਤੰਗ ਦੇ ਵਿਚੋਂ ਚੁਣਿਆ ਮੈਂ ਹਿੰਦੀ ਗੀਤ ਰਜੇਸ਼ ਖੰਨਾ ਦੇ ਉੱਤੇ ਫਿਲਮਾਇਆ ਗਿਆ ਸੀ ਤੇ ਖੂਬਸੂਰਤ ਆਵਾਜ਼ ਇਹਨੂੰ ਦਿੱਤੀ ਸੀ ਕਿਸ਼ੋਰ ਕੁਮਾਰ ਜੀ ਨੇ ਇਹ ਜੋ ਮੁਹੱਬਤ ਹੈ ਬਹੁਤ ਖੂਬਸੂਰਤ ਆਓ ਗੀਤ ਦਾ ਆਨੰਦ ਮਾਣਦੇ ਹਾਂ ਦਿਲ ਵਾਲੀ ਗੱਲ ਪ੍ਰੋਗਰਾਮ
ਮੁਹੱਬਤ ਹੈ ਯੇ ਉਨਕਾ ਹੈ ਕਾਮ ਹਰ ਮਹਿਬੂਬ ਕਾ ਜੋ ਬਸ ਲੇਤੇ ਹੁਏ ਨਾਮ ਮਰ ਜਾਏ ਮਿਟ ਜਾਏ ਹੋ ਜਾਏ ਬਦਨਾਮ ਰਹਿਣੇ ਤੋ ਛੋੜੋ ਜਾਨੇ ਦੋ ਯਾਰ ਹਮ ਨਾ ਕਰੇਂਗੇ ਪਿਆਰ ਰਹਿਣੇ ਤੋ ਛੋੜੋ ਵੀ ਜਾਨੇ ਦੋ ਯਾਰ ਹਮ ਨਾ ਕਰੇਂਗੇ ਪਿਆਰ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਜਾ ਰਹੀ ਆ ਤੇ ਮੁਸ਼ਕਲਾਂ ਦੇ ਹੱਲ ਕਈ ਵਾਰੀ ਮੁਸ਼ਕਲਾਂ ਦੇ ਹੱਲ ਕੱਢਣ ਵਾਲਿਆਂ ਦੀਆਂ ਆਪਣੀਆਂ ਮੁਸ਼ਕਲਾਂ ਵੀ ਵੱਧ ਜਾਂਦੀਆਂ ਮਾਫੀ ਚਾਹੁੰਦੇ ਆ ਕਿ ਗੀਤ ਸ਼ੁਰੂ ਹੋਰ ਹੋਇਆ ਸੀ ਪਰ ਇਨ ਦਾ ਐਂਡ ਤੁਹਾਨੂੰ ਪ੍ਰੀਤ ਹਰਪਾਲ ਦਾ ਗੀਤ ਸੁਣ ਰਹੇ ਸੀ ਤੁਸੀਂ। ਉਸ ਦੇ ਇੱਕ ਸਮੱਸਿਆ ਸਾਡੇ ਹੈ ਕਿ ਲਿੰਕ ਦੇ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ, ਫਾਲ ਬੈਕ ਤੇ ਚਲੇ ਜਾਂਦਾ। ਸੋ ਜਿਹੜੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਆਈ ਹੈ, ਮਾਫੀ ਚਾਹੁੰਦੇ ਹਾਂ, ਪਰ ਪ੍ਰੋਗਰਾਮ ਫਿਰ ਬੈਕ ਆਨ ਟਰੈਕ ਹੈ। ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਸਾਰਿਆਂ ਦੇ ਆਪਾਂ ਸੁਨੇਹੇ ਪੜ੍ਹਨੇ ਨੇ, ਪਰ ਉਸ ਤੋਂ ਪਹਿਲਾਂ ਮਿੰਟੂ ਬਰਾੜ ਜੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਐਡਲੇਟ ਤੋਂ। ਮਿੰਟੂ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਉਨ੍ਹਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ।
ਹਾਂਜੀ, ਇਧਰ ਤਾਂ ਬੜਾ ਵਧੀਆ ਦਿਨ ਹੈ ਤੁਹਾਡੇ ਸਾਊਥ ਆਸਟ੍ਰੇਲੀਆ, ਸੁਣਿਆ ਕਿ ਮੀਂਹ ਪੈ ਰਿਹਾ ਜਿਹੜਾ ਕਿ ਇੱਕ ਸਵਾਗਤੀ,
ਬਿਲਕੁਲ ਜੀ
ਸਵਾਗਤੀ ਮੀਂਹ ਹੈ ਕਿਉਂਕਿ ਕਾਫੀ ਫਸਲਾਂ ਨੂੰ ਨੁਕਸਾਨ ਹੋ ਰਿਹਾ ਸੀ, ਡਰਾਈ ਕਾਫੀ ਲੱਗੀ ਜੂਨ ਦੇ ਵਿਚ।
ਬਿਲਕੁਲ ਬਿਲਕੁਲ ਜੀ, ਸਾਊਥ ਆਸਟ੍ਰੇਲੀਆ ਨੂੰ ਵੈਦਰ ਨਾਲ ਦੋ ਚਾਰ ਹੱਥ ਹੁੰਦਿਆਂ ਕਈ ਸਾਲ ਹੋ ਗਏ ਤੇ ਤਕਰੀਬਨ ਜੇ 10 ਸਾਲਾਂ ਤੋਂ ਦੇਖੀਏ, ਪਹਿਲਾਂ ਡਰਾਊਟ ਸੀ, ਫਿਰ ਜ਼ਿਆਦੇ ਜਿਹੜੇ ਤੂਫਾਨ ਆਉਣ ਕਾਰਨ ਜਿਹੜੇ ਜੀਵਨ ਵੀ ਅਸਤ ਵਿਅਸਤ ਹੋਏ, ਸਰਕਾਰਾਂ ਵੀ ਡਾਵਾਂਡੋਲ ਹੋਈਆਂ ਤੇ, ਪਰ ਕਹਿੰਦੇ ਨੀ ਹੁੰਦੇ ਵੀ ਲੋੜ ਕਾਰਡ ਦੀ ਮਾਂ ਹੁੰਦੀ ਆ, ਜਾਂ ਜਦੋਂ ਲੋੜ ਪੈਂਦੀ ਆ ਫਿਰ ਉਹੋ ਜਿਹੇ ਹੱਲ ਕੱਢੇ ਜਾਂਦੇ ਆ। ਤੇ ਆਪਾਂ ਮੌਸਮ ਦੀ ਗੱਲ ਦੇ ਨਾਲ ਨਾਲ ਇੱਕ ਸਾਊਥ ਆਸਟ੍ਰੇਲੀਆ ਦੇ ਲੋਕਾਂ ਲਈ ਖੁਸ਼ਖਬਰੀ ਦੀ ਵੀ ਗੱਲ ਦੱਸ ਦਿੰਦੇ ਆ ਜੀ ਵੀ ਜੇ ਪਿਛਲੇ ਸਾਲ ਦੋ ਵਾਰੀ ਬਿਜਲੀ ਦਾ ਜਿਹੜਾ ਬਲੈਕਆਊਟ ਹੋਇਆ ਸਾਊਥ ਆਸਟ੍ਰੇਲੀਆ ਦੇ, ਉਸ ਤੋਂ ਬਹੁਤ ਵੱਡਾ ਸਬਕ ਆ ਸਾਡੀ ਜਿਹੜੀ ਗਵਰਨਮੈਂਟ ਨੇ ਲਿਆ ਜੀ, ਸਰਕਾਰ ਨੇ, ਤੇ ਸਰਕਾਰ ਨੇ ਇੱਕ ਬਹੁਤ ਵੱਡਾ ਜਿਹੜਾ ਸਮਝੌਤਾ ਪਰਸੋਂ ਚੌਥੇ ਕੀਤਾ, ਉਹ ਹੈ ਜੀ ਦੁਨੀਆਂ ਦੀ ਸਭ ਤੋਂ ਵੱਡੀ ਬੈਟਰੀ ਉਹ ਸਾਊਥ ਆਸਟ੍ਰੇਲੀਆ ਚ ਬਣਾਈ ਜਾ ਰਹੀ ਹੈ ਜੀ। ਟੈਸਲਾ ਕੰਪਨੀ ਜਿਹੜੀ ਹੈਗੀ ਉਹਦੇ ਨਾਲ ਡੀਲ ਹੋ ਗਈ ਹੈ ਜੀ, ਤੇ ਸਾਡੇ ਤੋਂ ਇਧਰ 200 ਕਿਲੋਮੀਟਰ ਬਾਹਰ ਨੂੰ ਇੱਕ ਜੇਮਸ ਟਾਊਨ ਏਰੀਆ ਜਿੱਥੇ ਕਿ ਬਹੁਤ ਸਾਰੀਆਂ ਪੌਣ ਚੱਕੀਆਂ ਲੱਗੀਆਂ ਹੋਈਆਂ, ਤੇ ਉਸ ਥਾਂ ਦੇ ਉੱਤੇ ਬੈਟਰੀ ਬਣਾਈ ਜਾਊਗੀ ਤੇ ਬਣਾਉਣ ਦੀ ਵੀ ਤੇਜ਼ੀ ਦੇਖੋ, ਸਿਰਫ 100 ਦਿਨਾਂ ਦੇ ਵਿੱਚ ਉਹਨੂੰ ਚਲਾ ਦਿੱਤਾ ਜਾਊਗਾ ਬਣਾ ਕੇ, ਸਿਰਫ 100 ਦਿਨ ਦੇ ਵਿੱਚ। ਤੇ ਉਦੋਂ ਬਾਅਦ ਫਿਰ ਜਿਹੜੀ ਉਮੀਦ ਆ ਵੀ 30,000 ਘਰਾਂ ਨੂੰ ਉਹ ਜਿਹੜੀ ਬਿਜਲੀ ਆ ਉਹ ਸਪਲਾਈ ਕਰ ਸਕੂਗੀ ਇਕੱਲੀ ਬੈਟਰੀ, ਤੇ ਇਹ ਪ੍ਰੋਜੈਕਟ ਦੀ ਕਾਮਯਾਬੀ ਜੇ ਹੁੰਦੀ ਆ ਤਾਂ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਪ੍ਰੋਜੈਕਟ ਲਾਏ ਜਾਣਗੇ। ਸਭ ਤੋਂ ਵੱਡੀ ਗੱਲ ਆ ਵੀ ਇਸ ਪ੍ਰੋਜੈਕਟ ਦੇ ਉੱਤੇ ਪੈਸਾ ਕੁਝ ਨਹੀਂ ਲੱਗ ਰਿਹਾ ਸਰਕਾਰ ਦਾ, ਤੇ ਇਹ ਇੱਕ ਡੀਲ, ਇੱਕ ਜਿਵੇਂ ਹੁਣੇ ਦਾ ਸ਼ੋਅ ਪੀਸ ਦੇ ਤੌਰ ਦੇ ਉੱਤੇ ਡੀਲ ਹੋ ਰਹੀ ਆ, ਤੇ ਜੇ ਕਾਮਯਾਬ ਹੁੰਦੀ ਆ ਤਾਂ ਇਸ ਨੂੰ ਹੋਰ ਵੀ ਆਸਟ੍ਰੇਲੀਆ ਦੇ ਬਹੁਤ ਸਾਰੇ ਏਰੀਆ ਦੇ ਵਿੱਚ ਇਹਨੂੰ ਟਰਾਈ ਕੀਤਾ ਜਾਊਗਾ। ਸੋ ਐਜ ਏ ਸੈਂਪਲ ਦੇ ਤੌਰ ਦੇ ਉੱਤੇ ਇਹ ਸਾਊਥ ਆਸਟ੍ਰੇਲੀਆ ਨੂੰ ਮਿਲ ਰਹੀ ਆ। ਸੋ ਵੈਦਰ ਮਾੜਾ ਹੋਇਆ ਤਾਂ ਵੈਦਰ ਦੇ ਵਿੱਚੋਂ ਆਊਟਪੁੱਟ ਇਹ ਨਿਕਲ ਕੇ ਆਈ ਆ ਜੀ, ਤੇ ਹੁਣ ਜਿਹੜੀ ਪਹਿਲਾਂ ਡਰਾਊਟ ਵੇਲੇ ਵੈਦਰ ਮਾੜਾ ਹੋਇਆ ਸੀ।
ਮਿੰਟੋ ਜੀ, ਇਸੇ ਮਸਲੇ ਤੇ ਥੋੜੀ ਹੋਰ ਆਪਾਂ ਗੱਲ ਕਰਦੇ ਆ। ਇਸ ਨੂੰ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਕਾਫੀ ਪ੍ਰਮੋਟ ਕਰ ਰਹੀ ਆ, ਪਰ ਜਦੋਂ ਆਸਟ੍ਰੇਲੀਆ ਵਾਈਡ ਇਸ ਦਾ ਵਿਊ ਪਤਾ ਕੀ ਆ, ਵੀ ਪੈਂਚਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮੁੱਦੇ ਮੁੱਦੇ ਡਿੱਗੀ ਪਈ ਆ ਇਸ ਮਸਲੇ ਦੇ ਉੱਤੇ, ਬਿਜਲੀ ਦੇ ਮਸਲੇ ਦੇ ਉੱਤੇ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਕਈ ਜਿਹੜੀਆਂ ਜਿੱਥੇ ਮਤਲਬ ਥਰਮਲ ਪਲਾਂਟ ਨੇ ਬੰਦ ਕੀਤੇ ਗਏ ਨੇ, ਹੁਣ ਉਸ ਦੇ ਕਾਰਨ ਮਤਲਬ ਵਿੰਡ ਮਿਲ ਲਾਈਆਂ ਗਈਆਂ, ਤੇ ਵਿੰਡ ਮਿਲਾਂ ਦੇਖੋ ਵੀ ਘੱਟੋ ਘੱਟ 50-60 ਮਿਲੀਅਨ ਡਾਲਰ ਖਮਿਆਜ਼ਾ ਭੁਗਤਣਾ ਪਿਆ ਸਰਕਾਰ ਨੂੰ ਸਿਰਫ ਬਿਜਲੀ ਜਾਣ ਦੇ ਚੱਕਰ ਦੇ ਵਿੱਚ, ਬਿਜ਼ਨਸਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਸੋ ਉਸ ਦੇ ਕਾਰਨ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਤੇ ਹੁਣ ਉਸ ਤੋਂ ਬਾਅਦ ਕਾਫੀ ਡਿਬੇਟ ਵੀ ਹੋਇਆ, ਨੈਸ਼ਨਲ ਡਿਬੇਟ ਵੀ ਹੋਇਆ, ਤੇ ਹੁਣ ਇਹ ਜਿਹੜਾ ਟੈਸਲਾ ਦੇ ਨਾਲ ਸਮਝੌਤਾ ਹੈ ਨਾ, ਤੇ ਇਹਦਾ ਹਜੇ ਇਹ ਹਜੇ ਪੋਲੀਟੀਕਲ ਅਨਾਊਂਸਮੈਂਟ ਹੈ ਜਿਹੜੀ ਕਿ ਮਤਲਬ ਨੰਬਰ ਬਣਾਉਣ ਦੇ ਲਈ ਹਜੇ ਕੀਤੀ ਗਈ ਹੈ। ਇਹ ਕਿੰਨੀ ਕੁ ਸਾਰਥਕ ਹੋਏਗੀ, ਕਿੰਨੀ ਕੁ ਵਧੀਆ ਸਿੱਧ ਹੋਏਗੀ, ਇਹ ਆਉਣ ਵਾਲਾ ਟਾਈਮ ਦੱਸੇਗਾ, ਪਰ ਫਿਲਹਾਲ ਇਸ ਨੂੰ ਇਲੈਕਸ਼ਨਾਂ ਦੇ ਮੂਹਰੇ ਇੱਕ ਕਹਿ ਲਓ ਕਿ ਚੋਗਾ ਪਾਉਣ ਵਾਲੀ ਅਨਾਊਂਸਮੈਂਟ ਹੀ ਡਿਕਲੇਅਰ ਮੰਨਿਆ ਜਾ ਰਿਹਾ।
ਪਰ ਮੇਰੀ ਨਾ ਇਸ ਵਿਸ਼ੇ ਦੇ ਉੱਤੇ ਮੇਰੀ ਕਾਫੀ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨਾਂ ਨਾਲ ਵੀ ਕੱਲ ਗੱਲ ਹੋਈ 2-3 ਨਾਲ, ਜਿਹੜੀ ਜੇ ਮੈਂ ਇਸ ਦੀ ਗਹਿਰਾਈ ਜਾਣਨਾ ਚਾਹੁੰਦਾ ਸੀ। ਪਰ ਇਹ ਪ੍ਰੋਜੈਕਟ ਇਕੱਲੀ ਅਨਾਊਂਸਮੈਂਟ ਨਹੀਂ ਹੈ, ਮੈਨੂੰ ਵੀ ਇਹ ਭੁਲੇਖਾ ਸੀ ਵੀ ਸਿਰਫ ਅਨਾਊਂਸਮੈਂਟ ਆ, ਪਰ ਇਹ ਅਨਾਊਂਸਮੈਂਟ ਨਹੀਂ, ਇਹ ਪ੍ਰੋਜੈਕਟ ਮੇਰੇ ਹਿਸਾਬ ਨਾਲ, ਕਿਉਂਕਿ ਜਿਹੜਾ ਉਨ੍ਹਾਂ ਨੇ ਕੱਲ ਦੱਸਣ ਮੁਤਾਬਕ ਕਹਿੰਦੇ ਵੀ 3 ਕੁ ਵੀਕ ਦੇ ਵਿੱਚ ਜਿਹੜਾ ਪੇਪਰ ਪ੍ਰੋਸੈਸ ਹੋਣ ਤੋਂ ਬਾਅਦ ਜਿਸ ਦਿਨ ਸਾਈਨ ਹੋ ਗਏ, ਮੈਂ ਉਨ੍ਹਾਂ ਨੂੰ ਇਹ ਪੁੱਛਿਆ ਸੀ ਵੀ ਇਹ 100 ਦਿਨ ਕਦੋਂ ਆਊਗਾ। ਇਹ ਤਾਂ ਨਹੀਂ ਹੈਗਾ ਵੀ 4 ਸਾਲ ਪਹਿਲਾਂ ਇਹ ਦੇਹੋ ਹੀ ਨਹੀਂ ਸ਼ੁਰੂ, ਸਾਈਨ ਹੀ ਨਹੀਂ ਹੁੰਦੇ ਤੇ ਫਿਰ 100 ਦਿਨ ਆਊਗਾ, ਮੇਰਾ ਵੀ ਇਹੀ ਸਵਾਲ ਸੀ। ਪਰ ਨਹੀਂ, ਜਿਹੜੀ ਮੈਨੂੰ ਜਿਹੜੀਆਂ ਅੰਦਰੂਨੀ ਜਿਹੜੀਆਂ ਜਿੰਨੀਆਂ ਕੁ ਰਿਪੋਰਟਸ ਮਿਲੀਆਂ ਕੱਲ, ਤਾਂ ਉਹਦੇ ਚ ਇਹੀ ਆ ਵੀ ਉਹ ਕਹਿੰਦੇ ਆ ਜੀ ਵੀ 3 ਵੀਕ ਦੇ ਵਿੱਚ ਅਸੀਂ ਕੋਸ਼ਿਸ਼ ਹੈ ਵੀ ਸਮਝੌਤਾ ਜਿਹੜਾ ਇਹਦੇ ਤੇ ਸਾਈਨ ਹੋ ਜਾਣਗੇ, ਕਿਉਂਕਿ ਮੇਨ ਜਿਹੜੇ ਸਮਝੌਤੇ ਤੇ ਸਾਈਨ ਹੋ ਚੁੱਕੇ ਆ, ਸਿਰਫ ਕੁਝ ਇੱਕ ਜਿਹੜੇ ਡਿਪਾਰਟਮੈਂਟਸ ਤੋਂ ਇਜਾਜ਼ਤ ਲੈਣੀ ਹੁੰਦੀ ਆ, ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਤੁਸੀਂ ਦੇਖੋ ਵੀ ਜੇ ਕਿਸੇ ਇੱਕ ਕੰਧ ਵੀ ਅੱਗੇ ਕੱਢਣੀ ਹੈ ਤਾਂ ਉਹਦੇ ਲਈ ਵੀ ਬਹੁਤ ਕੁਝ ਕਰਨਾ ਪੈਂਦਾ, ਤਾਂ ਬਹੁਤ ਸਾਰੇ ਡਿਪਾਰਟਮੈਂਟਸ ਆ ਜਿਨ੍ਹਾਂ ਦੇ ਉੱਤੋਂ ਦੇ ਥਰੂ ਹੋ ਕੇ ਜਾਣਾ ਕੇਸ ਨੇ, ਇੱਕ ਪੈਨਲ ਦੇ ਥਰੂ ਹੋਣ ਜਾਣਾ, ਤੇ ਉਹ ਪ੍ਰਾਇਓਰਟੀ ਦੇ ਆਧਾਰ ਤੇ ਸਰਕਾਰ ਨੇ ਆਪ ਲਿਆ ਹੋਣ ਕਰਕੇ, ਕਿਸੇ ਵੀ ਹੋਰ ਕੌਂਸਲ ਜਾਂ ਕਿਸੇ ਹੋਰ ਦਾ ਉਹਦੇ ਚ ਕੋਈ ਰੋਲ ਨਹੀਂ ਹੈ। ਕਿਉਂਕਿ ਇੱਥੇ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦਾ ਇੱਕ ਰੂਲ ਆ ਵੀ ਜੇ 4 ਮਿਲੀਅਨ ਤੋਂ ਉਤਲਾ ਕੋਈ ਵੀ ਪ੍ਰੋਜੈਕਟ ਆ ਉਹਦੇ ਵਿੱਚ ਲੋਕਲ ਗਵਰਨਮੈਂਟ ਦਾ ਕੋਈ ਰੌਲਾ ਨਹੀਂ ਰਹਿੰਦਾ, ਉਹਨੂੰ ਸਟੇਟ ਗਵਰਨਮੈਂਟ ਹੀ ਹੈਂਡਲ ਕਰਦੀ ਹੈ ਤੇ ਉਸੇ ਨੇ ਮਨਜ਼ੂਰੀਆਂ ਦੇਣੀਆਂ ਹੁੰਦੀਆਂ। ਸੋ ਇਸ ਕਰਕੇ ਲੱਗਦਾ ਨਹੀਂ ਕਿਤੇ ਕੋਈ ਅਟਕੂਗਾ ਤੇ 3 ਕੁ ਵੀਕ ਦੇ ਵਿੱਚ ਹੋ ਗਿਆ ਤਾਂ ਉਸ ਤੋਂ 100 ਦਿਨ ਦੇ ਅੰਦਰ ਅੰਦਰ ਜਿਹੜੀ ਉਹ ਕੰਪਨੀ ਨੇ ਟੈਸਲਾ ਨੇ ਜਿਹੜੀ ਚਲਾਉਣ ਦਾ ਜਿਹੜਾ ਵਾਅਦਾ ਕੀਤਾ। ਮੈਂ ਮੇਰੇ ਹਿਸਾਬ ਨਾਲ ਮੇਰਾ ਮੰਨਣਾ ਇਹ ਆ ਵੀ ਦੇਖੋ ਫੇਲੀਅਰ ਹੋਇਆ ਕੋਈ ਵੀ ਸਰਕਾਰ ਜਾਂ ਕੋਈ ਵੀ ਬੰਦਾ ਉਹ ਨਹੀਂ ਚਾਹੁੰਦਾ ਵੀ ਉਹਦੇ ਲਈ ਉਹਦਾ ਕੋਈ ਮਾੜਾ ਹੋਵੇ ਜਾਂ ਉਹਦੀ ਇਮੇਜ ਮਾੜੀ ਹੋਵੇ, ਪਰ ਜਦੋਂ ਵੈਦਰ ਆ ਜਾਂਦਾ ਵੈਦਰ ਮੂਹਰੇ ਤੁਸੀਂ ਕੁਛ ਨਹੀਂ ਕਰ ਸਕਦੇ। ਜਿਵੇਂ ਹੁਣ ਇੰਡੀਆ ਦੇ ਵਿੱਚ ਅਸੀਂ ਰੋਜ਼ ਦੇਣੇ ਆ ਵੀ ਹੜਾਂ ਨੇ ਪੋਲ ਖੋਲਤੀ, ਕਿਤੇ ਕਾਸੇ ਨੇ ਪੋਲ ਖੋਲਤੀ, ਉਹ ਮੌਸਮ ਜਿਹੜਾ ਉਹ ਇੰਨਾ ਕੁ ਬਦਲ ਜਾਂਦਾ ਵੀ ਕਈ ਵਾਰੀ ਰਾਜਸਥਾਨ ਦੇ ਟਿੱਬਿਆਂ ਤੇ ਬਰਫ਼ ਪਈ ਸੁਣੀ ਆ ਜਿਹੜੀ ਕਿਤੇ ਸੋਚ ਤੋਂ ਬਾਹਰ ਵੀ ਹੋ ਜਾਂਦਾ। ਸੋ ਕੁਦਰਤ ਦਾ ਮੁਕਾਬਲਾ ਕਰਨਾ ਬਹੁਤ ਔਖਾ, ਤੇ ਜਦੋਂ ਕੁਦਰਤ ਇਹੋ ਜਿਹੇ ਅੜਕੇ ਲਾਉਂਦੀ ਆ ਤਾਂ ਹੋ ਸਕਦਾ ਕਈ ਵਾਰੀ ਕੁਦਰਤ ਚਾਹੁੰਦੀ ਇੰਨੀ ਕੁ ਹੋਵੇ ਵੀ ਇਹਨਾਂ ਦਾ ਰਾਜਕਾਜ ਇੰਨਾ ਹੋਵੇ ਤੇ ਉਹ ਰਾਜ ਬਦਲਣ ਲਈ ਇਹ ਸਾਰੀਆਂ ਗੱਲਾਂ ਹੋਣ। ਜਿੰਨਾ ਕੁ ਮੈਂ ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਨੂੰ
ਜੀ ਮਿੰਟੂ ਜੀ ਵਧੀਆ ਉਪਰਾਲਾ ਆ ਇਹਨਾਂ ਦਾ, ਮਤਲਬ ਜਿਹੜਾ ਨੈਚੁਰਲ ਹੱਲ ਜਾਂਦੇ, ਪਰ ਇਹੀ ਜਾਵੇ ਵਾਅਦੇ ਜਿਹੜੇ ਨੇ ਉਹ ਜਦੋਂ ਵਿੰਡ ਮਿਲਾਂ ਲੱਗ ਰਹੀਆਂ ਸੀ ਨਾ ਤੇ ਉਦੋਂ ਹੋ ਰਹੇ ਸੀ, ਪਰ ਇਨ ਦਾ ਐਂਡ ਉਹ ਲੋਕਾਂ ਲਈ ਮਤਲਬ ਸਾਰਿਆਂ ਨੂੰ ਵੱਧ ਜਿਹੜੀ ਐਕਸਪੈਂਸਿਵ ਬਿਜਲੀ ਆ ਸਾਊਥ ਆਸਟ੍ਰੇਲੀਆ ਚ ਲੋਕਾਂ ਨੂੰ ਪੇ ਕਰਨਾ ਪੈ ਰਿਹਾ ਆ, ਤੇ ਇਹ ਜਿਹੜੀ ਆ ਇਹ ਚੀਜ਼ ਨੈਗੇਟਿਵ ਜਾ ਰਹੀ ਆ। ਤੇ ਦੂਜੀ ਗੱਲ ਇਹ ਆ ਕਿ ਪ੍ਰੋਜੈਕਟ ਵਧੀਆ ਆ, ਨਵੀਂ ਟਰਾਈ ਕਰਨੀ ਚਾਹੀਦੀ ਆ, ਪਰ ਇਸ ਦੇ ਉੱਤੇ ਹੁਣ ਜਿਹੜਾ ਸਵਾਲੀਆ ਨਿਸ਼ਾਨ ਤਾਂ ਹੈਗਾ ਹੀ ਹੈਗਾ। ਜਿੱਦਾਂ ਸਾਊਥ ਆਸਟ੍ਰੇਲੀਆ ਵਾਲੇ ਜ਼ਰੂਰ ਦੇਖਦੇ ਹੋਣਗੇ ਇਸ ਨੂੰ ਬਹੁਤ ਪੋਜ਼ਿਟਿਵ, ਪਰ ਜਿਹੜੇ ਬਾਕੀ ਆਸਟ੍ਰੇਲੀਆ ਵਾਲੇ ਆ ਉਹ ਥੋੜਾ ਜਿਹਾ ਇਸ ਨੂੰ ਮਤਲਬ ਹੋਰ ਨਜ਼ਰ ਨਾਲ ਦੇਖਦੇ ਨੇ ਪ੍ਰੋਜੈਕਟ ਨੂੰ, ਜੇ ਪ੍ਰੋਜੈਕਟ ਚਾਲੂ ਹੋ ਗਿਆ।
ਲੱਗਦਾ ਜੀ ਉਹ ਹੋਰ ਆਸਟ੍ਰੇਲੀਆ ਵਾਲੇ, ਮੈਨੂੰ ਲੱਗਦਾ ਹੋਰ ਆਸਟ੍ਰੇਲੀਆ ਵਾਲੇ ਸਾਡੇ ਸਾਊਥ ਆਸਟ੍ਰੇਲੀਆ ਤੇ ਜੈਲਸੀ ਕਰਦੇ ਆ ਵੀ ਇਹਨਾਂ ਕੋਲ ਬੈਟਰੀ ਦੀ ਬਿਜਲੀ ਹੈ ਜਿਹੜੀ ਸਸਤੀ ਬਿਜਲੀ ਫੇਰ ਨਾ ਹੋ ਜਾਏ ਕਿਤੇ ਨਾ।
ਪਰ ਸਸਤੀ ਨਹੀਂ ਹੁੰਦੀ, ਪਰ ਇੰਨਾ ਇਹ ਸਾਊਥ ਆਸਟ੍ਰੇਲੀਆ ਨੂੰ ਪਤਾ ਵੀ ਸਾਰਿਆਂ ਨੂੰ ਮਹਿੰਗੀ ਬਿਜਲੀ ਦਾ ਬਿੱਲ ਸਾਊਥ ਆਸਟ੍ਰੇਲੀਆ ਵਾਲੇ ਦੇ ਰਹੇ ਨੇ, ਔਰ ਉਹ ਥੋੜੀਆਂ ਜਿਹੜੀਆਂ ਗ੍ਰੀਨ ਪਾਲਿਸੀਆਂ ਲੇਬਰ ਪਾਰਟੀ ਦੀਆਂ ਸਾਊਥ ਆਸਟ੍ਰੇਲੀਆ, ਉਸ ਦਾ ਖਮਿਆਜਾ ਤਾਂ ਅਖੀਰ ਨੂੰ ਭੁਗਤਣਾ ਕਿਸੇ ਨੇ ਤਾਂ ਕਿਸੇ ਨੂੰ ਪੈਣਾ ਹੀ ਆ, ਉਹ ਤੇ ਉਹ ਟੈਕਸ ਪੇਅਰ ਫਿਰ ਇਨ ਦਾ ਐਂਡ ਭੁਗਤਦਾ ਹੁੰਦਾ। ਚਲੋ ਠੀਕ ਆ, ਜੇ ਚੱਲ ਜਾਵੇ ਤਾਂ ਬਹੁਤ ਵਧੀਆ ਆ, ਜੇ ਤੁਸੀਂ ਤਜਰਬੇ ਕਰ ਰਹੇ ਹੋ ਸਾਊਥ ਆਸਟ੍ਰੇਲੀਆ ਦੇ ਵਿੱਚ। ਜੇ ਚੱਲ ਗਿਆ ਤਾਂ ਹੁਣ ਦੇਖੋ ਐਡਲੇਡ ਦੇ ਵਿੱਚ ਸਿੱਖ ਖੇਡਾਂ ਦਾ ਤਜਰਬਾ ਹੋਇਆ ਹੀ ਆ, ਬਟ ਇੰਨਾ ਵਧੀਆ ਤੇ ਹੁਣ
ਦੇਖੋ
ਸਾਰੇ ਆਸਟ੍ਰੇਲੀਆ ਦੇ ਵਿੱਚ ਲਾਗੂ
ਹੋ। ਮੇਰਾ ਤਾਂ ਇਹ ਮੰਨਣਾ ਵੀ ਜੇ ਕੁਛ ਉਪਰਾਲਾ ਹੁੰਦਾ ਸੋ ਉਸ ਉਪਰਾਲੇ ਦੀ ਆਊਟਪੁੱਟ 100% ਨਾ ਨਿਕਲ ਕੇ ਆਵੇ, ਕੁਛ ਨਾ ਕੁਛ ਤਾਂ ਨਿਕਲਦੀ ਆ, ਇਹ ਨਹੀਂ ਹੈਗੀ ਵੀ ਨਾ ਨਿਕਲੇ। ਸੋ ਉਮੀਦ ਆ ਜਿਹੜਾ ਇਹ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਰਿਹਾ, ਤੇ ਜਿਹੜੇ ਢੰਗ ਨਾਲ ਮੇਰੀ 2 ਦਿਨਾਂ ਦੀ ਇਸ ਵਿਸ਼ੇ ਤੇ ਮੈਂ ਕਾਫੀ ਗਹਿਰਾਈ ਨਾਲ ਇਹਨਾਂ ਨਾਲ ਗੱਲਬਾਤ ਕੀਤੀ ਆ, ਤਾਂ ਮੈਨੂੰ ਇਹ ਲੱਗਦਾ ਵੀ ਜੇ ਇਹ ਪ੍ਰੋਜੈਕਟ ਕਾਮਯਾਬ ਹੋਊਗਾ, ਕਿਉਂਕਿ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਵਿੰਡ ਮਿਲ ਦਾ ਪ੍ਰੋਜੈਕਟ ਕੁਛ ਹੋਰ ਢੰਗ ਦਾ ਪ੍ਰੋਜੈਕਟ ਸੀ, ਪਰ ਇਹ ਪ੍ਰੋਜੈਕਟ ਦੇ ਵਿੱਚ ਜਿਹੜਾ ਮੈਂ ਇਹਦਾ ਸਟਰਕਚਰ ਸਮਝਣ ਦੀ ਕੋਸ਼ਿਸ਼ ਕੀਤੀ ਆ, ਉਹ ਥੋੜਾ ਜਿਹਾ ਇੱਕ ਸਟੋਰੇਜ ਟਾਈਪ ਹੀ ਸਿਸਟਮ ਆ, ਤੇ ਕੋਈ ਉਹਦੇ ਚ ਇਹ ਦਿੱਕਤ ਨਹੀਂ ਆਉਂਦੀ ਵੀ ਜੇ ਅੱਗੇ ਇਹਨਾਂ ਕੋਲੇ ਜਿਵੇਂ ਪ੍ਰੋਡਕਸ਼ਨ ਬਣਦੀ ਸੀ ਪਰ ਉਹ ਸਟੋਰੇਜ ਨਹੀਂ ਸੀਗੀ ਕਿਤੇ, ਤੇ ਸਟੋਰੇਜ ਨਾ ਹੋਣ ਕਰਕੇ ਡਾਇਰੈਕਟ ਸਪਲਾਈ ਨੂੰ ਬੜੀ ਵੱਡੀ ਪੰਗਾ ਪੈਂਦਾ ਸੀ, ਤੇ ਹੁਣ ਇਹ ਦੁਨੀਆਂ ਦੀ ਸਭ ਤੋਂ ਵੱਡੀ ਬੈਟਰੀ ਬਣਾ ਕੇ ਉਹ ਕਿਤੇ ਨਾ ਕਿਤੇ ਇਸ ਪ੍ਰੋਡਕਸ਼ਨ ਤਾਂ ਆਲਰੇਡੀ ਹੈਗੀ ਆ, ਉਹਨੂੰ ਸਾਂਭਣ ਦਾ ਤਰੀਕਾ ਹੈ
ਜੀ। ਤੇ ਚਲੋ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ, ਬਹੁਤ ਸਾਰੇ ਸੁਨੇਹੇ ਸਾਡੇ ਤੱਕ ਪਹੁੰਚੇ ਨੇ, ਤੇ ਆਪਾਂ ਪਹਿਲਾਂ ਸਾਂਝ ਪਾਣੀ ਆ ਸਰੋਤਿਆਂ ਦੇ ਨਾਲ, ਦਿਲ ਵਾਲੀ ਗੱਲ ਪ੍ਰੋਗਰਾਮ ਹੈ। ਤੇ ਸਾਡੇ ਅਮਰਜੀਤ ਭਾਜੀ ਮਰਿੰਡਾ ਮੋਟਰ ਵਾਲੇ ਜੁੜ ਗਏ ਨੇ, ਇਧਰੋਂ ਮੈਲਬਨ ਤੋਂ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਉਨ੍ਹਾਂ ਨੇ ਗੁਰੂ ਘਰ ਦੀ ਫੋਟੋ ਭੇਜੀ ਆ, ਗੁਰੂ ਘਰ ਕਿਚਨ ਚੋ ਪਕੌੜੇ ਨਿਕਲਦੇ ਨੇ ਜੀ ਭਰਮੇ, ਕਹਿੰਦੇ ਭਰਮੇ ਬ੍ਰੈਡ ਪਕੌੜੇ ਗਰਮ ਗਰਮ ਐਟ ਗੁਰੂ ਘਰ ਪੈਕਨਮ, ਪੈਕਨਮ ਦੇ ਵਿਚ ਗੁਰੂ ਘਰ ਆ ਜੀ, ਤੇ ਉਥੇ ਪਕੌੜੇ ਅੱਜ ਸਵੇਰ ਨੂੰ ਤੁਹਾਨੂੰ ਪਤਾ ਹੀ ਆ ਕਿ ਚਾਹ ਪਾਣੀ ਦਾ ਪ੍ਰਬੰਧ ਹੁੰਦਾ, ਦਿਨ ਨੂੰ ਸਰਵਿਸ ਹੋਣੀ ਆ। ਸੋ ਇਹ ਫੋਟੋ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ, ਤੇ ਪਰ ਤੁਹਾਡਾ ਸਵਾਗਤ ਹੈ ਜੀ। ਗੁਰਚਰਨ ਚਾਹਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਆ ਸਾਹਿਬ ਨੂੰ, ਸਤਿ ਸ੍ਰੀ ਅਕਾਲ। ਜਗਤਾਰ ਸਿੰਘ ਹੁਣੀ ਜੁੜੇ ਨੇ ਪ੍ਰੋਗਰਾਮ ਦੇ ਵਿਚ, ਜਗਤਾਰ ਸਿੰਘ ਕੰਗ ਮੈਲਬਨ ਤੋਂ, ਤੇ ਆਨੰਦ ਮਾਣ ਰਹੇ ਆ ਜੀ ਪ੍ਰੋਗਰਾਮ ਦਾ, ਸਤਿ ਸ੍ਰੀ ਅਕਾਲ। ਤੇ ਘਰ ਦੇ ਵਿਚ ਹੋਲੀਡੇ ਮਨਾ ਰਹੇ ਆ, ਚਲੋ ਮਾਣੋ ਆਨੰਦ ਅੱਜ ਸੰਡੇ ਦਾ, ਤੇ ਹੋਲੀਡੇ ਵਾਲੇ ਦਿਨ ਤੁਹਾਨੂੰ ਪਤਾ ਫੇਰ ਕਈ ਕੁਛ ਕਰਨਾ ਹੁੰਦਾ, ਵੈਕਿਊਮ ਵਗੈਰਾ ਵੀ ਹੈਲਪ ਕਰਾਇਓ ਘਰ ਵਿਚ ਕਰਨ ਦੀ। ਤੇ ਸਾਡੇ ਨਾਲ ਜੁੜੇ ਨੇ ਜੀ ਇਧਰੋਂ ਜਸਵੀਰ ਢਿੱਲੋਂ ਗੋਲਡ ਕੋਸਟ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੇਰੇ ਫਾਦਰ ਹੀ ਇੰਡੀਆ ਜਾਣਾ ਚਾਹ ਰਹੇ ਆ ਜੀ, ਪਰ ਕੋਈ ਸਾਥ ਨਹੀਂ ਮਿਲ ਰਿਹਾ, ਜੇ ਕਿਸੇ ਨੇ ਦਿੱਲੀ ਤੋਂ ਅੰਮ੍ਰਿਤਸਰ ਜਾਂ ਦਿੱਲੀ ਜਾਂ ਅੰਮ੍ਰਿਤਸਰ ਜਾਣਾ ਹੋਵੇ ਅਗਲੇ ਕੁਛ ਦਿਨਾਂ ਜਾਂ ਹਫ਼ਤੇ ਦੇ ਵਿਚ ਤਾਂ ਮੈਨੂੰ ਦੱਸ ਦਿਓ ਜੀ, ਮੈਂ ਉਸ ਹਿਸਾਬ ਨਾਲ ਟਿਕਟ ਜਿਹੜੀ ਬੁੱਕ ਕਰਾ ਲੂੰਗਾ। ਥੈਂਕਸ ਫਾਰ ਐਡਵਾਂਸ। ਬਾਕੀ ਪ੍ਰੋਗਰਾਮ ਸੁਣਦੇ ਪਏ ਆਨੰਦ। ਸੋ ਸਰੋਤਿਓ, ਅਗਰ ਕੋਈ ਮੈਲਬਨ ਬ੍ਰਿਸਬਨ ਏਰੀਏ ਚੋਂ ਗੋਲਡ ਕੋਸਟ ਤੋਂ ਜਾ ਰਹੇ ਨੇ ਅਗਲੇ ਹਫ਼ਤੇ ਇੰਡੀਆ, ਤਾਂ ਸਾਥ ਦੀ ਲੋੜ ਹੈ। ਆਪਣੇ ਇਨ੍ਹਾਂ ਦੇ ਪਿਤਾ ਜੀ ਜਾਣਾ ਚਾਹੁੰਦੇ ਨੇ ਇੰਡੀਆ, ਉਨ੍ਹਾਂ ਨੂੰ ਥੋੜੇ ਸਾਥ ਦੀ ਲੋੜ ਹੁੰਦੀ ਹੈ, ਸਹਾਰੇ ਦੀ ਲੋੜ ਹੈ। ਸੋ ਦਿੱਲੀ ਜਾਂ ਅੰਮ੍ਰਿਤਸਰ ਕਿਸੇ ਨੇ ਜਾਣਾ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਅਸੀਂ ਨੰਬਰ ਇਨ੍ਹਾਂ ਦਾ ਭੇਜ ਦਿੰਦੇ ਹਾਂ ਤੁਹਾਨੂੰ, ਅਗਰ ਤੁਸੀਂ ਸਾਥ ਇਨ੍ਹਾਂ ਦਾ ਦੇ ਸਕਦੇ ਹੋ। ਤੇ ਗੁਰਪ੍ਰੀਤ ਸ਼ੇਰਗਿੱਲ ਵੀ ਪ੍ਰੋਗਰਾਮ ਚ ਆ ਗਏ ਨੇ ਬ੍ਰਿਸਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਬਹੁਤ ਧੰਨਵਾਦ ਜੀ। ਰਵੀ ਰਥੌੜ ਜੀ ਨੇ ਸਾਊਥ ਕੋਰੀਆ ਦੇ ਤੇ ਨਾਰਥ ਕੋਰੀਆ ਬਾਰਡਰ ਤੋਂ ਫੋਟੋਆਂ ਭੇਜੀਆਂ ਨੇ ਜੀ। ਮਿੰਟੂ ਭਾਜੀ, ਉੱਥੇ ਤੁਹਾਨੂੰ ਪਤਾ ਵੀ ਬਹੁਤ ਕਾਟੋ ਕੁਲੇ ਚੱਲ ਰਿਹਾ, ਤੇ ਇਹ ਸਾਊਥ ਕੋਰੀਆ ਤੋਂ ਫੋਟੋਆਂ ਭੇਜ, ਬੜਾ ਰਿਸਕੀ ਥਾਂ ਆ। ਤੇ ਇਹ ਫੋਟੋਆਂ ਮੈਂ ਸਾਂਝੀਆਂ ਕਰ ਦਿੱਤੀਆਂ ਆਪਣੇ ਲਾਈਵ ਬਲੌਗ ਤੇ ਜ਼ਰੂਰ ਇੱਥੇ ਦੇਖਿਓ ਜੀ। ਤੇ ਬੜਾ ਵਧੀਆ ਦੇਸ਼ ਆ ਮੈਨੂੰ ਤਾਂ ਲੱਗਦਾ। ਤੇ ਜੋਗਿੰਦਰ ਸੋਹੀ ਹੁਣੀ ਫਤਿਹ ਦੀ ਸਾਂਝ ਬੁਲਾਈ ਸੀ ਤੇ ਪ੍ਰੋਗਰਾਮ ਦੇ ਵਿਚ, ਤੇ ਇਧਰ ਸਾਡੇ ਨਾਲ ਰਣਜੀਤ ਸਿੰਘ ਵਿਰਬੀ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ। ਰਵਿੰਦਰ ਸਿੰਘ ਸਿਡਨੀ ਤੋਂ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਸਰਵਣ ਸਿੰਘ ਹੁਣੀ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਉਨ੍ਹਾਂ ਨੇ ਬਹੁਤ ਹੀ ਵਧੀਆ ਨਿਊਜ਼ ਸਾਡੇ ਨਾਲ ਸਾਂਝੀ ਕੀਤੀ ਆ। ਕਹਿੰਦੇ ਕਿ ਸਾਡੇ ਘਰੇ ਕੱਲ ਰਾਤੀ ਬੇਬੀ ਗਰਲ ਆਈ ਆ ਜੀ, ਜਨਮ ਲਿਆ ਜੀ, ਬੱਚੀ ਨੇ ਜਨਮ ਲਿਆ ਇਨ੍ਹਾਂ ਦੇ ਘਰੇ ਮਿੰਟੂ ਜੀ। ਸੋ ਇਨ੍ਹਾਂ ਨੂੰ ਬਹੁਤ
ਵਧਾਈਆਂ,
ਹਾਂਜੀ, ਬਹੁਤ ਬਹੁਤ ਵਧਾਈਆਂ। ਬੱਚੀ ਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਤੇ ਲੰਬੀ ਉਮਰ ਰੱਬ ਬਖਸ਼ੇ। ਸੋ ਬਹੁਤ ਬਹੁਤ ਵਧਾਈਆਂ ਜੀ ਸਰਵਣ ਸਿੰਘ ਜੀ। ਤੇ ਭੁੱਲਰ ਛਾਪਟਣ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ, ਤੇ ਉਹ ਵੀ ਅੱਛਾ ਕਿਆ ਬਾਤ ਹੈ, ਟੈਕਸੀ ਵਾਲੀ ਫੋਟੋ ਭੇਜ ਰਹੇ ਨੇ ਕੰਮ ਤੋਂ। ਕੋਈ ਨੀ, ਇਹ ਵੀ ਫੋਟੋ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਦਾ। ਤੇ ਦਲਜੀਤ ਸਿੰਘ ਜੀ ਆਪਣਾ ਰੀਸਟਾਰਟ ਕਰੋ ਜੀ ਫੋਨ ਆਪਣਾ, ਤੇ ਫੇਰ ਸ਼ਾਇਦ ਠੀਕ ਹੋ ਜਾਏਗਾ। ਰਣਜੋਤ ਸਿੰਘ ਜੀ ਵੀ ਫਤਿਹ ਬੁਲਾ ਰਹੇ ਨੇ, ਤੇ ਕੁਛ ਫੋਟੋਆਂ ਉਹ ਵੀ ਡਰਾਈਵਿੰਗ ਦੀਆਂ ਭੇਜ ਰਹੇ ਨੇ, ਤਾਂ ਉਹ ਵੀ ਮੈਂ ਸਾਂਝੀਆਂ ਕਰਦਾ। ਕਿ ਕਹਿੰਦੇ ਫਲੋਰਾ ਸਾਹਿਬ ਦਾ ਧੰਨਵਾਦ ਕਰ ਦੇਣਾ ਜੀ, ਬਹੁਤ ਬਹੁਤ ਧੰਨਵਾਦ ਜੀ, ਤੇ ਸਰਬੱਤ ਦਾ ਭਲਾ ਮੰਗ ਰਹੇ ਨੇ। ਸੋ ਜਗਤਾਰ ਗਿੱਲ ਭਾਜੀ ਦਾ ਸੁਨੇਹਾ ਉਹ ਵੀ ਸਾਂਝਾ ਕਰਤਾ, ਕਹਿੰਦੇ ਚੈਨ ਦੀ ਜ਼ਿੰਦਗੀ ਜਿਉਣ ਦੇ ਲਈ ਦੋ ਵਕਤ ਦੀ ਰੋਟੀ ਕਾਫੀ ਹੈ, ਬੇਚੈਨੀ ਦੀ ਜ਼ਿੰਦਗੀ ਜੀਣ ਲਈ ਦੋ ਕੁ ਫਿਕਸ ਡਿਪੋਜ਼ਿਟ ਦੂਜਿਆਂ ਦੇ ਕੰਮਾਂ ਬਾਰੇ ਸੋਚਣਾ ਵਾਲੇ ਲਈ ਕਾਫੀ ਹੈ। ਸੋ ਦੂਜਿਆਂ ਦੇ ਬਾਰੇ ਅਗਰ ਸੋਚੀ ਜਾਣਾ ਤਾਂ ਫਿਰ ਚੈਨ ਦੀ ਜ਼ਿੰਦਗੀ ਖਤਮ। ਤੇ ਸਾਡੇ ਨਾਲ ਇੰਦਰ ਹੁਣੀ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ, ਟੈਸਲਾ ਕੰਪਨੀ ਗਰੋਇੰਗ ਵੈਰੀ ਫਾਸਟ। ਟੈਸਲਾ ਕੰਪਨੀ ਪਹਿਲਾਂ ਹੀ ਇਲੈਕਟ੍ਰਿਕ ਕਾਰ ਜਿਹੜੀਆਂ ਲਾਂਚ ਕਰ ਚੁੱਕੀ ਹੈ ਅਮਰੀਕਾ ਦੇ ਵਿਚ, ਤੇ ਛੇਤੀ ਹੀ ਸੈਮੀ ਟਰੱਕ ਵੀ ਲੈ ਕੇ ਆ ਰਹੀ ਹੈ ਅਮਰੀਕਾ ਚ। ਤੇ ਬੈਟਰੀ ਪਲਾਂਟ ਉਨ੍ਹਾਂ ਸੈਂਟਰਲ ਅਮਰੀਕਾ ਚ ਵੀ ਸ਼ੁਰੂ ਕੀਤਾ। ਨੋ ਆਇਲ ਚੇਂਜ ਐਂਡ ਗੈਸ ਔਰ ਡੀਜ਼ਲ, ਓਨਲੀ ਗਰੀਸ ਬੇਅਰਿੰਗ ਟੂ ਦਿਸ ਕਾਰ। ਹੋਪਫੁਲੀ ਕਹਿੰਦੇ ਵਧੀਆ ਹੋਊਗਾ। ਸ਼ੁਕਰੀਆ ਜੀ ਇੰਦਰਜੀਤ ਸਿੰਘ ਕੈਲੀਫੋਰਨੀਆ ਤੋਂ ਸਾਡੇ ਨਾਲ ਸਾਂਝ ਪਾ ਰਹੇ। ਸੋ ਕਾਰਾਂ ਦਾ ਤਾਂ ਮੈਂ ਫੈਨ ਆ ਜੀ, ਅਗਰ ਉਹ ਇਲੈਕਟ੍ਰੀਕਲ ਕਾਰ ਜਿਹੜੀ ਲੈ ਕੇ ਆਉਂਦੇ ਨੇ ਨਾ, ਉਹਦੇ ਵਿਚ ਵੀ ਉਹ ਤੇਲ ਮੋਬਲ ਆਇਲ ਐਂਡ ਆਲ ਦੈਟ, ਹੱਥ ਕਾਲੇ ਹੋਣੇ ਹਨਾ, ਉਹ ਕਹਿੰਦੇ ਨਹੀਂ ਹੋਏਗਾ।
ਬਹੁਤ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਬੈਟਰੀ ਦੇ ਨਾਲ, ਪਰ ਇਹ ਨਹੀਂ ਹੈ ਵੀ ਜੇ ਕਹੀਏ ਵੀ ਉਹਦੇ ਲਈ ਵੀ ਕੁਛ ਨੀ ਚੀਜ਼ਾਂ ਚਾਹੀਦੀਆਂ, ਤਾਂ ਫਿਰ ਉਹ ਬੈਟਰੀ ਲਈ ਵੀ ਬਹੁਤ ਕੁਛ ਇਹੋ ਜਿਹੀਆਂ ਐਨਰਜੀ ਚਾਹੀਦੀ ਹੁੰਦੀ ਆ। ਬਿਨਾਂ ਐਨਰਜੀ ਤੋਂ ਕੋਈ ਵੀ ਐਨਰਜੀ ਪੈਦਾ ਨਹੀਂ ਹੁੰਦੀ, ਬਸ ਇੱਕੋ ਗੱਲ ਧਿਆਨ ਚ ਰੱਖਿਓ
ਜੀ। ਤੇ ਸਾਡੇ ਨਾਲ ਰਾਜਵੰਤ ਸੇਖੋਂ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਸਤਿ ਸ੍ਰੀ ਅਕਾਲ ਜੀ ਸਿਮਰਜੀਤ ਸਿੰਘ ਸਿੰਮੀ ਛਾਪਟਨ ਤੋਂ ਪ੍ਰੋਗਰਾਮ ਦੇ ਵਿਚ ਆਨੰਦ ਲੈ ਰਹੇ ਨੇ, ਪ੍ਰੂਨਿੰਗ ਕਰਦੇ ਆ ਨਾਲ ਕਹਿੰਦੇ, ਤੇ ਲਾਲਚੀ ਬਣ ਕੇ ਪ੍ਰੂਨਿੰਗ ਕਰਦੇ ਹੋਏ ਆਨੰਦ ਲੈਂਦੇ ਹੋਏ ਨਜ਼ਾਰੇ ਲਓ ਜੀ, ਨਾਲੇ ਕੰਮ ਤੇ ਨਾਲੇ ਪੁੰਨ ਤੇ ਨਾਲੇ ਫਲੀਆਂ। ਤੇ ਪਿੰਦਰ ਕਿਸ਼ਨਪੁਰੀਆ ਸਿੰਨੀ ਵਾਲੇ ਬੇਟੀ ਦੀ ਫੋਟੋ ਭੇਜ ਰਹੇ ਨੇ, ਰੇਡੀਓ ਸੁਣ ਰਹੇ ਨੇ ਬੈਕਗਰਾਉਂਡ ਦੇ ਵਿਚ, ਕਿਆ ਬਾਤ ਹੈ। ਅਧਿਕਾਰੀਆਂ ਸਫਾਈ ਦੇ ਨਾਲ ਨਾਲ ਰੇਡੀਓ ਸੁਣ ਰਹੇ ਆ। ਅੱਜ ਫਾਦਰ ਸਾਹਿਬ ਤੇ ਮਦਰ ਆ ਰਹੇ ਨੇ ਇੰਡੀਆ ਤੋਂ, ਵੇਟ ਕਰ ਰਹੇ ਆ। ਚਲੋ ਜੀ ਤੁਸੀਂ ਵੀ ਫਿਰ ਹੁਣ ਘਰ ਦੇ ਵਿਚ ਰੌਣਕਾਂ ਦਾ ਆਨੰਦ ਮਾਣੋ। ਸੋ ਮਿੰਟੂ ਬਾਜੀ ਹੁਣ ਚੱਲਦੇ ਆ ਥੋੜੀਆਂ ਖ਼ਬਰਾਂ ਵੱਲ। ਉਧਰ G20 ਸਮਿਟ ਚੱਲ ਰਿਹਾ ਤੇ ਉਥੇ ਕਾਫੀ ਮੀਟਿੰਗਾਂ ਹੋ ਰਹੀਆਂ ਨੇ, ਦੇਸ਼ ਦੇ 20 ਜਿਹੜੇ ਸਰਮੌਰ ਲੀਡਰ ਨੇ ਉਨ੍ਹਾਂ ਦੇ ਵਿਚਕਾਰ, ਤੇ ਸਾਰਿਆਂ ਨੂੰ ਅਹਿਮ ਮੀਟਿੰਗ ਰਸ਼ੀਆ ਤੇ ਅਮਰੀਕਾ ਦੇ ਵਿਚਾਲੇ ਹੋਈ ਆ, ਜਿਸ ਦੇ ਵਿਚ ਦੋਨਾਂ ਨੇ ਹੱਥ ਮਿਲਾਏ ਨੇ, ਟਰੰਪ ਤੇ ਪੁਟਿਨ ਨੇ। ਤੇ ਇਸ ਤੋਂ ਉਪਰੰਤ ਹੋਰ ਵੀ ਕਈ ਦੇਸ਼ਾਂ ਨੇ ਸਮਝੌਤੇ ਕੀਤੇ ਨੇ, ਖਾਸ ਕਰਕੇ ਆਸਟ੍ਰੇਲੀਆ ਤੇ ਫਰਾਂਸ ਦਾ ਆਪਸ ਦੇ ਵਿਚ ਕਾਫੀ ਪੁਰਾਣੀ ਸਾਂਝ ਹੈ। ਤੇ ਇਹ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅੱਜ ਮੈਲਕਮ ਟਰਨਬਲ, ਜੋ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਹੈ, ਉਹ ਉਥੇ ਇਕ ਕੰਪਨੀ ਦਾ ਟੂਰ ਕਰਨਗੇ। ਇਸ ਕੰਪਨੀ ਨੂੰ, ਫਰਾਂਸ ਦੀ ਕੰਪਨੀ ਨੂੰ ਠੇਕਾ ਦਿੱਤਾ ਜੀ ਆਸਟ੍ਰੇਲੀਆ ਨੇ 50 ਬਿਲੀਅਨ ਡਾਲਰ ਦਾ, ਸਬਮਰੀਨਸ ਜਾਣੀ ਕਿ ਪਨਡੁੱਬੀਆਂ ਜੰਗੀ ਪਣਡੁੱਬੀਆਂ ਬਣਾਉਣ ਦੇ ਲਈ। ਸੋ ਇਹ ਸਾਂਝਾਂ ਜਿਹੜੀਆਂ ਵਧਣਗੀਆਂ ਤੇ ਆਸਟ੍ਰੇਲੀਆ ਵਾਲੇ ਵੀ ਇਨਵੈਸਟ ਕਰ ਰਹੇ ਨੇ ਉਧਰ, ਸੋ ਇਹ ਟ੍ਰੇਡ ਜਾਰੀ ਰਹੇਗਾ। ਤਾਂ ਹੁਣ ਚਲਦੇ ਆ ਜੀ ਖਬਰਾਂ ਜਿਹੜੀਆਂ ਭਾਰਤ ਦੀਆਂ ਨੇ, ਤੇ ਉਹਨਾਂ ਖਬਰਾਂ ਦੇ ਵਿਚ ਸਾਂਝੀ ਕਰਨ ਜਾ ਰਹੇ ਆ ਕੁਛ ਜਿਹੜੀਆਂ ਫਰੰਟ ਲਾਈਨ ਦੀਆਂ ਖਬਰਾਂ ਤੁਹਾਡੇ ਤੋਂ ਪੁੱਛਾਂਗੇ। ਤੇ ਖਬਰ ਆ ਰਹੀ ਹੈ ਜੀ ਲਾਲੂ ਪਿੱਛੋਂ ਧੀ ਜਵਾਈ ਤੇ ਸਿਕੰਜਾ, ਹਜ਼ਾਰਾਂ ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਚ ਮੀਸਾ ਦੀ ਰਿਹਾਇਸ਼ ਤੇ ਈਡੀ ਦੇ ਛਾਪੇ। ਮਿੰਟੂ ਜੀ ਇਹ ਫਿਰ ਅਚਾਨਕ ਹੁਣ ਲਾਲੂ ਪ੍ਰਸ਼ਾਦ ਤੇ ਕਿਉਂ ਛਾਪੇ ਪੈ ਰਹੇ ਨੇ? ਕੱਲ ਵੀ ਖਬਰ ਸੀ, ਅੱਜ ਵੀ ਖਬਰ ਹੈ।
ਦੇਖੋ ਸਭ ਤੋਂ ਵੱਡੀ ਗੱਲ ਤਾਂ ਮੇਰਾ ਇਹ ਮੰਨਣਾ ਵੀ ਜਦੋਂ ਕੋਈ ਵੀ ਕਿਸੇ ਕਿਸਮ ਦੇ ਛਾਪੇ ਜਾਂ ਕੋਈ ਜਾਂ ਕੁਛ ਹੁੰਦਾ ਤਾਂ ਫਿਰ ਦੋਸ਼ ਪ੍ਰਦੋਸ਼ ਹੁੰਦਾ ਤੇ ਉਹਨੂੰ ਰੰਜਸ ਦੀਆਂ ਗੱਲਾਂ ਦਿੱਤੀਆਂ, ਰੰਗਤ ਦਿੱਤੀ ਜਾਂਦੀ ਆ, ਪਾਰਟੀ ਪੱਧਰ ਦੇ ਉੱਤੇ ਗੱਲ ਦਿੱਤੀ। ਹੁਣ ਜਿਹੜਾ ਮੇਨ ਟਰਨ ਜਿਹੜਾ ਇਹ ਮਾਰਿਆ ਜਾ ਰਿਹਾ ਵੀ ਭਾਰਤ ਬਚਾਓ ਮੁਹਿੰਮ ਜਿਹੜੀ ਲਾਲੂ ਨੇ ਸ਼ੁਰੂ ਕੀਤੀ ਸੀ ਤਾਂ ਇਹ ਡਰਾਇਆ ਜਾ, ਇਹ ਇੱਕ ਇੰਸਟਾਲ ਕੀਤਾ ਜਾ ਰਿਹਾ ਵੀ ਲਾਲੂ ਹੀ ਆ ਜਿਹੜਾ ਮੋਦੀ ਨੂੰ ਚੈਲੰਜ ਕਰ ਸਕਦਾ ਤੇ ਮੋਦੀ ਨੂੰ ਲਾ ਸਕਦਾ, ਕਿਉਂਕਿ ਜਿਹੜੀ ਬਣਾਈ ਮੁਹਿੰਮ ਆ ਜਿਹੜੀ ਉਹ ਭਾਜਪਾ ਨੂੰ ਕਿਤੇ ਨਾ ਕਿਤੇ ਰੜਕੀ ਤੇ ਭਾਜਪਾ ਨੇ ਉਹਦੀ ਨਾਲ ਦੀ ਨਾਲ ਸਿਕੰਜਾ ਕੱਸ ਲਿਆ ਸੀਬੀਆਈ ਦੇ ਨਾਂ ਥੱਲੇ। ਪਹਿਲੀ ਗੱਲ ਤਾਂ ਜਿਹੜੀ ਸੀਬੀਆਈ ਦੀ ਜੇ ਗੱਲ ਕਰੀਏ ਤਾਂ ਸੀਬੀਆਈ ਇੱਕ ਅਦਾਰਾ ਕਿਉਂ ਲੋੜ ਪਈ ਸੀ, ਕਿਉਂ ਬਣਿਆ ਸੀ ਇਹ ਦੇਖਣਾ ਪੈਣਾ। ਸਭ ਤੋਂ ਵੱਡੀ ਲੋੜ ਇਹਦੀ ਇਹ ਸੀ ਵੀ ਜਿਹੜਾ ਨਿਰਪੱਖ ਹੋ ਕੇ ਕਿਸੇ ਤੇ ਵੀ ਸਿਕੰਜਾ ਕੱਸ ਸਕੇ ਤੇ ਰਾਸ਼ਟਰਪਤੀ ਦੇ ਅੰਡਰ ਆਵੇ। ਪਰ ਹੁਣ ਜਿਹੜਾ ਰਾਸ਼ਟਰਪਤੀ ਕਿਸੇ ਪਾਰਟੀ ਵੱਲੋਂ ਬਣਾਇਆ ਗਿਆ ਤਾਂ ਹੁਣ ਤੁਹਾਨੂੰ ਚੇਨ ਤਾਂ ਆਪੇ ਸਮਝ ਆ ਗਈ ਆ ਵੀ ਸੀਬੀਆਈ ਕਿੰਨੀ ਕੁ ਨਿਰਪੱਖ ਹੋ ਸਕਦੀ ਆ। ਕਾਂਗਰਸ ਵੇਲੇ ਦੋਸ਼ ਲੱਗਦਾ ਵੀ ਕਾਂਗਰਸ ਉਨ੍ਹਾਂ ਦੇ ਹੱਥਾਂ 'ਚ ਖੇਡਦੀ ਆ, ਸੀਬੀਆਈ ਕਾਂਗਰਸ ਦੇ ਹੱਥਾਂ 'ਚ ਖੇਡੀ, ਹੁਣ ਭਾਜਪਾ ਦੇ ਹੱਥਾਂ 'ਚ ਖੇਡ ਰਹੀ ਆ। ਹੁਣ ਤੱਕ ਕੇਜਰੀਵਾਲ ਬਹੁਤ ਵਾਰੀ ਦੋਸ਼ ਲਾ ਚੁੱਕਿਆ ਵੀ ਸੀਬੀਆਈ ਦੀ ਜਿਹੜੀ ਦੁਰਵਰਤੋਂ ਜਿਹੜੀ ਭਾਜਪਾ ਕਰ ਰਹੀ ਆ। ਮੈਂ ਸਾਰੀਆਂ ਗੱਲਾਂ ਤੋਂ ਨਾਲ ਸਹਿਮਤ ਹਾਂ ਵੀ ਦੁਰਵਰਤੋਂ ਹੁੰਦੀ ਆ, ਦੁਰਵਰਤੋਂ ਪਾਵਰ ਵਾਲਾ ਬੰਦਾ ਪਾਵਰ ਯੂਜ਼ ਕਰਦਾ। ਹਜੇ ਤੱਕ ਲੋਕਤੰਤਰ ਤਾਂ ਜ਼ਰੂਰ ਬਣ ਗਿਆ ਪਰ ਲੋਕਤੰਤਰ ਦੇ ਵਿੱਚ ਇਮਾਨਦਾਰੀ ਨਾ ਹੋ ਕੇ ਤੇ ਆਪੋ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਦਾ ਫਰਜ਼ ਜਾਂ ਡਿਊਟੀਆਂ ਨੂੰ ਨਾ ਸਮਝਦੇ ਹੋਏ ਦੂਜਿਆਂ 'ਚ ਲੱਤਾਂ ਅੜਿੱਕੇ ਅੜਾਉਣੇ ਕਰਕੇ ਅਧੂਰੀ ਲੋਕਤੰਤਰ ਜਿਹੜੀ ਪ੍ਰਣਾਲੀ ਲਾਗੂ ਹੋਈ ਹੋਈ ਆ ਇੰਡੀਆ ਦੇ ਵਿੱਚ। ਤੇ ਮੈਂ ਪੂਰਾ ਸਹਿਮਤ ਹਾਂ, ਇਹ ਬਿਲਕੁਲ ਮੋਦੀ ਨੇ ਜਿਹੜਾ ਇਹ ਕਰਵਾਏ ਆ, ਸਭ ਕੁਛ ਕਰਵਾਇਆ ਏ ਟੂ ਜੈਡ। ਪਰ ਦੂਜੇ ਪਾਸੇ ਦੂਜਾ ਜਿਹੜਾ ਦੂਜਾ ਪੱਖ ਇਹ ਆ ਵੀ ਜਦੋਂ ਤੁਸੀਂ ਇੱਕ ਬੰਦੇ ਨੂੰ ਦੇਖਦੇ ਹੋ ਵੀ ਲਾਲੂ ਪ੍ਰਸ਼ਾਦ ਯਾਦਵ ਆ ਜਿਹੜਾ ਅੱਜ ਤੋਂ 30 ਜਾਂ 40 ਸਾਲ ਪਹਿਲਾਂ ਤੋਂ ਲਾਲੂ ਪ੍ਰਸ਼ਾਦ ਯਾਦਵ ਨੂੰ ਜੇ ਤੁਸੀਂ ਸ਼ੁਰੂ ਕਰਦੇ ਹੋ, ਉਹ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠਦਾ, ਇੱਕ ਸਧਾਰਨ ਪਰਿਵਾਰ 'ਚ ਉੱਠ ਕੇ ਉਹ ਮੰਤਰੀ ਬਣਦਾ, ਮੁੱਖ ਮੰਤਰੀ ਬਣਦਾ, ਮੁੱਖ ਮੰਤਰੀ ਘਰ ਵਾਲੀ ਨੂੰ ਬਣਾਉਂਦਾ, ਕਰਦਾ ਕਰਾਉਂਦਾ, ਚਾਰੇ ਚੂਰੇ ਦੇ ਘਟਾਲੇ ਕਰਦਾ ਹੋਇਆ ਅੱਜ ਉਹ ਦੇਸ਼ ਦੇ ਪ੍ਰਧਾਨ ਮੰਤਰੀ ਲਈ ਇੱਕ ਖਤਰਾ ਸਿੱਧ ਹੋ ਰਿਹਾ। ਤਾਂ ਇਸ ਦੌਰਾਨ ਜਾਂ ਤਾਂ ਉਸ ਬੰਦੇ ਨੇ ਸਿਰਫ ਤੇ ਸਿਰਫ ਆਪਣੀ ਜਿਹੜੀ ਇੱਕ ਕੱਦ ਕਾਠ ਹੀ ਵੱਡਾ ਕੀਤਾ ਹੋਵੇ ਤੇ ਆਪਣਾ ਇੱਕ ਦਾਇਰਾ ਦੁਨੀਆਂ ਦਾ ਪਬਲਿਕ ਦਾਇਰਾ ਹੀ ਵਿਸ਼ਾਲ ਕੀਤਾ ਹੋਵੇ ਤਾਂ ਗੱਲ ਮੰਨਣ ਵਾਲੀ ਆ। ਜੇ ਹੁਣ ਉਹ ਬੰਦਾ ਇੱਕ ਡਰਾਮਾਟਿਕ ਤਰੀਕੇ ਨਾਲ ਅਰਬਾਂਪਤੀ ਹੋਇਆ ਤਾਂ ਉਹ ਅਰਬਾਂਪਤੀ ਪਿਛਲੇ 30 ਸਾਲ ਚ ਹੋਇਆ, ਤਾਂ 30 ਸਾਲਾਂ ਦੀ ਜੇ ਕਾਂਗਰਸ ਸੀਬੀਆਈ ਨੂੰ ਯੂਜ਼ ਕਰਦੀ ਸੀ ਤਾਂ ਲਾਲੂ ਦੇ ਖਿਲਾਫ਼ ਸੀਬੀਆਈ ਨੂੰ ਕਿਉਂ ਨੀ ਯੂਜ਼ ਕੀਤਾ ਉਨ੍ਹਾਂ ਨੇ ਉਦੋਂ? ਹੁਣ ਇੱਕ ਬੰਦਾ ਇੰਨਾ ਕੁ ਤਾਂ ਕਲੀਅਰ ਆ ਵੀ ਜਿਹੜਾ 4 ਗਾਈਆਂ ਘਰੇ ਰੱਖੀ ਬੈਠਾ ਤੇ ਉਹ ਐਡੇ ਐਡੇ ਹੋਟਲਾਂ ਦਾ ਮੋਟਲਾਂ ਦਾ ਮਾਲਕ ਬਣ ਗਿਆ, ਐਡੇ ਐਡੀਆਂ ਉਹਦੇ ਕੋਲ ਸ਼ਾਪਿੰਗ ਕੰਪਲੈਕਸ ਆਪਦੇ ਉਹਦੇ ਬਣ ਰਹੇ ਆ, ਤੇ ਇਹ 28 ਕਿੱਲਿਆਂ ਚ ਦਿੱਲੀ ਚ ਜਿੱਥੇ ਨਾ ਬੰਦੇ ਕੋਲ 28 ਮੀਟਰ ਦਾ ਘਰ ਹੈਗਾ, ਸਿਰਫ 28 ਮੀਟਰ ਦਾ, ਉਹ ਵੀ ਦਿੱਲੀ ਚ ਸਕੂਨ ਦੀ ਜ਼ਿੰਦਗੀ ਜਿਉਂਦਾ ਵੀ ਮੇਰਾ ਆਪਣਾ ਘਰ ਆ, ਤੇ ਉਹਦੀ ਧੀ ਜਵਾਈ ਕੋਲ 28 ਕਿੱਲਿਆਂ ਦਾ ਫਾਰਮ ਹਾਊਸ ਆ ਦਿੱਲੀ ਦੇ ਵਿੱਚ। ਤਾਂ ਜੇ ਇੰਨਾ ਕੁਛ ਆਇਆ ਇੰਨਾ ਕੁਛ ਤਾਂ ਕੀ 30 ਸਾਲ ਜਿਹੜੀਆਂ ਸੀਬੀਆਈ ਨੂੰ ਅੱਖਾਂ ਵਿੱਚ ਬੈਠੀ ਸੀ, 30 ਸਾਲਾਂ ਦਾ ਸੀਬੀਆਈ ਨੂੰ ਪਤਾ ਨਹੀਂ ਸੀ ਵੀ ਲਾਲੂ ਪ੍ਰਸ਼ਾਦ ਯਾਦਵ ਕੀ ਕਰ ਰਿਹਾ? ਕੱਲੇ ਲਾਲੂ ਨੂੰ ਛੱਡੋ, ਹੋਰ 50 ਮੈਂ ਗਿਣਾ ਦਿੰਦਾ ਤੈਨੂੰ, ਆ ਮੁਲਾਇਮ ਸਿੰਘ ਯਾਦਵ ਦਾ ਤੁਸੀਂ ਦੇਖ ਲਓ, ਉਨ੍ਹਾਂ ਦਾ ਫਰੋੜ ਲਓ, ਮਾਇਆਵਤੀ ਨੂੰ ਫਰੋੜ ਲਓ, ਮਾਇਆਵਤੀ ਜਿਹੜੀ ਇੱਕ ਗਰੀਬ ਪਾਰਟੀ ਤੇ ਗਰੀਬੀ ਦੀ ਦੁਹਾਈ ਦੇ ਕੇ, ਗਰੀਬ ਦੀ ਬੇਟੀ ਦੀ ਦੁਹਾਈ ਦੇ ਕੇ ਤੇ ਜਨਮ ਦਿਨਾਂ ਤੇ ਅਰਬਾਂ ਰੁਪਇਆ ਲਾਉਂਦੀ ਹੈ ਤੇ ਉਦੋਂ ਸੀਬੀਆਈ ਚੁੱਪ ਕਰੀ ਬੈਠੀ ਆ। ਸੋ ਕਹਿਣ ਦਾ
ਮੇਰਾ ਨਾਂ ਨਾ ਲੈ ਦਿਓ,
ਇਹੀ ਹੈ ਜਿਹੜਾ ਅਧੂਰਾ
ਉਹ 50 ਚ ਮੇਰਾ ਨਾਂ ਨਾ ਲੈ ਦਿਓ, ਐਵੇਂ ਹੁਣ ਤੁਸੀਂ ਲਿਸਟ ਇੱਥੇ ਬੰਦ ਕਰ ਲਿਓ, ਦੋ ਦਾ ਆਪਣਾ ਦਾ ਵੀ ਆ ਜਾਣਾ, ਤੁਸੀਂ ਵੀ ਤਾਂ ਫਾਰਮ ਲਿਆ ਹੀ ਆ ਹੁਣ ਪਿੱਛੇ ਦੇ।
ਮੈਂ ਤਾਂ ਭ੍ਰਿਸ਼ਟਾਚਾਰ ਹੋਣੇ ਮੇਰੇ ਤਾਂ ਲੱਗ ਗਿਆ, ਕਹਿੰਦੇ ਖੇਡਾਂ ਚ ਭ੍ਰਿਸ਼ਟਾਚਾਰ ਕੀਤਾ,
ਠੀਕ ਹੈ
ਮੇਰੇ ਤਾਂ ਲੱਗ ਗਿਆ,
ਠੀਕ ਹੈ
ਉਹ ਚਲੋ ਕੋਈ ਚੱਕਰ ਨੀ, ਉਹ ਤਾਂ ਆਪਾਂ ਤਾਂ ਛੋਟੇ ਪੱਧਰ ਦੇ ਭ੍ਰਿਸ਼ਟਾਚਾਰੀ ਆ, ਆਪਾਂ ਤਾਂ ਐਵੇਂ 1000-2000 ਦੀ ਭ੍ਰਿਸ਼ਟਾਚਾਰੀ ਨਾਲ ਹੀ ਅੱਖ ਭਰ ਜਾਂਦੇ ਆ ਤੇ ਛੇਤੀ ਡੁੱਲਣ ਲੱਗ ਜਾਂਦੇ ਆ, ਤੇ ਇਹ ਲੋਕ ਜਿਹੜੇ ਵੱਡੇ ਭ੍ਰਿਸ਼ਟਾਚਾਰੀ ਆ ਇਹਨਾਂ ਨੂੰ ਹੁਣ ਤੁਸੀਂ ਦੇਖ ਲਓ ਵੀ ਹੁਣ ਜਾਗ ਆ ਗਈ 30 ਸਾਲਾਂ ਬਾਅਦ ਵੀ ਲਾਲੂ ਕੋਲ ਏਡਾ ਕੁਛ ਕਿੱਥੋਂ ਆ ਗਿਆ, ਹੁਣ ਕੱਲ ਨੂੰ 50 ਸਾਲਾਂ ਬਾਅਦ ਮਾਇਆਵਤੀ ਬਾਰੇ ਜਾਗ ਆਊਗੀ, ਫਿਰ ਹੋਰ ਲੋਕਾਂ ਬਾਰੇ ਜਾਗ ਆਊਗੀ। ਕੁੱਲ ਮਿਲਾ ਕੇ ਇਹ ਨਾ ਲੋਕਤੰਤਰ ਜ਼ਰੂਰ ਹੈ ਪਰ ਅਧੂਰਾ ਲੋਕਤੰਤਰ ਆ। ਜਦੋਂ ਲੋਕਤੰਤਰ ਦੇ ਵਿਚ ਕੋਈ ਵੀ ਪ੍ਰਧਾਨ ਬਣਦਾ ਕੋਈ ਮੁਖੀ ਬਣਦਾ ਉਹ ਫਿਰ ਅਧੂਰੇ ਲੋਕਤੰਤਰ ਚ ਡਿਕਟੇਟਰਸ਼ਿਪ ਆਪਦੀ ਚਲਾਉਂਦਾ, ਤਾਨਾਸ਼ਾਹੀ ਚਲਾਉਂਦਾ, ਤੇ ਉਹ ਤਾਨਾਸ਼ਾਹੀ ਅੱਜ ਕੱਲ ਮੋਦੀ ਕੋਲੇ ਪਾਵਰ ਆ, ਮੋਦੀ ਚਲਾ ਰਿਹਾ। ਸੋ ਪਹਿਲਾਂ ਕਾਂਗਰਸ ਕੋਲੇ ਸੀ, ਕਾਂਗਰਸ ਚਲਾ ਰਹੀ ਸੀ। ਸੋ ਅਸੀਂ ਕਿਸੇ ਨੂੰ ਇੱਕ ਨੂੰ ਦੋਸ਼ੀ ਨਹੀਂ ਦੇ ਸਕਦੇ। ਹਾਂ, ਲਾਲੂ ਨੂੰ ਕਲੀਨ ਚਿੱਟ ਦੇਣਾ ਇਹ ਕਹਿ ਕੇ ਵੀ ਉਹਦੇ ਨਾਲ ਧੱਕਾ ਹੋ ਰਿਹਾ ਤਾਂ ਇਹ ਵੀ ਇੱਕ ਬਹੁਤ ਵੱਡੀ ਬੇਵਕੂਫੀ ਤੋਂ ਵੱਧ ਕੇ ਕੁਛ ਨਹੀਂ ਹੈ। ਲਾਲੂ ਜਿਹੜੀ ਪੋਜੀਸ਼ਨ ਤੇ ਹੁਣ ਬੈਠਾ ਜਾਂ ਪਹੁੰਚਿਆ ਉਹਦਾ ਇੱਕੋ ਹੀ ਸਵਾਲ ਉਹਨੂੰ ਪੁੱਛੋ ਵੀ ਮਣੀ ਆ ਜਿਹੜੀ ਤੁਹਾਡੀ 5 ਗੁਣਾ ਵੱਧ ਗਈ, 10 ਗੁਣਾ ਵੱਧ ਗਈ, 20 ਗੁਣਾ ਵੱਧ ਗਈ, 100 ਗੁਣਾ ਵੱਧ ਗਈ? ਸਾਡੇ ਤਾਂ ਪਿਓ ਦਾਦੇ ਕੋਲੇ ਉਹੀ 20-30 ਕਿੱਲੇ ਜ਼ਮੀਨ ਸੀ ਤੇ ਉਹੀ 20-30 ਕਿੱਲਿਆਂ ਤੇ ਅਸੀਂ ਤੁਰੇ ਫਿਰਦੇ ਹਾਂ ਹਾਲੇ ਤੱਕ, ਤੇ ਉਹ ਐਂ ਵਧੀ ਨਹੀਂ। ਪਿਛਲੇ 50 ਸਾਲਾਂ ਦਾ ਮੈਂ ਹੋਣ ਵਾਲਾ ਹੋ ਗਿਆ, ਮੈਨੂੰ ਤਾਂ ਵੱਧ ਹੀ ਦਿਖੀ ਨਹੀਂ ਕਿਤੇ, ਉਸੇ ਸਪੀਡ ਦੇ ਵਿੱਚ ਉਹੋ ਜਿਹੇ ਹੀ ਹਾਂ। ਥੋੜਾ ਬਹੁਤ ਕੀ ਆਖਣਾ, ਐਵੇਂ ਸਾਈਕਲ ਤੋਂ ਕਾਰ ਲੈ ਲਈ ਹੋਵੇ ਬਸ ਇੱਥੋਂ ਤੱਕ ਪਹੁੰਚੇ ਹਾਂ। ਤੇ ਇਹ ਇਨ੍ਹਾਂ ਨੇ ਸਾਈਕਲ ਕਿਹੜੇ ਤੁਰਕੇ ਤੋਂ ਜਹਾਜ਼ਾਂ ਤੱਕ ਦੇ ਸਫ਼ਰ ਆ ਜਿਹੜੇ 30 ਸਾਲਾਂ ਚ ਤੈਅ ਕੀਤੇ ਆ, ਤੇ ਉਹ ਉਨ੍ਹਾਂ ਨੂੰ ਕੋਈ ਪੁੱਛਣੀ ਹੀ ਨਹੀਂ
ਜੀ। ਮਤਲਬ ਇਹ ਹੈਗੀ ਚਿੰਤਾ ਦਾ ਵਿਸ਼ਾ ਆ, ਜਿਸ ਦਿਨ ਐਕਸਪੋਨੈਂਸ਼ੀਅਲ ਗਰੋਥ ਹੋ ਰਹੀ ਆ ਤੇ ਹੁਣ ਉਨ੍ਹਾਂ ਤੇ ਮੇਰਾ ਖਿਆਲ ਸਕੰਜਾ ਕੱਸਣਾ ਚਾਹੀਦਾ, ਟੈਕਸ ਦਾ ਜਾਂ ਹੋਰ ਸਾਰਾ ਕੁਝ ਦੇਖਣਾ ਚਾਹੀਦਾ ਕਿ ਆਮ ਬੰਦੇ ਨੂੰ ਦੇਖੋ GST ਭਰਨ ਦੇ ਲਈ ਇੱਥੇ ਵੀ ਕਿੰਨਾ ਕਰਨਾ ਪੈਂਦਾ ਕਲੇਸ਼, ਹੈ ਕਿੰਨਾ ਪੇਪਰ ਵਰਕ ਕਰਨਾ ਪੈਂਦਾ ਆ। ਤੇ ਹੁਣ ਇਧਰ ਦੇਖੋ ਬਈ, ਇਨ੍ਹਾਂ ਨੂੰ ਵੀ ਥੋੜਾ ਬਹੁਤ ਸਕੰਜਾ ਕੱਸਣਾ ਚਾਹੀਦਾ।
ਦੇਖੋ ਇੱਕ ਚੀਜ਼ ਹੋਰ ਸਿੱਧੂ ਸਾਹਿਬ ਇੱਥੇ ਵਿਚਾਰ ਨਹੀਂ ਬਣਦੀ ਆ, ਉਹ ਇਹ ਆ ਵੀ ਸਕੰਜਾ ਕੱਸਣ ਦਾ ਅਸੀਂ ਕਾਮ ਬਚਪਨ ਤੋਂ ਡਾਇਲੋਗ ਸੁਣਦੇ ਆਏ ਆ ਵੀ ਜੇ ਇਨਕਮ ਟੈਕਸ ਦੀ ਰੇਡ ਪੈ ਜਾਏ ਨਾ ਬੰਦੇ ਤੇ ਤੇ ਕਹਿੰਦੇ ਬੰਦੇ ਨੂੰ ਰੇਹੜੀ ਲਾਉਣ ਵਾਲਾ ਕਰ ਦਿੰਦੀ ਆ। ਆਹ ਇੱਕ ਡਾਇਲੋਗ ਆਮ ਬਾਣੀ ਆ ਬੰਦਿਆਂ ਚ, ਮਹਾਜਨ ਬੰਦਿਆਂ ਚ ਆਮ ਮਸ਼ਹੂਰ ਆ ਵੀ ਜੇ ਇਨਕਮ ਟੈਕਸ ਦੀ ਰੇਡ ਜਿਹਦੇ ਘਰੇ ਪੈ ਗਈ ਉਹ ਬੰਦਾ ਖਰਾ ਉਤਰ ਹੀ ਨਹੀਂ ਸਕਦਾ ਇਨਕਮ ਤੇ ਸਾਰੀ ਚੀਜ਼ਾਂ ਤੇ, ਤੇ ਉਹਨੂੰ ਰੇਹੜੀ ਲਾਉਣ ਵਾਲਾ ਕਰ ਦਿੰਦੇ ਕਿਉਂਕਿ ਇਨਕਮ ਟੈਕਸ ਵਾਲੇ ਸਾਰੀ ਚੀਜ਼ ਉਥੇ ਸੀਲ ਕਰ ਦਿੰਦੇ ਆ। ਜਦੋਂ ਤੁਹਾਡੀ ਹਰ ਸੋਰਸ ਸੀਲ ਹੋ ਗਿਆ ਤਾਂ ਤੁਹਾਡੇ ਕੋਲੇ ਉਸੇ ਦਿਨ ਰੋਜੀ ਰੋਟੀ ਲਈ ਕੋਈ ਤਾਂ ਸਾਧਨ ਚਾਹੀਦਾ ਹੀ ਆ। ਫਿਰ ਉਹ ਸਟੇਆਂ ਗਵਰਨਮੈਂਟ ਕਾਨੂੰਨ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟਾਂ ਦੇ ਥਰੂ ਹੁੰਦੀਆਂ ਗੱਲਾਂ ਤੇ ਜਿਹੜੀ ਬੰਦੇ ਦੀ ਜ਼ਿੰਦਗੀ ਆ ਰੁਲ ਕੇ ਰਹਿ ਜਾਂਦੀ ਆ। ਪਰ ਤੁਹਾਨੂੰ ਲੱਗਦਾ ਵੀ ਹੁਣ ਲਾਲੂ ਪ੍ਰਸ਼ਾਦ ਯਾਦਵ ਦਾ ਸਾਰਾ ਕੁਝ ਸੀਲ ਹੋਜੂਗਾ ਤੇ ਉਹਨੂੰ ਰੇਹੜੀ ਲਾਉਣ ਦੇ ਕਾਬਲ ਕਰ ਦੇਣਗੇ? ਹੁਣ ਕਦੇ ਕਦੇ ਨਹੀਂ ਹੋਊਗਾ। ਉਹਦੇ ਲਈ ਜਿਹੜਾ ਇਸ ਦੇਸ਼ ਦੇ ਵਿਚ ਇਕ ਵੱਖਰਾ ਕਾਨੂੰਨ ਹੋਊਗਾ, ਵੱਖਰੇ ਉਹਦੇ ਲਈ ਕੋਰਟਾਂ ਬਣਨਗੀਆਂ ਵੱਖਰਾ। ਉਸ ਤੋਂ ਵੀ ਦੁੱਖ ਦੀ ਗੱਲ ਇਕ ਹੋਰ ਆ, ਉਸ ਤੋਂ ਦੁੱਖ ਦੀ ਗੱਲ ਇਹ ਆ ਸਾਡਾ ਖੂਨ ਚੂਸ ਕੇ, ਸਾਡੇ ਆਮ ਬੰਦੇ ਦਾ ਖੂਨ ਚੂਸ ਕੇ ਉਨ੍ਹਾਂ ਨੇ ਉਹ ਪੈਸਾ ਕ੍ਰੀਏਟ ਕੀਤਾ। ਦੇਖੋ ਪੈਸਾ ਕੋਈ ਉੱਤੋਂ ਤਾਂ ਡਿੱਗਿਆ ਨੀ, ਮੀਂਹ ਤਾਂ ਪਿਆ ਨੀ,
ਸਾਡਾ
ਪੈਸਾ ਉਹ ਕਿਸੇ ਦਾ ਕਿਸੇ ਦੀ ਮਿਹਨਤ ਦੀ ਕਮਾਈ ਆ।
ਪਸ਼ੂਆਂ ਦਾ ਵੀ ਕੀਤਾ, ਚਾਰਾ ਉਹ ਨੀ ਖਾਣਾ ਸੀ ਉਹ ਖਾ ਗਏ।
ਹਾਂ, ਤੇ ਉਹ ਜਿੰਨਾ ਪੈਸਾ ਉਨ੍ਹਾਂ ਨੇ ਇਕੱਠਾ ਕੀਤਾ। ਹੁਣ ਦੇਖੋ ਇੱਕ ਚੀਜ਼, ਅਸੀਂ ਲੋਕ ਜਿਹੜੇ ਗਰੀਬ ਲੋਕ ਜਾਂ ਗਰੀਬੀ ਰੇਖਾ ਤੋਂ ਥੱਲੇ ਲੋਕ ਨਾਰੇ ਮਜਾਰੇ ਲਾਉਣਗੇ ਲਾਲੂ ਦੇ ਹੱਕ ਚ, ਉਹਦੇ ਬਾਰ ਕੇ ਉਹਨੂੰ ਸੇਫਟ ਕਰਨੇ ਬਣਾਉਣਗੇ ਵੀ ਲਾਲੂ ਜੀ ਨਾਲ ਧੱਕਾ ਹੋ ਰਿਹਾ ਬੇਚਾਰਿਆਂ ਨਾਲ। ਇਹ ਹੋਊਗਾ 2-4 ਦਿਨਾਂ ਚ, ਤੁਸੀਂ ਦੇਖੀ ਜਾਓ, ਵਿਹਾਰ ਬੰਦ ਹੋਊਗਾ ਤੇ ਉੱਥੇ ਆਮ ਲੋਕ ਡੰਗ ਡਾਂਗੋ ਸੁੱਟੀ ਹੋਣਗੇ ਪੁਲਿਸ ਤੋਂ ਛਿੱਤਰ ਖਾਣਗੇ ਉਸ ਲਾਲੂ ਲਈ। ਤੇ ਉਹ ਲਾਲੂ ਉਨ੍ਹਾਂ ਨੂੰ ਪੁੱਛੋ ਵੀ ਕਿਤੇ ਜਦੋਂ ਇੰਨਾ ਕੁਛ ਸੀ ਉਹਨੇ ਕਿਤੇ ਪਾਈਆ ਦੁੱਧ ਦਾ ਉਨ੍ਹਾਂ ਨੂੰ ਗਲਾਸ ਦਿੱਤਾ?
ਜੀ ਜੀ। ਸੋ ਕੋਈ ਗੱਲ ਨੀ ਜੀ, ਇਹਦੀਆਂ ਫੋਟੋਆਂ ਸਾਡੇ ਕੋਲ ਆ ਗਈਆਂ, ਸਾਡੇ ਸੱਜਣ ਮਿੱਤਰ ਭੇਜ ਰਹੇ ਨੇ, ਤੇ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ। ਇੱਕ ਤੁਹਾਨੂੰ ਫਿਰ ਗੀਤ ਵੀ ਸੁਣਾਈਏ, ਸੱਪ ਸ਼ੇਰ ਤੇ ਜੱਟ, ਤੇ ਇਹ ਗੀਤ ਵੀ ਲੋਕਤੱਤ ਨਵਾਂ ਆਇਆ ਪ੍ਰਿੰਸ ਰੰਧਾਵਾ ਦਾ। ਪ੍ਰੋਗਰਾਮ ਜਾਰੀ ਰੱਖਾਂਗੇ, ਬਹੁਤ ਸਾਰੇ ਸੁਨੇਹੇ ਵੀ ਆਏ ਨੇ, ਖ਼ਬਰਾਂ ਤੇ ਆਪਾਂ ਝਾਤੀ ਮਾਰਨੀ ਆ। ਹੋਰ 2-3 ਮਸਲੇ ਨੇ ਮਿੰਟੂ ਜੀ, ਇੱਕ ਤੁਸੀਂ ਹੋਰ ਸੱਪ ਕੱਢ ਰਹੇ ਹੋ ਅੱਜ ਜਿਹੜਾ ਕਿ ਤੁਸੀਂ ਮੈਨੂੰ ਸਵੇਰ ਦੀ ਗੱਲ ਦੱਸ ਰਹੇ ਆ, ਤੇ ਆਪਾਂ ਉਹ ਵੀ ਸਾਂਝਾ ਕਰਨਾ ਆ। ਨਵਾਂ ਬੂਟਾ ਇੱਕ ਤੁਸੀਂ ਲੱਭਿਆ ਕਹਿੰਦੇ
ਖੇਤੀਬਾੜੀ ਦੇ? ਬਿਲਕੁਲ, ਦੇਖੋ ਅਸੀਂ ਤਾਂ ਸੱਪ, ਅਸੀਂ ਤਾਂ ਦੇਖੋ ਨਾਲੇ ਤਾਂ ਅਸੀਂ ਆਪ ਮਿਲੀਅਨੇਅਰ ਹੋ ਜਾਣਾ ਗੱਲੀ ਬਾਤੀ, ਨਾਲੇ ਆਪਾਂ ਆਪਣੇ ਸੱਜਣਾ ਮਿੱਤਰਾਂ ਨੂੰ ਕਰ ਦੇਣਾ, ਨਾਲੇ ਆਪਾਂ ਆਪ ਸਾਰੀ ਉਮਰ ਤੰਦਰੁਸਤੀ ਨਾਲ ਭੋਗਣੀ ਆ, ਨਾਲੇ ਆਪਣੇ ਸੱਜਣਾ ਮਿੱਤਰਾਂ ਨੂੰ ਗੱਲੀ ਬਾਤੀ ਤੰਦਰੁਸਤ ਕਰ ਦੇਣਾ, ਆਹੀ ਸਾਡੇ ਕੋਲ ਤਰੀਕਾ ਜੀ।
ਇੰਨੇ ਗੁਣ ਹੈ ਜੀ ਜਿਹੜਾ ਅਸੀਂ ਬੂਟੇ ਦੇ ਬਾਰੇ ਜ਼ਿਕਰ ਕਰਨਾ ਪ੍ਰੋਗਰਾਮ ਦੇ ਵਿਚ। ਇਹ ਨਵੀਂ ਕਾਢ ਕੱਢੀ ਆ, ਨਵੀਂ ਖੋਜ ਕੀਤੀ ਆ। ਸੋ ਪ੍ਰੋਗਰਾਮ ਦੇ ਵਿਚ ਜੁੜੇ ਰਹੋ, ਤੇ ਇੱਕ ਤੁਹਾਨੂੰ ਹੁਣ ਲੋਕਤਾ ਸੁਣਾਉਣੇ ਆ, ਲੋਕਤਾ ਤੋਂ ਬਾਅਦ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਸੁਨੇਹੇ ਗੱਲਾਂ ਬਾਤਾਂ ਦਿਲ ਵਾਲੀਆਂ ਗੱਲਾਂ ਸੁਣਦੇ ਆ ਪ੍ਰਿੰਸ ਰੰਧਾਵੇ ਨੂੰ।
ਤੱਥ ਬਜ਼ੁਰਗਾਂ ਦੇ ਡੁੱਬ ਜਾਣ ਤਾਰੂ ਹੁਣ ਲੱਗੇ ਭੁੱਲ ਬਈ ਸਦਾ ਹਿਸਾਬੀਆਂ ਨੂੰ ਉਹ ਕਿਵੇਂ ਠੋਕਣੇ ਫਰੰਗੀ ਵਿਦੇਸ਼ ਜਾ ਕੇ ਰੰਧਾਵਿਆਂ ਪੁੱਛ ਲੈ ਨਾ ਪੰਜਾਬ।
ਬਾਬਿਆਂ ਨੂੰ
ਬਿਨਾਂ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ
ਉਹ ਦੁਸ਼ਮਣ ਆ ਜੇ ਘਰੇ ਤੇ ਮੱਥੇ ਵੱਟ ਨਹੀਂ ਪਾਈਦਾ
ਬਿਨਾਂ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ
ਉਹ ਦੁਸ਼ਮਣ ਆ ਜੇ ਘਰੇ ਤੇ ਮੱਥੇ ਵੱਟ ਨਹੀਂ ਪਾਈਦਾ
ਉਹ ਵੈਰੀ ਹੱਥੋਂ ਲੈ ਕੇ ਕਦੇ ਕੋਈ ਚੀਜ਼ ਵੀ ਖਾਈਏ ਨਾ
ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਖਾਈਏ ਨਾ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਖਾਈਏ ਕਦੇ ਨਾ ਦਈਏ ਮਿੱਤਰੋ ਪੁਲਸੀਏ ਯਾਰਾਂ ਨੂੰ
ਬਹੁਤਾ ਨੂੰ ਕਦੇ ਲਾਈਏ ਨਾ ਰੰਨਾ ਪੱਤਰਕਾਰਾਂ ਨੂੰ
ਉਹ ਭੇਦ ਕਦੇ ਨਾ ਦਈਏ ਮਿੱਤਰੋ ਪੁਲਸੀਏ ਯਾਰਾਂ ਨੂੰ
ਚੋਰਾਂ ਦੇ ਸੰਗ ਬਹਿ ਕੇ ਆਪਣੀ ਕਦਰ ਕਟਾਈਏ ਨਾ
ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਖਾਈਏ ਨਾ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਖਾਈਏ
ਸ਼ੇਰ
ਤੇ ਜੱਟ ਕਦੇ ਵੀ ਸੁੱਤਾ ਖਾਈਏ ਨਾ ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਖਾਈਏ ਮੱਥੇ ਵੱਟ ਨਹੀਂ ਪਾਈਦਾ
ਬਿਨਾਂ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ
ਉਹ ਦੁਸ਼ਮਣ ਆ ਜੇ ਘਰੇ ਤੇ ਮੱਥੇ ਵੱਟ ਨਹੀਂ ਪਾਈਦਾ
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ ਆਈਲਟਸ ਪੀਟੀਈ ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਦਿਨ ਐਤਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ, 9 ਜੁਲਾਈ 2017। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਪ੍ਰੋਗਰਾਮ ਦੇ ਵਿਚ ਸ਼ਾਮਲ ਹਾਂ, ਔਰ ਐਡਲੇਟ ਤੋਂ ਮਿੰਟੂ ਬਰਾੜ ਜੀ। ਸੋ ਮਿੰਟੂ ਬਰਾੜ ਜੀ, ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੁਨੇਹੇ ਆਉਂਦੇ ਨੇ ਤੇ ਜਿਹੜਾ ਲਾਈਵ ਬਲੌਗ ਦੇ ਉੱਤੇ ਮੈਂ ਸ਼ੇਅਰ ਕਰਕੇ ਹਟਿਆ ਤਾਜ਼ਾ ਹੀ ਸੁਨੇਹਾ, ਫੋਟੋ ਸਮੇਤ ਸਿੰਘ ਅਲਟਰੇਸ਼ਨ ਬਲਵੀਰ ਸਿੰਘ ਉਨ੍ਹਾਂ ਨੇ ਮੈਸੇਜ ਭੇਜਿਆ ਸੀ ਸਿਡਨੀ ਤੋਂ। ਸੋ ਇਹ ਤਸਵੀਰ ਉਨ੍ਹਾਂ ਦੀ ਖੂਬਸੂਰਤ ਸ਼ੋਪ ਦੀ ਹੈ, ਸੋ ਤੁਸੀਂ ਇੱਥੇ ਇਨ੍ਹਾਂ ਦੀਆਂ ਸ਼ੋਪਸ ਦੇਖ ਸਕਦੇ ਹੋ ਤੇ ਇਹ ਹੈਗੇ ਜੀ ਸਿਡਨੀ ਦੇ ਵਿਚ ਸਿੰਘ ਸਮਾਰਟ ਅਲਟਰੇਸ਼ਨ। ਤੇ ਸਾਡੇ ਨਾਲ ਹੋਰ ਬਹੁਤ ਸਰੋਤੇ ਜੁੜਦੇ ਨੇ, ਨਾਨਕ ਬੇਕਰੀ ਵਾਲਿਆਂ ਨੇ ਵੀ ਫਤਿਹ ਬੁਲਾਈ ਆ, ਤੇ ਉਧਰੋਂ ਮਰਿੰਡਾ ਮੋਟਰ ਵਾਲੇ ਭਾਜੀ ਆ ਉਨ੍ਹਾਂ ਨੇ, ਰਾਜਵਿੰਦਰ ਖੱਖ ਹੁਣੀ ਨਵੀਂ ਪੱਡਾ ਨੇ, ਤੇ ਇਧਰੋਂ ਸਾਡੇ ਨਵੇਂ ਸੱਜਣ ਸਾਡੇ ਨਾਲ ਜੁੜੇ ਨੇ ਜੀ ਹੈਲਥ ਡਰੋਪਸ ਵਾਲੇ, ਉਨ੍ਹਾਂ ਦਾ ਵੀ ਸਵਾਗਤ ਹੈ ਤੇ ਉਨ੍ਹਾਂ ਦਾ ਵੀ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆ। ਸੀਡੀ ਬੈਟਰੀ ਸਿਡਨੀ ਵਾਲੇ ਤੇ ਨਵਦੀਪ ਹੁਣੀ ਬ੍ਰਿਸਬੇਨ ਤੋਂ, ਜਸਪਾਲ ਸੰਧੂ ਸਾਰਿਆਂ ਦੀ ਹਾਜ਼ਰੀਆਂ, ਮਲਡੂਰਾ ਤੋਂ ਗਰੇਵਾਲ ਬ੍ਰਦਰਸ, ਸੋ ਸਾਰਿਆਂ ਦਾ ਪ੍ਰੋਗਰਾਮ ਵਿਚ ਸਵਾਗਤ ਹੈ। ਸੋ ਮਿੰਟੂ ਜੀ, ਕੁਝ ਸੁਨੇਹੇ ਆਪਾਂ ਪਹਿਲਾਂ ਲੈ ਲਈਏ। ਪਾਲਾ ਕੋਬਰਮ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਤੁਹਾਨੂੰ ਵਧਾਈਆਂ ਦੇ ਰਹੇ ਨਵੇਂ ਫਾਰਮ ਦੀਆਂ। ਤੇ ਸਤਨਾਮ ਗਿੱਲ ਹੁਣਾਂ ਨੇ ਇਕ ਮੈਸੇਜ ਭੇਜਿਆ, ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਗੁਰਦੀਪ ਸਿੰਘ ਹੁਣਾਂ ਨੇ ਵੀ ਮੈਸੇਜ ਭੇਜਿਆ ਲਾਲੂ ਪ੍ਰਸ਼ਾਦ ਦੇ ਮੁਤਲਕ, ਉਹ ਵੀ ਸ਼ੇਅਰ ਕਰਾਂਗੇ। ਪ੍ਰਦੀਪ ਤੂਰ ਕਹਿ ਰਹੇ ਨੇ ਕਿ ਭਾਜੀ ਲਾਲੂ ਦੀ ਜ਼ਮੀਨ ਸ਼ਹਿਰ ਚ ਆ ਗਈ ਹੈ, ਤੁਹਾਡੀ ਪਿੰਡ ਚ ਹੀ ਹੈ ਤਾਂ ਤੁਹਾਡਾ ਨੀ ਬਹੁਤੀ ਤਰੱਕੀ ਹੋਈ, ਤੇ ਨਾਲ ਕਹਿ ਰਹੇ ਨੇ ਕਹਿੰਦੇ ਤੁਸੀਂ ਤਾਂ ਮੰਦੀ ਭਾਜੀ, ਕਹਿੰਦੇ ਮਿੰਟੂ ਭਾਜੀ ਨੂੰ ਸਪੇਰਾ ਵੀ ਬਣਾ ਦਿੱਤਾ ਸੱਪ ਕੱਢਣ ਤੇ ਲਾ ਦਿੱਤਾ, ਲੋਕ ਤਤ ਵਧੀਆ ਸਨ ਜੀ। ਰਵਿੰਦਰ ਸਿੰਘ ਜੀ, ਤੁਹਾਨੂੰ ਮੈਂ ਰਜਿੰਦਰ ਸਿੰਘ ਭੰਗੂਣਾ ਦਾ ਮੈਸੇਜ ਭੇਜਤਾ, ਸਿੰਘਾਪੁਰ ਵਾਲਿਆਂ ਦਾ ਨੰਬਰ, ਤੇ ਉਨ੍ਹਾਂ ਨੇ ਨੰਬਰ ਮੰਗਿਆ ਸੀ, ਕਹਿੰਦੇ ਕਿ ਕੁਛ ਇਨਫੋ ਲੈਣੀ ਹੈ ਜੀ ਉਥੇ ਪਹੁੰਚਣ ਦੀ। ਤੇ ਰਣਜੋਤ ਸਿੰਘ ਹੁਣੀ ਵੀ ਇਕ ਕਵਿਤਾ ਭੇਜੀ ਆ, ਐਡਲੇਟ ਤੋਂ ਥੋੜੀ ਲੰਬੀ ਆ, ਮੈਂ ਥੋੜੀ ਦੇਰ ਬਾਅਦ ਇਹ ਸੁਣਾਵਾਂਗਾ। ਤੇ ਨਾਨਕ ਬੇਕਰੀ ਤੋਂ ਕੇਕ ਵੀ ਪਹੁੰਚ ਚੁੱਕਾ ਸਾਡੇ ਲਈ, ਇਹ ਵੀ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਨਾ। ਕਿਆ ਬਾਤ ਹੈ, ਇਹਨਾਂ ਨੇ ਆਈ ਐਮ ਮਾਮਾ ਐਂਡ ਡੈਡ ਆਈ ਐਮ ਕਮਿੰਗ, ਠੀਕ ਹੈ। ਸੋ ਉਹਨਾਂ ਨੇ ਕੇਕ ਭੇਜਿਆ ਜੀ, ਸੋ ਕੇਕ ਦੀ ਫੋਟੋ ਵੀ ਥੋੜੀ ਦੇਰ ਬਾਅਦ ਮੈਂ ਸ਼ੇਅਰ ਕਰਾਂਗਾ। ਸੋ ਮਿੰਟੂ ਜੀ, ਜਿਹੜੀਆਂ ਕੁਝ ਖਬਰਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀਆਂ, ਇੱਕ ਤਾਂ ਉਧਰ ਕਿਰਨ ਬੇਦੀ ਨੂੰ ਹਟਾਉਣ ਦੇ ਲਈ ਕਹਿੰਦੇ ਸਰਕਾਰ ਨੇ ਕੀਤਾ ਪੁੱਡੂਚੇਰੀ ਬੰਦ, ਸਰਕਾਰ ਨੇ ਕਰਤਾ, ਸਰਕਾਰ ਨੇ ਕਿਉਂ ਕਰਨਾ?
ਦੇਖੋ ਕੁਝ ਕੁ ਕਰੈਕਟਰ ਹੁੰਦੇ ਸਿੱਧੂ ਸਾਹਿਬ ਜਿਹੜੇ ਕਿ ਲਾ ਕੇ ਨੀ ਖਾਂਦੇ, ਜਿੱਥੇ ਜਿਹੜੇ ਮਰਜ਼ੀ ਉਹਨੂੰ ਭਾਂਡੇ ਚ ਦੇ ਦਿਓ ਉਸੇ ਭਾਂਡੇ ਨਾਲ ਹੀ ਲੜਨ ਲੱਗ ਜਾਂਦੇ। ਉਹ ਕਿਰਨ ਬੇਦੀ ਦਾ ਵੀ ਕਰੈਕਟਰ ਸ਼ੁਰੂ ਤੋਂ ਇਹੀ ਰਿਹਾ, ਜਿਹਨੇ ਵੀ ਉਹਨੂੰ ਪਾਵਰ ਦਿੱਤੀ, ਜਿੱਥੇ ਵੀ ਪਾਵਰ ਦਿੱਤੀ ਉਹਨੇ ਨਾਲ ਨਾਲ ਆਪਣੀ ਪਾਵਰ ਵੀ ਵਰਤੀ ਆ, ਤੇ ਨਾਲ ਨਾਲ ਆਪਣਾ ਜਿਹੜਾ ਲਾਈਫ ਸਟਾਈਲ ਆ ਉਹ ਬਦਲਣ ਦੀ ਕੋਸ਼ਿਸ਼ ਨੀ ਕੀਤੀ। ਜੇ ਮਸ਼ਹੂਰੀ ਵੀ ਤਾਂ ਕਿਰਨ ਬੇਦੀ ਨੂੰ ਜੋ ਕਰੇਨ ਬੇਦੀ ਕਿਹਾ ਗਿਆ ਸੀ, ਉਸ ਟਾਈਮ ਚ ਫੇਸਬੁੱਕ ਨਹੀਂ ਸੀ, ਮੀਡੀਆ ਨਹੀਂ ਸੀ, ਪਰ ਉਸ ਟਾਈਮ ਦੇ ਵਿਚ ਇਹ ਗੱਲ ਆਈ ਸੀ ਵੀ ਇੰਦਰਾ ਗਾਂਧੀ ਦੀ ਕਾਰ ਲੋਕਾਂ ਨੇ ਫਿਰ ਪਤਾ ਕੀ ਸੀਨ ਕ੍ਰੀਏਟ ਕਰ ਦਿੱਤੇ ਸੀ ਇਹੋ ਜੇ, ਹਾਲਾਂਕਿ ਇਹੋ ਜਿਹਾ ਹੋਇਆ ਕੁਛ ਨੀ ਸੀ ਕੋਈ, ਪਰ ਲੋਕਾਂ ਨੇ ਕਿਹਾ ਵੀ ਇੰਦਰਾ ਗਾਂਧੀ ਦੀ ਕਾਰ ਪਾਰਕ ਕਰਤੀ ਉਹਨੇ ਕਿਤੇ ਗਲਤ ਥਾਂ ਤੇ, ਇਹਨੇ ਕਿਰਨ ਬੇਦੀ ਉਦੋਂ ਕਰੇਨ ਬੇਦੀ ਦੇ ਨਾਂ ਤੇ ਜਾਣੀ ਜਾਂਦੀ ਸੀ, ਕਿਤੇ ਵੀ ਗਲਤ ਪਾਰਕਿੰਗ ਹੁੰਦੀ ਸੀ ਤਾਂ ਕਰੇਨ ਉਹਨੂੰ ਚੱਕ ਲੈਂਦੀ ਸੀ, ਦਿੱਲੀ ਦੇ ਵਿਚ ਜਿਹੜਾ ਚੱਲਿਆ ਸੀ ਕੰਮ, ਤਾਂ ਕਹਿੰਦੇ ਇੰਦਰਾ ਗਾਂਧੀ ਦੀ ਕਾਰ ਚੱਕ ਲਈ ਸੀ ਉਹਨੇ ਇਕ ਵਾਰੀ, ਤਾਂ ਉਹ ਭਾਵੇਂ ਦੰਦ ਕਥਾਵਾਂ ਹੀ ਬਣੀਆਂ ਸਨ, ਪਰ ਇਹਦੀ ਜਿਹੜਾ ਕਰੈਕਟਰ ਹੈ ਸ਼ੁਰੂ ਤੋਂ ਇਹੀ ਰਿਹਾ, ਬਾਗੀ ਸੁਭਾਅ ਦਾ ਰਿਹਾ, ਤੇ ਉਹਨੇ ਹਰ ਥਾਂ ਤੇ ਬਾਗੀਪੁਣਾ ਕੀਤਾ ਹੀ ਆ, ਪਰ ਕਿਤੇ ਨਾ ਕਿਤੇ ਬਾਗੀਪੁਣੇ ਕਰਨਾ ਜਾਂ ਹੋਰ ਗੱਲ ਇਕ ਵੱਖਰੀ ਹੁੰਦੀ ਆ, ਪਰ ਕਿਤੇ ਨਾ ਕਿਤੇ ਥੋੜੇ ਜੇ ਚੀਜ਼ਾਂ ਨਾਲ ਸਮਝੌਤਾ ਵੀ ਬਹੁਤ ਛੇਤੀ ਕਰ ਜਾਂਦੀ ਆ, ਇਹ ਵੀ ਇਕ ਜਿਹੜੀ ਦੇਖਣ ਨੂੰ ਮਿਲ ਰਿਹਾ ਕਿਰਨ ਬੇਦੀ ਦੇ ਵਿਚ। ਸੋ ਛੇਤੀ ਕਿਸੇ ਨਾ ਕਿਸੇ ਪਾਸਿਓਂ ਹੋਰ ਵੱਡੀ ਆਫਰ ਮਿਲਦੀ ਆ ਤਾਂ ਦੂਜੇ ਪਾਸੇ ਸਮਝੌਤਾ ਕਰ ਜਾਂਦੀ ਆ, ਜਿਵੇਂ ਕਿ ਆਮ ਆਦਮੀ ਪਾਰਟੀ ਨਾਲ ਕਰਕੇ ਤੇ ਬੀਜੇਪੀ ਚ ਜਾਣਾ, ਫਿਰ ਬੀਜੇਪੀ ਬੰਨਿਓ ਰਾਜਪਾਲ ਨਿਯੁਕਤ ਹੋਣਾ, ਤੇ ਹੁਣ ਬੀਜੇਪੀ ਨਾਲ ਹੀ ਸਿੰਗਲ ਅੜ ਰਹੇ ਆ। ਸੋ ਇਹ ਕਰੈਕਟਰ ਆ ਜੀ ਇਕ ਉਨ੍ਹਾਂ ਦਾ
ਜੀ। ਇਧਰ ਸਾਡੇ ਨਾਲ ਕੈਨੇਡਾ ਤੋਂ ਕਰਨਵੀਰ ਸਿੰਘ ਜੁੜੇ ਨੇ ਸ਼ੈਪਟਨ ਵਾਲੇ, ਹੁਣ ਇੱਦਾਂ ਨਾ ਸੋਚਿਆ ਵੀ ਸ਼ੈਪਟਨ ਕੈਨੇਡਾ ਜਾ, ਅਸਲ ਦੇ ਵਿਚ ਉਹ ਸ਼ੈਪਟਨ ਵਾਲੇ ਕਰਨਵੀਰ ਕੈਨੇਡਾ ਘੁੰਮਣ ਗਏ ਹੋਏ ਨੇ, ਤੇ ਉਨ੍ਹਾਂ ਦੀਆਂ ਫੋਟੋਆਂ ਤਸਵੀਰਾਂ ਅਸੀਂ ਦੇਖਦੇ ਰਹਿੰਦੇ ਆ, ਉਹ ਵੀ ਸੁਣ ਰਹੇ ਨੇ ਕੈਨੇਡਾ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਸਰੋਤਿਆਂ ਨੂੰ, ਸੋ ਉਨ੍ਹਾਂ ਦੀ ਫਤਿਹ ਵੀ ਪ੍ਰਵਾਨ ਕਰਨਾ ਜੀ। ਤੇ ਮੈਸੇਜ ਆਪਾਂ ਹੋਰ ਵੀ ਲੈਣੇ ਆ, ਟੈਰੀ ਲੋਚਮ ਹੁਣੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਨ੍ਹਾਂ ਨੇ ਵੀ ਕੁਛ ਟਿੱਪਣੀ ਕੀਤੀ, ਆਪਾਂ ਥੋੜੀ ਦੇਰ ਬਾਅਦ ਕਰਾਂਗੇ। ਪਰ ਮਿੰਟੂ ਜੀ, ਇਕ ਹੋਰ ਖ਼ਬਰ ਜਿਹੜੀ ਆ ਅਖਬਾਰਾਂ ਦੇ ਵਿਚ ਆ ਰਹੀ ਹੈ ਕਿ ਪੰਜਾਬ ਨਾਲ ਜੋੜਦੀਆਂ 5 ਸੜਕਾਂ ਠੱਪ ਕਰਨ ਦੇ ਐਲਾਨ ਵਿਰੁੱਧ ਉਲੀਕੀ ਨੀਤੀ। ਹੁਣ ਐਨੋਲੋ ਐਨੈਲੋ ਅੰਦੋਲਨ ਜਿਹੜਾ ਆ ਪੰਜਾਬ ਤੇ ਹਰਿਆਣਾ ਚੌਕਸ ਹੋਇਆ ਉਸ ਤੋਂ ਇਹ ਕੀ ਮਾਜਰਾ ਚੱਲੀ ਜਾ ਰਿਹਾ ਮਤਲਬ ਹਰਿਆਣਾ ਵਾਲੇ ਮਤਲਬ ਆਪਣੇ ਬਿਜ਼ਨਸ ਨੂੰ ਕਿਉਂ ਖਰਾਬ ਕਰ ਰਹੇ ਨੇ ਹੁਣ ਇਹੋ ਜਿਹੀਆਂ ਨੀਤੀਆਂ ਲੈ ਕੇ ਪੰਜਾਬ ਆਪਣੇ ਆਪ ਨਿਰਭਰ ਹੋਣ ਵੱਲ ਨੂੰ ਵੀ ਹੋ ਸਕਦਾ ਜਿਸ ਕਰਕੇ ਹਰਿਆਣੇ ਨੂੰ ਕਾਫੀ ਨੁਕਸਾਨ ਹੋਣ ਵਾਲਾ ਕਿਉਂਕਿ ਜਿੰਨਾ ਉਥੋਂ ਟ੍ਰੈਫਿਕ ਲੰਘਦਾ ਆ ਪੰਜਾਬ ਦਾ ਉਹਦੇ ਤੇ ਬਿਜ਼ਨਸ ਚੱਲਦਾ ਸਾਰਾ ਪੰਜਾਬ ਦੀ ਆਵਾਜਾਈ ਆ ਉਹਦੇ ਨਾਲ ਫਰਕ ਤਾਂ ਪਏਗਾ ਇਨ ਦਾ ਐਂਡ
ਦੇਖੋ ਗੱਲ ਇਹ ਆ ਵੀ ਜਿਹੜਾ ਐਸ ਵਾਈ ਐਲ ਨਹਿਰ ਆ ਇਹ ਸਿਆਸੀ ਪਾਰਟੀਆਂ ਲਈ ਸਦਾ ਹੀ ਬਹੁਤ ਹੀ ਲਾਹੇਬੰਦ ਮੁੱਦਾ ਰਿਹਾ ਇਸ ਮੁੱਦੇ ਤੇ ਸਰਕਾਰਾਂ ਆਈਆਂ ਇਸ ਮੁੱਦੇ ਤੇ ਸਰਕਾਰਾਂ ਗਈਆਂ ਜਦੋਂ ਕੋਈ ਕੁਛ ਨਹੀਂ ਹੁੰਦਾ ਸਾਡੇ ਕੋਲੇ ਕਰਨ ਨੂੰ ਉਦੋਂ ਫਿਰ ਇਹ ਮੁੱਦਾ ਹੁੰਦਾ ਗਾ ਤੇ ਇਹ ਇਸ ਮੁੱਦੇ ਦੇ ਤਹਿਤ ਫਿਰ ਅਸੀਂ ਪਾਰਟੀਆਂ ਦੁਬਾਰੇ ਆਪਦੀ ਜਿਹੜੀ ਸ਼ਾਖ ਨੂੰ ਬਚਾਉਂਦੀਆਂ ਤੇ ਉਹਦੇ ਚ ਆ ਕੇ ਇਕ ਨਵਾਂ ਬੂਸਟ ਭਰਦੀਆਂ ਹੁਣ ਐਨਲੋ ਦੇ ਮਾਮਲੇ ਦੇ ਵਿਚ ਜੇ ਗੱਲ ਕਰੀਏ ਤਾਂ ਐਨਲੋ ਜਿਉਂ ਦੇਵੀ ਲਾਲ ਤੋਂ ਬਾਅਦ ਉਹਦਾ ਬੈਗੇਰ ਹੀ ਲੱਗਿਆ ਕੋਈ ਅੱਗੇ ਨਹੀਂ ਗਈ ਕਿਉਂਕਿ ਜਿਹੜੀਆਂ ਨੈਕਸਟ ਜਨਰੇਸ਼ਨ ਸੀਗੀਆਂ ਉਨ੍ਹਾਂ ਨੇ ਉਮਰ ਦੇ ਤਕਾਜੇ ਨਾਲ ਕਈ ਗਲਤੀਆਂ ਕੀਤੀਆਂ ਜਦੋਂ ਨੂੰ ਉਥੋਂ ਸੁਲਝੇ ਗਲਤੀਆਂ ਤੱਕ ਉਦੋਂ ਤੱਕ ਉਹ ਬੇਲਾ ਉਥੋਂ ਨਿਕਲ ਚੁੱਕਿਆ ਸੀ ਤੇ ਹੁਣ ਇਨਲੋ ਕੋਲੇ ਜਿਹੜੀ ਬਹਾਦਰੀ ਦੇ ਨਾਂ ਤੇ ਜਾਂ ਹਿਸਟਰੀ ਦੇ ਨਾਂ ਦੇ ਉੱਤੇ ਕਿੱਸੇ ਆ ਜਿਹੜੇ ਉਹ ਤਾਊ ਦੇਵੀ ਲਾਲ ਦੇ ਤਾਂ ਹੈਗੇ ਆ ਪਰ ਉਦੋਂ ਅਗਲੀ ਜਨਰੇਸ਼ਨ ਦੇ ਤਾਂ ਕਿੱਸੇ ਜੇਲਾਂ ਦੇ ਆ ਉਨ੍ਹਾਂ ਨੇ ਜੇਲਾਂ ਤਾਊ ਨੇ ਤਾਂ ਆਜ਼ਾਦੀ ਲਈ ਜੇਲਾਂ ਕੱਟੀਆਂ ਸੀ ਤਾਊ ਨੇ ਤਾਂ ਜੇਲਾਂ ਕੋਈ ਐਮਰਜੈਂਸੀ ਦੇ ਖਿਲਾਫ਼ ਕੱਟੀਆਂ ਸਨ ਪਰ ਇਨਲੋ ਦੇ ਵਿਚ ਜਿਹੜੇ ਅਗਲੀ ਪੀੜੀ ਆ ਉਹ ਜੇਲਾਂ ਕੱਟ ਰਹੀ ਆ ਰਿਸ਼ਵਤ ਦੇ ਦੋਸ਼ ਚ ਭ੍ਰਿਸ਼ਟਾਚਾਰੀ ਦੇ ਦੋਸ਼ ਦੇ ਵਿਚ ਤਾਂ ਉਨ੍ਹਾਂ ਕੋਲ ਹੁਣ ਕੁਛ ਕਰਨ ਨੂੰ ਹੈ ਨੀ ਬਿਲਕੁਲ ਵੀ ਤੇ ਇਧਰ ਜਿਹੜੀ ਬੀਜੇਪੀ ਦੀ ਸਰਕਾਰ ਆ ਹਰਿਆਣੇ ਦੇ ਵਿਚ ਤੇ ਉਧਰੋਂ ਸੈਂਟਰ ਚ ਬੀਜੇਪੀ ਆ ਉਹ ਆਪਦੇ ਕੋਲ ਇਕ ਉਨ੍ਹਾਂ ਕੋਲ ਪੱਖ ਹੈਗਾ ਵੀ ਚੱਲ ਉਨ੍ਹਾਂ ਕੋਲ ਪਾਵਰ ਆ ਤੇ ਉਹ ਪਾਵਰ ਨੂੰ ਵਰਤਣ ਵੇਲੇ ਬਹੁਤ ਕੁਛ ਸੋਚ ਕੇ ਵਰਤਣਗੇ ਪਰ ਦੂਜੇ ਪਾਸੇ ਇਨਲੋ ਆ ਉਹਦੇ ਕੋਲ ਹੁਣ ਗਵਾਉਣ ਨੂੰ ਕੋਈ ਚੀਜ਼ ਨੀ ਤੇ ਉਨ੍ਹਾਂ ਨੂੰ ਆਇਆ ਵੀ ਕਿਵੇਂ ਨਾ ਕਿਵੇਂ ਕੁਛ ਪਾਇਆ ਜਾਵੇ ਤਾਂ ਉਨ੍ਹਾਂ ਨੇ ਇਹਦੇ ਚ ਐਸ ਵਾਈ ਐਲ ਦੇ ਮੁੱਦੇ ਦੇ ਵਿਚ ਜਿਹੜਾ 21 ਤਰੀਕ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਇਹ ਚੀਜ਼ਾਂ ਹੋ ਰਹੀਆਂ ਵੀ ਅਸੀਂ ਹਰਿਆਣੇ ਦੇ ਵਿਚ ਦੀ ਪੰਜਾਬ ਵਾਲਿਆਂ ਨੂੰ ਲੰਘਣ ਨਹੀਂ ਦੇਣਾ ਜੋ ਕਿ ਪਹਿਲਾਂ ਭਜਨ ਲਾਲ ਇਹ ਕਾਰਨਾਮਾ ਕਰ ਚੁੱਕਿਆ ਭਜਨ ਲਾਲ ਨੇ ਜਦੋਂ ਉਦੋਂ ਦਿੱਲੀ ਏਸ਼ੀਆਡ ਵੇਲੇ 82 ਦੇ ਵਿਚ ਜਦੋਂ ਪੰਜਾਬ ਨੇ ਇਹ ਕਹਿਤਾ ਸੀ ਵੀ ਅਸੀਂ ਏਸ਼ੀਆਈ ਗੇਮਾਂ ਦੇ ਵਿਚ ਵਿਰੋਧ ਤਾਂ ਕਰਾਂਗੇ ਤਾਂ ਉਸ ਟਾਈਮ ਭਜਨ ਲਾਲ ਨੇ ਇਕ ਵੀ ਬੰਦਾ ਦਿੱਲੀ ਦੇ ਵਿਚ ਦੀ ਲੰਘਣ ਨਹੀਂ ਦਿੱਤਾ ਸੀ ਪੰਜਾਬ ਚੋਂ ਸੋ ਇਹ ਚੀਜ਼ ਕਿਤੇ ਨਾ ਕਿਤੇ ਹੁਣ ਇਨਲੋ ਜਿਹੜੀ ਉਹ ਹਥਿਆਰ ਵਰਤਣ ਦੀ ਕੋਸ਼ਿਸ਼ ਦੇ ਵਿਚ ਆ ਤੇ ਪਹਿਲਾਂ ਵੀ ਜਿੱਦਾਂ ਇਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਉਦਨ ਇਨ੍ਹਾਂ ਦਾ ਇਤਿਹਾਸ ਪੂਰੇ ਦਾ ਜਿਹੜਾ ਹਥਿਆਰ ਸੀ ਪੂਰੇ ਦਾ ਪੂਰਾ ਫੇਲ ਹੋਇਆ ਸੀ ਸਿਰਫ ਗਿਣਤੀ ਦਾ 500-400 ਬੰਦਾ ਉੱਥੇ ਪਹੁੰਚਿਆ ਸੀ ਜਿੱਥੇ ਜਿੱਦਣ ਪਹਿਲਾਂ ਵੀ ਅੱਜ ਤੋਂ 4 ਕੁ ਮਹੀਨੇ
ਮੈਂ ਉੱਥੇ ਹੀ ਸੀ ਜੀ ਅਸੀਂ ਵਾਪਸ ਆਉਣਾ ਸੀ ਆਸਟ੍ਰੇਲੀਆ ਨੂੰ ਪਟਿਆਲੇ ਤੋਂ ਉਦਣ ਹੀ ਬੰਦ ਸੀ ਤੇ ਮੈਨੂੰ ਇਧਰੋਂ ਫੋਨ ਗਿਆ ਕਹਿੰਦੇ ਵੀ ਉਹ ਭਾਜੀ ਦੇਖ ਕੇ ਚੜੇ ਹੋ ਉੱਥੇ ਤਾਂ ਪੰਜਾਬ ਬੰਦ ਆ ਜੀ ਏਦਾਂ ਬੰਦ ਆ ਮੈਂ ਕਿਹਾ ਯਾਰ ਇੱਥੇ ਤਾਂ ਕੁਛ ਬੰਦ ਨਹੀਂ ਹੈਗਾ ਸੜਕਾਂ ਬੰਦ ਨੇ ਮੈਂ ਫਿਰ ਫੋਨ ਕੀਤਾ ਆਪਣੇ ਦੋਸਤ ਨੇ ਮਹਿਕਮੇ ਦੇ ਵਿਚ ਮੈਂ ਕਿਹਾ ਮੈਨੂੰ ਦਿਓ ਰਿਪੋਰਟ ਮੈਂ ਜਾਣਾ ਆ ਉਹ ਕਹਿੰਦੇ ਕੁਛ ਵੀ ਨਹੀਂ ਹੈਗਾ ਪਰ ਫਿਰ ਵੀ ਕਹਿੰਦੇ ਤੁਸੀਂ ਚਲੋ ਇਕ ਘੰਟਾ ਪਹਿਲਾਂ ਤੁਰ ਪਿਓ ਤੇ ਅਸੀਂ ਗਏ ਤੇ ਰਾਹ ਦੇ ਵਿਚ ਭਾਜੀ ਬਿਲਕੁਲ ਨਾਰਮਲ ਕੋਈ ਗੱਲਬਾਤ ਨਹੀਂ ਕਿਤੇ ਨਹੀਂ ਤੇ ਫੇਸਬੁੱਕ ਸੋਸ਼ਲ ਮੀਡੀਆ ਤੇ ਐਂ ਲੱਗ ਰਿਹਾ ਸੀ ਵੀ ਜਿੱਦਾਂ ਬੱਲੇ ਵੀ ਸਾਰਾ ਕੁਝ ਬੰਦ ਪਿਆ ਹਰਿਆਣਾ ਬੜੇ ਲੋਕੀ ਦੁਖੀ ਨੇ ਉੱਥੇ ਕੁਛ ਵੀ ਨਹੀਂ ਸੀ ਦੇਰ ਵਾਜ਼ ਨਥਿੰਗ ਔਨ ਦਾ ਗਰਾਊਂਡ ਤੇ ਉਹ ਟੋਟਲ ਫੇਲੀਅਰ ਸੀਗਾ ਤੇ ਹੁਣ ਵੀ ਇਹ ਸਿਰਫ ਜਿਹੜੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਇਸ ਅਖਬਾਰ ਨੇ ਅੱਧਾ ਪੇਜ ਕਿਉਂ ਦਿੱਤਾ ਹੈ ਇਸ ਚੀਜ਼ ਨੂੰ ਜਿਹੜੀ ਕਿ
ਵੱਡੀਆਂ ਪਾਰਟੀਆਂ ਤੇ ਪੈਸਾ ਵੀ ਤਾਂ ਚੀਜ਼ ਆ ਨਾ ਸਿੱਧੂ ਸਾਹਿਬ ਪੈਸਾ ਬੜੀ ਚੀਜ਼ ਆ ਤੁਸੀਂ ਜਦੋਂ ਇੱਕ ਪੇਜ ਦੀ ਐਡ ਖਰੀਦਦੇ ਹੋ ਤੇ ਨਾਲ ਅੱਧੇ ਪੇਜ ਦੀ ਖਬਰ ਵੀ ਫ੍ਰੀ ਚ ਦਿੰਦੇ ਆ ਕਿਉਂ ਵੀ ਆਪਾਂ ਵੀ ਅਖਬਾਰ ਚਲਾਉਣੇ ਹੁਣ ਆਪਾਂ ਨੂੰ ਪਤਾ ਤਾਂ ਆਪਾਂ ਵੱਖਰੀ ਗੱਲ ਆ ਵੀ ਆਪਾਂ ਨੂੰ ਕੋਈ ਆਫਰ ਹੀ ਨਹੀਂ ਕਰਦਾ ਜੇ ਕੋਈ ਆਫਰ ਕਰੇ ਤਾਂ ਨਹੀਂ ਆਪਾਂ ਵੀ ਇਹ ਸਕੀਮ ਕਰ ਲਈਏ ਸਾਨੂੰ ਤਾਂ ਜੇ ਕੋਈ ਆਫਰ ਵੀ ਕਰਦਾ ਤਾਂ ਉਹ ਜੇ ਆ ਕੇ ਕਰਦਾ ਜਿਹੜਾ ਐਂ ਕਹਿੰਦਾ ਵੀ ਬਾਈ ਪ੍ਰਿੰਟ ਵੀ ਡਿਜ਼ਾਇਨ ਵੀ ਆਪ ਕਰਵਾ ਦਿਓ ਉਹ ਵੀ ਜੇਬ ਚੋਂ ਕਰਵਾ ਕੇ ਦੇਣਾ ਪੈਂਦਾ ਸੋ ਕਹਿਣ ਦਾ ਭਾਵ ਇਹ ਹੈ ਜੀ ਇਹ ਅਖਬਾਰਾਂ ਦੇ ਤਾਂ ਹੁਣ ਸਾਨੂੰ ਵਿਸ਼ਵਾਸ ਨਹੀਂ ਅਸੀਂ ਉਵੇਂ ਕਰ ਸਕਦੇ ਸਾਨੂੰ ਜੇ ਕਿਸੇ ਵੀ ਖ਼ਬਰ ਦੀ ਤਸਦੀਕ ਕਰਨੀ ਹੈ ਤਾਂ ਘੱਟੋ ਘੱਟ 20 ਥਾਂ ਦੇ ਉੱਤੇ ਸਾਨੂੰ ਉਹਦੀ ਤਸਦੀਕ ਕਰਨੀ ਪੈਣੀ ਹੈ ਫੇਰ ਜਾ ਕੇ ਉਹਦਾ ਅਸਲ ਮੂਲ ਨਿਕਲਦਾ ਵੀ ਕੀ ਆ ਉਹ ਵੀ ਤੁਸੀਂ ਆਪਦੀ ਸੋਝੀ ਨਾਲ ਹੀ ਕੱਢੋਗੇ
ਹਾਂਜੀ ਮੈਨੂੰ ਲੱਗਦਾ ਇੱਕ ਇੱਕ ਖ਼ਬਰ ਪੜ੍ਹਨ ਲਈ 3-4 ਅਖਬਾਰਾਂ ਪੜ੍ਹਨੀਆਂ ਪੈਂਦੀਆਂ ਫੇਰ ਮਾੜਾ ਮੋਟਾ ਪਤਾ ਲੱਗਦਾ ਜਾ ਕੇ ਫੇਰ ਵੀ ਜੇ ਅਸਲੀਅਤ ਜਾਣਨੀ ਹੈ ਤਾਂ ਉਹ ਲੋਕਲ ਕਿਸੇ ਨੂੰ ਫੋਨ ਕਰਕੇ ਪਤਾ ਕਰਨਾ ਪੈਂਦਾ ਵੀ ਬਈ ਅਸਲੀਅਤ ਕੀ ਆ ਤੇ ਇਹ ਹਾਲ ਹੋ ਚੁੱਕਾ ਇਹ ਹਾਲ ਹੋ ਚੁੱਕਾ ਹੁਣ ਆਉਂਦੇ ਆ ਜੀ ਜਿਹੜਾ ਤੁਸੀਂ ਸੱਪ ਕੱਢਣਾ ਆ ਤੇ ਉਹ ਵੀ ਇੱਕ ਖ਼ਬਰ ਲੱਗੀ ਆ ਵੈਸੇ ਤਾਂ ਜਦ ਤੁਸੀਂ ਮੈਨੂੰ ਦੱਸਿਆ ਮੈਂ ਬੜਾ ਉਤਸੁਕ ਹੋਇਆ ਵੀ ਇਹ ਪਤਾ ਨਹੀਂ ਕਿਹੜਾ ਬੂਟਾ ਹੈ ਤੇ ਇਹਦੇ ਬਾਰੇ ਦੱਸੋ ਕਿ ਵੈਸੇ ਖ਼ਬਰ ਵੀ ਲੱਗੀ ਆ ਕਹਿੰਦੇ ਕਿ ਸੁਹਾਂਜਣਾ ਦੇ ਬੂਟੇ ਚ ਹੁੰਦਾ ਹੈ ਗੁਣਾਂ ਦਾ ਖਜ਼ਾਨਾ ਪੰਜਾਬ ਦੇ ਜ਼ਹਿਰੀਲੇ ਹੋ ਚੁੱਕੇ ਪਾਣੀ ਦਾ ਬਦਲ ਹੈ ਸੁਹਾਂਜਣਾ ਨਰਸਰੀ ਤੋਂ ਕਰੀਬ 200 ਤੋਂ 300 ਰੁਪਏ ਚ ਮਿਲਦਾ ਹੈ ਬੂਟਾ ਹੁਣ ਇਹ ਬੂਟੇ ਦੇ ਬਾਰੇ ਦੱਸੋ ਵੀ ਬੂਟਾ ਹੈ ਕੀ, ਕਰੂਗਾ ਕੀ, ਤੇ ਇਹਦੇ ਗੁਣ ਕੀ ਨੇ, ਇਹਦੇ ਅਵਗੁਣ ਕੀ ਨੇ, ਤੇ ਇਹਨੂੰ ਕਮਰਸ਼ੀਅਲ ਕਿੱਦਾਂ ਕੀਤਾ ਜਾ ਸਕਦਾ ਹੈ?
ਦੇਖੋ ਸਿੱਧੂ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੇ ਕਹਿੰਦੇ ਨੇ ਲੋੜ ਕਾਰਡ ਦੀ ਮਾਂ ਤੇ ਜੜ ਫੜਨੀ ਪੈਣੀ ਹੈ ਸਭ ਤੋਂ ਪਹਿਲਾਂ, ਵੀ ਜੜ ਕਿੱਥੋਂ ਸ਼ੁਰੂ ਹੁੰਦੀ ਹੈ ਇਸ ਚੀਜ਼ ਦੀ। ਭਾਵੇਂ ਜਿਹੜੀ ਅੱਜ ਦੀ ਖਬਰ ਆ, ਇਹ ਇੱਕ ਸੰਜੋਗ ਬਣਿਆ ਵੀ ਇਹ ਖਬਰ ਲੱਗੀ, ਪਰ ਮੇਰੀ ਜੇ ਜੜ ਦਾ ਕੰਮ ਕਰਿਆ ਤਾਂ ਮੈਂ ਪਿਛਲੇ 10 ਦਿਨਾਂ ਤੋਂ ਇਹਦੇ ਮਾਮਲੇ ਚ ਸ਼ੁਰੂ ਹੋਇਆ ਸੀਗਾ ਇਹਦੀ ਰਿਸਰਚ ਕਰਨ। ਤਾਂ ਤੁਹਾਨੂੰ ਜਿਵੇਂ ਪਤਾ ਹੀ ਆ ਸਾਰੇ ਆਸਟ੍ਰੇਲੀਆ ਵਾਸੀਆਂ ਨੂੰ ਪਤਾ ਵੀ ਮੈਂ ਆਸਟ੍ਰੇਲੀਆ ਦਾ ਇੱਕ ਗਰੀਬ ਤੇ ਛੋਟਾ ਕਿਸਾਨ ਆ, ਗਰੀਬੀ ਰੇਖਾ ਤੋਂ ਥੱਲੇ ਵਾਲਾ। ਤੇ ਇਸ ਕਰਕੇ ਜਦੋਂ ਤੁਸੀਂ ਗਰੀਬੀ ਰੇਖਾ ਤੋਂ ਥੱਲੇ ਦੇ ਕਿਸਾਨ ਹੋ, ਛੋਟੇ ਕਿਸਾਨ ਹੋ, ਜਾਂ ਤਾਂ ਤੁਹਾਡੇ ਕੋਲ ਦੋ ਤਰੀਕੇ ਆ, ਜਾਂ ਤਾਂ ਤੁਸੀਂ ਲੋਨ ਲੈ ਕੇ ਤੇ ਰੱਸਾ ਗਲ ਚ ਪਾਉਣ ਵਾਲੀਆਂ ਸਕੀਮਾਂ ਕਰ ਲਓ, ਜਾਂ ਫਿਰ ਤੁਸੀਂ ਇਹ ਕਰੋ ਵੀ ਭਾਈ ਕੋਈ ਨਾ ਕੋਈ ਉਹ ਛੋਟੀ ਖੇਤੀ ਦੇ ਵਿਚੋਂ ਹੀ ਬਹੁ ਪੱਖੀ ਪ੍ਰਣਾਲੀ ਯੂਜ ਕਰਕੇ ਉਹਦੇ ਨੂੰ ਵੱਧ ਤੋਂ ਵੱਧ ਉਸ ਥੋੜੀ ਜਿਹੀ ਭੂਮੀ ਨੂੰ ਯੂਜ ਕਰਕੇ ਵੱਧ ਪ੍ਰੋਡਕਸ਼ਨ ਕਰਕੇ ਤੇ ਆਪਦੀ ਰੋਜੀ ਰੋਟੀ ਕਮਾ ਲਓ। ਹੁਣ ਮੈਂ ਇੱਥੇ ਲੋਕਾਂ ਨੂੰ ਮਤਾਂ ਦਿੰਦਾ ਆਪਦਾ ਬੰਦੇ ਨੂੰ ਪਹਿਲਾਂ ਸਵਾਰਨਾ, ਪਹਿਲਾਂ ਆਪਦਾ ਦੇਖਣਾ ਪੈਂਦਾ ਵੀ ਮੈਂ ਲੋਕਾਂ ਨੂੰ ਕਹਿਣਾ ਵੀ ਛੋਟਾ ਜ਼ਿਮੀਦਾਰ ਆ ਭਾਈ, ਤੂੰ 4 ਉੱਥੇ ਪਪੀਤਿਆਂ ਦੇ ਬੂਟੇ ਲਾ ਲਾ, ਉਹ ਕਰ ਲਾ, ਵੋ ਕਰ ਲਾ, ਆਪਦੀ ਇਨਕਮ ਵਧਾ ਲਾ, ਕਿਉਂ ਲੋਕਾਂ ਮੂਹਰੇ ਹੱਥ ਅੜਨਾ? ਤਾਂ ਫਿਰ ਆਪਦੇ ਤੇ ਵੀ ਲਾਗੂ ਕਰਨਾ ਪੈਂਦਾ। ਸੋ ਆਪਦੇ ਤੇ ਲਾਗੂ ਕਰਨ ਲਈ ਜਦੋਂ ਵੀ ਵਿਹਲਾ ਸਮਾਂ ਮਿਲਦਾ ਤੇ ਮੈਂ ਦੇਖ ਰਿਹਾ ਸੀ ਵੀ ਸਹਾਇਕ ਧੰਦੇ ਕੀ ਹੋ ਸਕਦੇ ਆ, ਜਿਹੜੇ ਕਿ ਖੇਤੀ ਦੇ ਵਿਚ ਜਾਂ ਛੋਟੇ ਜੇ ਬਲਾਕ ਦੇ ਵਿਚ ਜਿਹੜੇ ਟਾਈਮ ਚ ਮੈਂ ਵਿਹਲਾ ਜਾਂ ਜਿਹੜੇ ਟਾਈਮ ਚ ਮੈਨੂੰ ਕੋਈ ਪ੍ਰੋਡਕਸ਼ਨ ਨਹੀਂ ਆ ਰਹੀ ਜਾਂ ਕੋਈ ਕੰਮ ਨਹੀਂ, ਉਹ ਟਾਈਮ ਨੂੰ ਆਪਾਂ ਕਿਵੇਂ ਲਾਇਆ ਜਾ ਸਕਦਾ? ਤਾਂ ਇਸ ਦੌਰਾਨ ਮੇਰੀ ਜਿਹੜੀ ਕਿਤੇ ਨਾ ਕਿਤੇ ਰਾਮਦੇਵ ਦੀਆਂ ਬਸੇ ਵੀ ਮੇਰੀ ਨਜ਼ਰ ਚੱਲ ਰਹੀ ਸੀ ਵੀ ਉਹ ਬੜਾ ਜੜੀ ਬੂਟੀਆਂ ਤੇ ਜ਼ੋਰ ਦਿੰਦਾ, ਆਸਟ੍ਰੇਲੀਆ ਤੇ ਵੀ ਦੇਖ ਰਿਹਾ ਸੀ
ਪਤੰਜਲੀ ਆਸਟ੍ਰੇਲੀਆ ਚ ਲਾਂਚ ਕਰਨ ਦੀ।
ਜੀ ਮੈਨੂੰ, ਮੈਂ ਸਾਰੀਆਂ ਚੀਜ਼ਾਂ ਤੇ ਦੇਖ ਰਿਹਾ ਸੀ, ਮੈਂ ਭੱਖੜੇ ਦੇ ਦੇਖ ਰਿਹਾ ਸੀ ਵੀ ਭੱਖੜਾ ਬਹੁਤ ਜ਼ਿਆਦਾ ਹੁੰਦਾ ਰਿਵਰਲੈਂਡ ਚ, ਤੇ ਮੈਂ ਕਿਹਾ ਯਾਰ ਭੱਖੜੇ ਤੋਂ ਵੀ ਕਮਾਈ ਕੀਤੀ ਜਾ ਸਕਦੀ ਆ, ਹੋਰ ਵੀ ਮੈਂ ਬਹੁਤ ਇਸ ਤੇ ਰਿਸਰਚ ਕਰਦਾ ਅਖੀਰ ਨਾ ਮੈਨੂੰ ਇਹ ਥੋੜੇ ਸਾਲ ਕੁ ਪਹਿਲਾਂ ਮੈਨੂੰ ਇੱਕ ਗੁਰਦੁਆਰੇ ਦੇ ਮੁਖੀ ਆ ਜੀ ਬਾਬਾ ਹਰਨਾਮ ਸਿੰਘ ਕਪੂਰਥਲੇ ਲਾਗੇ, ਤਾਂ ਉਹਨਾਂ ਨੇ ਕਪੂਰਥਲੇ ਦੇ ਕੋਲੇ ਨਾ ਇੱਕ ਵੈਸੇ ਤਾਂ ਗੁਰਦੁਆਰਾ ਸਾਹਿਬ ਆ ਤੇ ਉਹਨੂੰ ਉੱਥੇ ਇੱਕ ਛੋਟਾ ਜਿਹਾ ਆਪਦਾ ਇੱਕ ਉਪਰਾਲਾ ਚਲਾਇਆ ਹੋਇਆ ਬਾਬਾ ਹਰਨਾਮ ਸਿੰਘ ਤੇ ਸੁਖਜਿੰਦਰ ਸਿੰਘ ਉਹਨਾਂ ਦੇ ਬੇਟੇ ਨੇ ਦੋਨਾਂ ਨੇ, ਤੇ ਉਹ ਉਪਰਾਲਾ ਵੀ ਮੈਨੂੰ ਕਿਤੇ ਨਾ ਕਿਤੇ ਵਧੀਆ ਲੱਗਿਆ ਤੇ ਉਹ ਸੀ ਸੁਹੰਜਣਾ ਦਾ ਬੂਟਾ। ਅੱਜ ਪੰਜਾਬੀ ਜਾਗਰਣ ਅਖਬਾਰ ਚ ਉਹਨਾਂ ਦੀ ਸਟੋਰੀ ਵੀ ਕਵਰ ਹੋਈ ਆ।
ਅੱਛਾ ਜੀ।
ਤੋ ਜਿਹੜੇ ਸਹੰਜਣੇ ਦੇ ਬੂਟੇ ਨੂੰ ਜਦੋਂ ਮੈਂ ਅੰਗਰੇਜ਼ੀ ਕਰਨ ਭਾਲਿਆ ਤਾਂ ਮੈਨੂੰ ਪਤਾ ਲੱਗਿਆ ਜੀ ਮੁਰੰਗਾ ਨਾਂ ਦਾ ਇੱਕ ਬੂਟਾ ਜਿਹੜਾ ਆਸਟ੍ਰੇਲੀਆ ਚ ਵੀ ਹੁੰਦਾ, ਤੇ ਜਦੋਂ ਤੁਸੀਂ ਉਸ ਮੁਰੰਗੇ ਨਾਂ ਦੇ ਬੂਟੇ ਦੀ ਜਦੋਂ ਤੁਸੀਂ ਉਹਦੀਆਂ ਕਾਬਲੀਅਤ ਖਾਸੀਅਤ ਜਾਂ ਉਹਦੀਆਂ ਕੁਆਲਿਟੀਜ਼ ਦੇਖਦੇ ਹੋ ਤਾਂ ਇੱਕ ਵਾਰੀ ਤੁਹਾਡੇ ਰੋਂਗਟੇ ਖੜੇ ਹੋ ਜਾਂਦੇ ਆ ਵੀ ਯਾਰ ਇੰਨੀ ਗੁਣਾਂ ਦੀ ਗੁਥਲੀ, ਇੰਨਾ ਵਧੀਆ ਬੂਟਾ ਜਿਹੜਾ ਕਿ ਬਿਨਾਂ ਕਿਸੇ ਮਿਹਨਤ ਤੇ, ਬਿਨਾਂ ਕਿਸੇ ਕੋਈ ਵੀ ਖਾਸ ਜਿਹੜੀ ਉਹ ਤਾਕਤ ਲਏ, ਖਾਸ ਪਾਣੀ ਲਏ ਪੈਦਾ ਹੁੰਦਾ, ਤਾਂ ਫਿਰ ਤੁਸੀਂ ਕਿਉਂ ਨੀ ਉਹਨੂੰ ਪੈਦਾ ਕਰਦੇ? ਫਿਰ ਮੈਂ ਇਸ ਨਤੀਜੇ ਤੇ ਪਹੁੰਚਿਆ ਵੀ ਦੇਖੋ ਕਮਰਸ਼ੀਅਲ ਪੱਧਰ ਤੇ ਤਾਂ ਇਹ ਕਾਮਯਾਬ ਹੋਵੇ ਨਾ ਹੋਵੇ ਇੱਕ ਅੱਡ ਚੈਪਟਰ ਆਏ, ਤਾਂ ਇੱਕ ਆਪਾਂ ਆਪਣੀ ਸੋਚ ਆ ਚੱਲ, ਪਰ ਇਸ ਦੌਰਾਨ ਮੈਨੂੰ ਇੰਨਾ ਕਿ ਤਾਂ ਹੋਇਆ ਵੀ ਅਸੀਂ ਆਪਣੇ ਆਪਣੇ ਪੱਧਰ ਤੇ ਤਾਂ 5-4 ਬੂਟੇ ਲਾ ਹੀ ਸਕਦੇ ਨਾ ਇਹਨਾਂ ਦੇ, ਤੇ ਇਹਦੇ ਬੂਟੇ ਦੀ ਜਿਹੜੀ ਖਾਸੀਅਤ ਦੀ ਜੇ ਗੱਲ ਕਰੀਏ ਤਾਂ ਅਸੀਂ ਅੱਜ ਮਿਨਰਲ ਵਿਟਾਮਿਨ ਜਾਂ ਕੋਈ ਵੀ ਚੀਜ਼ ਜਿਹੜੀਆਂ ਅਸੀਂ ਇਕੱਠੀਆਂ ਕਰਦੇ ਹਾਂ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਖੁਰਾਕ ਚ ਭਾਈ ਪਾਲਕ ਖਾਓ ਜੀ, ਦੁੱਧ ਪੀਓ ਜੀ, ਗਾਜਰ ਖਾਓ ਜੀ, ਆਂਡਾ ਖਾਓ, ਦਹੀਂ ਖਾਓ, ਤੇ ਇਨ੍ਹਾਂ ਚੀਜ਼ਾਂ ਨਾਲ ਕਿਉਂ ਕਹਿੰਦੇ ਹਾਂ? ਕਿਉਂਕਿ ਉਨ੍ਹਾਂ ਦੇ ਵਿਚ ਸਾਨੂੰ ਇਹ ਮਿਨਰਲਸ, ਵਿਟਾਮਿਨ, ਇਹ ਚੀਜ਼ਾਂ ਸਾਨੂੰ ਮਿਲਦੀਆਂ। ਪਰ ਜੇ ਤੁਸੀਂ, ਤੁਹਾਨੂੰ ਕਿਹਾ ਜਾਵੇ ਵੀ 4 ਪੱਤਿਆਂ ਦਾ ਪਾਊਡਰ ਖਾਣ ਨਾਲ, ਇੱਕ ਚਮਚੇ ਦੇ ਪਾਊਡਰ ਨਾਲ ਹੀ ਉਦੋਂ ਕਈ ਗੁਣਾ ਵੱਧ ਚੀਜ਼ਾਂ ਮਿਲ ਜਾਣਗੀਆਂ, ਤਾਂ ਤੁਹਾਡੇ ਰੋਂਗਟੇ ਖੜੇ ਹੋਣਗੇ। ਇਹ ਵੱਖੋ ਵੱਖਰੇ ਦਾਅਵੇ ਮੈਂ ਘੱਟੋ ਘੱਟ 10 ਦਾਅਵੇ ਦੇਖ ਚੁੱਕਿਆ ਜਿਹ ਚ ਕਈ ਦਾਅਵੇ ਤਾਂ ਇੱਥੋਂ ਤੱਕ ਆ ਵੀ ਪਾਲਕ ਨਾਲੋਂ 25 ਗੁਣਾ ਵੱਧ ਆਇਰਨ ਦੀ ਉਹਦੇ ਵਿਚ ਕਪੈਸਿਟੀ ਆ। ਵਿਟਾਮਿਨ ਸੀ ਜਿਹੜੀ ਕਿ ਅਸੀਂ ਕਹਿੰਦੇ ਹਾਂ ਵੀ ਵਿਟਾਮਿਨ ਸੀ ਸੰਤਰੇ ਚ ਬਹੁਤ ਜ਼ਿਆਦਾ ਆ, 7 ਗੁਣਾ ਵੱਧ ਸੰਤਰੇ ਨਾਲੋਂ ਵਿਟਾਮਿਨ ਸੀ ਆ, ਗਾਜਰ ਨਾਲੋਂ 4 ਗੁਣਾ ਵੱਧ ਵਿਟਾਮਿਨ ਏ ਆ, ਦੁੱਧ ਨਾਲੋਂ 4 ਗੁਣਾ ਵੱਧ ਉਹਦੇ ਚ ਕੈਲਸ਼ੀਅਮ ਆ, ਕੇਲੇ ਨਾਲੋਂ 3 ਗੁਣਾ ਵੱਧ ਉਹਦੇ ਚ ਪੋਟਾਸ਼ੀਅਮ ਆ, ਤੇ ਜੇ ਅਸੀਂ ਵਿਟਾਮਿਨ ਈ ਦੀ ਗੱਲ ਕਰੀਏ ਤਾਂ ਬਦਾਮਾਂ ਨਾਲੋਂ 3 ਗੁਣਾ ਵੱਧ ਵਿਟਾਮਿਨ ਈ ਆ। ਤੇ ਇੱਕ ਆਮ ਜੰਗਲੀ ਬੂਟਾ ਤੁਸੀਂ ਆਮ ਦੇਖਿਆ ਵੀ ਹੋਣਾ, ਬਹੁਤ ਸਾਰੇ ਲੋਕਾਂ ਨੇ ਸਰੀ ਵਰਗੇ ਪੱਤੇ ਹੁੰਦੇ ਆ ਤੇ ਜੜ ਉੱਤੇ ਜਿਹੜੀ ਬੂਟੇ ਦੀ ਲੱਕੜ ਆ ਬਹੁਤ ਥੋਥੀ ਜੀ ਹੁੰਦੀ ਆ, ਕੋਈ ਬਾਹਲੀ ਮਜ਼ਬੂਤ ਨਹੀਂ ਹੁੰਦੀ। ਸੋ ਇਹਦੀ ਖੇਤੀ ਬਾਰੇ ਸੋਚ ਰਿਹਾ ਸੀ ਮੈਂ, ਤਾਂ ਇਹ ਸੋਚਣ ਬਾਰੇ ਜੇ ਮੈਂ ਪੜਤਾਲਾਂ ਕੀਤੀਆਂ ਤਾਂ ਪਤਾ ਲੱਗਿਆ ਬਹੁਤ ਸਸਤਾ ਇਹਦਾ ਬੀਜ ਮਿਲਦਾ, ਕੋਈ ਬੀਜ ਨਹੀਂ ਮਹਿੰਗਾ, 15-20 ਡਾਲਰ ਦੇ ਤੁਹਾਨੂੰ ਇੱਥੇ ਜੇ ਬੀਜ ਲੈਣਾ ਤਾਂ ਪੈਕੇਟ ਆ ਜਾਂਦਾ, 30-35 ਬੀਜਾਂ ਦਾ ਪੈਕੇਟ ਆ ਜਾਂਦਾ। ਉਹਨੂੰ ਉਹਦੇ ਲਈ ਜਿਹੜਾ ਵਾਤਾਵਰਨ ਆ ਬੜਾ ਸਿੰਪਲ ਸਾਦਾ ਵਾਤਾਵਰਨ ਚਾਹੀਦਾ, ਜਿਹੜਾ ਕਿ ਆਸਟ੍ਰੇਲੀਆ ਚ ਖਾਸ ਕਰਕੇ ਸਾਊਥ ਆਸਟ੍ਰੇਲੀਆ ਚ ਤਾਂ ਬਹੁਤ ਹੀ ਜਿਹੜਾ ਐਨ ਪਰਫੈਕਟ ਵਾਤਾਵਰਨ ਜਿਹਨੂੰ ਕਹਿ ਸਕਦੇ ਹਾਂ ਇਹਦੇ ਲਈ ਹੈਗਾ। ਪਾਣੀ ਆ ਬਹੁਤ ਘੱਟ ਪਾਣੀ ਮੰਗਦਾ ਤੇ ਜਿਹੜੀ ਇਹਦੀ ਰੱਖ ਰਖਾਵ ਆ ਉਹ ਚ ਸਿਰਫ ਇੰਨਾ ਕਿ ਵੀ ਜਿਆਦਾ ਹਵਾਵਾਂ ਵਗਦਿਆਂ ਦਾ ਘੇਰੇ ਟੁੱਟ ਜਾਂਦਾ ਨਰਮ ਤਾਂ ਉਹਨੂੰ ਥੋੜਾ ਜਿਹਾ ਸ਼ੁਰੂ ਦੇ ਤੌਰ ਚ ਉਹਨੂੰ ਸਪੋਰਟ ਦੇਣੀ ਪੈਂਦੀ ਆ ਪਰ ਉਦੋਂ ਬਾਅਦ ਜਿਹੜੀਆਂ ਉਹਦੀਆਂ ਫਲੀਆਂ ਜੇ ਉਹਦੀਆਂ ਫਲੀਆਂ ਦੀ ਤੁਸੀਂ ਸਬਜ਼ੀ ਬਣਾ ਕੇ ਖਾਂਦੇ ਹੋ ਤਾਂ ਜਿਹੜੀਆਂ ਤੁਸੀਂ ਸੋਇਆਬੀਨ ਜਾਂ ਹੋਰ ਫਲੀਆਂ ਦੀ ਗੱਲ ਕਰਦੇ ਆ ਉਹਨਾਂ ਨਾਲੋਂ ਵੀਹ ਪੱਚੀ ਪੱਚੀ ਗੁਣਾ ਜ਼ਿਆਦਾ ਪਾਵਰਫੁਲ ਤੇ ਤਾਕਤ ਉਹ ਸਬਜ਼ੀ ਦਿੰਦੀ ਆ ਜੇ ਉਹਦੇ ਪੱਤੇ ਜਿਹੜੇ ਝੜਦੇ ਆ ਜੇ ਉਹਨਾਂ ਨੂੰ ਤੁਸੀਂ ਪੱਤਿਆਂ ਨੂੰ ਸਾਂਭ ਕੇ ਤੇ ਉਹਨਾਂ ਦਾ ਪਾਊਡਰ ਬਣਾ ਲੈਂਦੇ ਹੋ ਇੱਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੇ ਤਾਂ ਕੈਪਸੂਲਾਂ ਚ ਭਰ ਕੇ ਉਹ ਪਾਊਡਰ ਵੇਚਣਾ ਸ਼ੁਰੂ ਕਰ ਦਿੱਤਾ ਵੀ ਲੋਕਾਂ ਨੇ ਆਪਣੀਆਂ ਵੈਬਸਾਈਟ ਬਣਾ ਰੱਖੀਆਂ ਤੁਸੀਂ ਜੋ ਜਾਓਗੇ ਨਾ ਐਮ ਓ ਆਰ ਆਈ ਐਨ ਜੀ ਏ ਮੋਰਿੰਗਾ ਟ੍ਰੀ ਲਿਖੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਮੋਰਿੰਗਾ ਟ੍ਰੀ ਦੀਆਂ ਵੈਬਸਾਈਟਸ ਮਿਲ ਜਾਣਗੀਆਂ ਉਹਦੇ ਗੁਣ ਮਿਲ ਜਾਣਗੇ
ਭਾਜੀ ਇਹ ਮੈਂ ਪਹਿਲਾਂ ਹੀ ਸੋਚ ਰਿਹਾ ਸੀ ਇਹਦਾ ਨਾਮ ਜਦ ਤੁਸੀਂ ਭੇਜਿਆ ਨਾ ਮੈਂ ਸੋਚਿਆ ਵੀ ਮੈਨੂੰ ਹੁਣ ਚੇਤੇ ਰਹਿਣਾ ਮਰਿੰਡਾ ਮੋਟਰ ਚੇਤੇ ਰੱਖਿਓ ਬਸ ਉਹਦੇ ਨਾਲ ਦਾ ਹੀ ਆ ਮਰਿੰਗਾ ਮਰਿੰਡਾ ਮੋਟਰ ਅਮਰਜੀਤ ਭਾਜੀ
ਮਰਿੰਗਾ ਬਸ ਡੀ ਬਦਲਣੀ ਹੈ ਡੀ ਦੀ ਥਾਂ ਤੇ ਜੀ ਕਰਨੀ
ਆ ਜੀ ਕਰਨੀ ਉਹ ਫਿਰ ਮਰਿੰਗਾ ਬਣ ਜਾਣਾ ਤੇ ਮਰਿੰਗਾ ਓਲੀ ਫੇਰਾ ਆ ਇਹਦਾ ਨਾਮ ਤੇ ਮਰਿੰਡਾ ਮੋਟਰ ਵਾਲਿਆਂ ਦਾ ਮਤਲਬ ਤੁਸੀਂ ਨਾਮ ਚੇਤੇ ਰੱਖਿਓ ਤੇ ਇਹ ਜਿਹੜਾ ਬੂਟੇ ਹੁਣ ਆਪਾਂ ਬੂਟੇ ਦੇ ਗੁਣ ਜਿਹੜੇ ਨੇ ਆਪਾਂ ਸ਼ੇਅਰ ਕਰ ਰਹੇ ਹਾਂ ਵੈਸੇ ਮੈਂ ਸਵੇਰੇ ਨਾ ਅੱਜ ਕਮਲ ਦੀ ਗੱਲ ਕੀਤੀ ਸੀ ਕਮਲ ਦੇ ਫੁੱਲਾਂ ਦੀ ਕਿ ਕਿਸ ਤਰ੍ਹਾਂ ਅਧਿਆਤਮਕਵਾਦ ਦੇ ਵਿੱਚ ਕਮਲ ਦੇ ਫੁੱਲਾਂ ਦੀ ਮੈਂ ਫੋਟੋ ਸ਼ੇਅਰ ਕੀਤੀ ਹੋਈ ਆ ਉਹਦੇ ਬੀ ਵੀ ਸ਼ੇਅਰ ਕੀਤੇ ਕਿਸ ਤਰ੍ਹਾਂ ਬਣਦੇ ਨੇ ਸੋ ਸਾਰੀ ਤੁਸੀਂ ਸਾਡੇ ਨਾ ਲਾਈਵ ਬਲੌਗ ਤੇ ਦੇਖ ਸਕਦੇ ਹੋ ਫੋਟੋਆਂ ਤੇ ਇਹਦੀ ਵੀ ਆਪਾਂ ਪਾਈਏ ਕੋਈ ਹੈਗੀ ਦਰਖਤਾਂ ਦੀ ਫੋਟੋ ਜਾਂ ਕੀ ਇਹਦਾ ਸੀਨ
ਬਿਲਕੁਲ ਜੀ ਬਹੁਤ ਕੁਛ ਇਹਦੀ ਹੈਗੀ ਹੈ ਜਿਹੜੀਆਂ ਤੁਸੀਂ ਗੂਗਲ ਕਰੋਗੇ ਤੁਹਾਨੂੰ ਬਹੁਤ ਕੁਛ ਮਿਲ ਜਾਣੀਆਂ ਬਾਕੀ ਮੈਂ ਇੱਕ ਵੈਬਸਾਈਟ ਦਾ ਲਿੰਕ ਭੇਜ ਸਕਦਾ ਤੁਹਾਨੂੰ ਜਿਹੜਾ ਜਿਹੜਾ ਕਿ ਬਹੁਤ ਹੀ ਇੱਕ ਦੱਸ ਰਿਹਾ ਜਿਹਦੇ ਵਿਚ ਸਾਰੀ ਡਿਟੇਲਸ ਆ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਲਾਏ ਜਾ ਸਕਦੇ ਆ ਤੁਸੀਂ ਇਹ ਵੀ ਸ਼ੇਅਰ ਕਰ ਸਕਦੇ ਹੋ ਤੇ ਜੇ ਤੁਸੀਂ ਫੋਟੋਆਂ ਦਾ ਵੀ ਤੈਨੂੰ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ
ਇਹ ਫੋਟੋਆਂ ਮੈਂ ਦੇਖ ਰਿਹਾ ਇਹ ਤਾਂ ਸਰੀਂ ਦੇ ਦਰਖਤ ਵਰਗੀਆਂ ਲੱਗਦੀਆਂ ਜੀ ਮੈਨੂੰ ਤਾਂ
ਹਾਂ ਇਹਦਾ ਜ਼ਿਆਦਾਤਰ ਜਿਹੜਾ ਸਰੀਂ ਵਰਗਾ ਹੀ ਹੁੰਦਾ ਤਕਰੀਬਨ ਸਰੀਂ ਵਰਗਾ ਹੁੰਦਾ ਇਹਦੀਆਂ ਫਲੀਆਂ ਸਰੀਂ ਦੀਆਂ ਥੋੜੀਆਂ ਜਿਹੀਆਂ ਚੌੜੀਆਂ ਹੁੰਦੀਆਂ ਪਰ ਇਹਦੀਆਂ ਫਲੀਆਂ ਜਿਹੜੀਆਂ ਉਹ ਲੰਮੀਆਂ ਆਮ ਸੇਮ ਦੀਆਂ ਫਲੀਆਂ ਵਰਗੀਆਂ ਹੁੰਦੀਆਂ ਤੇ ਤੁਸੀਂ ਇਹਦੀ ਜਿਹੜੀਆਂ ਫੋਟੋਆਂ ਸ਼ੇਅਰ ਕਰ ਸਕਦੇ ਹੋ ਜਿਨ੍ਹਾਂ ਦੇ ਵਿਚ ਦੱਸਿਆ ਗਿਆ ਵੀ ਕਿੱਥੇ ਕਿੱਥੇ ਕਿੰਨੀ ਕਿੰਨੀ ਪ੍ਰੋਟੀਨ ਇਹਦੇ ਚ ਪਾਈ ਜਾਂਦੀ ਹੈ ਤੇ ਪਰ ਮੈਂ ਹੁਣ ਉਹ ਗੱਲ ਉਹਨਾਂ ਦੀ ਵੀ ਕਰਨੀ ਬਣਦੀ ਹੈ ਜੀ ਜਿਹੜੇ ਪੰਜਾਬ ਦੇ ਵਿਚ ਇੱਕ ਡੇਰੇਵਾਦ ਦਾ ਛੱਡ ਕੇ ਉਦੋਂ ਅਗਲੀ ਲੋਕਾਂ ਦੇ ਵਾਤਾਵਰਨ ਪ੍ਰਤੀ ਸੋਚ ਰਹੇ ਆ ਬਾਪ ਬੇਟਾ ਜੀ ਤੇ ਉਹ ਕਪੂਰਥਲੇ ਦੇ ਵਿਚ ਆ ਜੀ ਮੇਰਾ ਜੀ ਕਰਦਾ ਵੀ ਮੈਂ ਜਦੋਂ ਵੀ ਜਾਵਾਂ ਤੇ ਉਹਨਾਂ ਨੂੰ ਜ਼ਰੂਰ ਮਿਲ ਕੇ ਆਵਾਂ ਭਾਈ ਗੁਰਬਾ ਹਰਨਾਮ ਸਿੰਘ ਤੇ ਭਾਈ ਸੁਖਜਿੰਦਰ ਸਿੰਘ ਹੋਰਾਂ ਨੂੰ ਉਨ੍ਹਾਂ ਨੇ ਕਹਿੰਦੇ ਹੁਣ ਤੱਕ ਅਣਗਿਣਤ ਲੋਕਾਂ ਨੂੰ ਸੇਵਾ ਦੇ ਤੌਰ ਦੇ ਉੱਤੇ ਜਿਹੜਾ ਗੁਰਦੁਆਰੇ ਆਉਂਦਾ ਉਹਨੂੰ ਬੂਟਾ ਗਿਫਟ ਕਰਦੇ ਆ ਉਹਨੂੰ ਪ੍ਰਸ਼ਾਦ ਦੇ ਰੂਪ ਚ ਉਹ ਬੂਟਾ ਦਿੰਦੇ ਆ ਭਾਵੇਂ ਇੰਡੀਆ ਚੋਂ 200-300 ਰੁਪਏ ਚ ਪੈਦਾ ਹੁੰਦਾ ਤੇ ਉਨ੍ਹਾਂ ਨੇ ਦੱਸਿਆ ਵੀ ਉਹ ਤਮਿਲਨਾਡੂ ਤੋਂ ਲੈ ਕੇ ਆਏ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਵੀ ਤਮਿਲਨਾਡੂ ਦੇ ਵਿਚ ਇਹ ਜਾ ਇੱਕ ਬੂਟਾ ਪਾਇਆ ਜਾਂਦਾ ਤਾਂ ਉਹਨੂੰ ਲੈ ਕੇ ਆਏ ਤੇ ਉੱਥੇ ਇੰਡੀਆ ਦੇ ਵਿਚ ਇਹਨੂੰ ਨਾ ਸੁਹੰਜਣਾ ਦਾ ਬੂਟਾ ਕਿਹਾ ਜਾਂਦਾ ਤੇ ਉਹ ਕਹਿੰਦੇ ਵੀ ਅਸੀਂ ਇੰਨੀ ਕੁ ਮੁਹਿੰਮ ਬਣਾ ਦਿਆਂਗੇ ਵੀ ਘਰ ਘਰ ਸੁਹੰਜਣਾ ਦਾ ਬੂਟਾ ਕਰ ਦਿਆਂਗੇ ਹੁਣ ਜਿਹੜੇ ਸਰੀਰ ਦੇ ਵਿਚ ਵਿਟਾਮਿਨਸ ਮਿਨਰਲਸ ਤੇ ਪ੍ਰੋਟੀਨ ਦੀ ਮਾਤਰਾ ਪੂਰੀ ਆ 80% ਬਿਮਾਰੀਆਂ ਉਹਦੇ ਨਾਲੇ ਨੇੜੇ ਨਹੀਂ ਆਉਂਦੀਆਂ 80% ਬਿਮਾਰੀਆਂ ਭਜਾ ਦੇ ਜੇ ਹੁਣ ਤੁਹਾਨੂੰ ਕਿਹਾ ਜਾਵੇ ਡਾਕਟਰ ਤੋਂ 80% ਦੂਰ ਇੱਕ ਬੂਟਾ ਕਰਦਾ ਤਾਂ ਤੁਸੀਂ ਭਾਵੇਂ ਯਕੀਨ ਨਾ ਮੰਨੋ ਪਰ ਤੁਹਾਨੂੰ ਇਹ ਕਰਨਾ ਚਾਹੀਦਾ ਪਰ ਜੇ ਹੁਣ ਕੋਈ ਵਹਿਮ ਦੀ ਗੱਲ ਕਰ ਲਈਏ ਹੁਣ ਜੇ ਕੋਈ ਕਹਿ ਦੇ ਵੀ ਭਾਈ ਫਲਾਨੀ ਥਾਂ ਦੇ ਉੱਤੇ ਤੁਸੀਂ ਇੱਕ ਨਾਰੀਅਲ ਚੜਾਇਆ ਉਹ ਤੇ 80% ਬਿਮਾਰੀ ਦੂ ਤੁਸੀਂ ਭੱਜੇ ਜਾਓਗੇ ਪਰ ਆਹ ਬੂਟੇ ਵਾਲੇ ਮਾਮਲੇ ਤੇ ਹੋ ਸਕਦਾ ਤੁਸੀਂ 50 ਵਾਰੀ ਸੋਚੋ ਲਾਉਣ ਬਾਰੇ ਵੀ ਲਾਈਏ ਕੌਣ ਲਾਵੇ ਕੌਣ ਪੱਤੇ ਤੋੜੇ ਕੌਣ ਫਲੀਆਂ ਤੋੜੇ ਕੌਣ ਖਾਵੇ ਆਹ ਚੀਜ਼ਾਂ ਨਾ ਹੋਵੇ ਬਸ ਨਾਰੀਅਲ ਚੜਾਈਏ ਤੇ ਆਪੇ ਸਾਰਾ ਕੁਛ ਹੋ ਜੇ
ਤੇ ਉਹ ਨਾਰੀਅਲ ਬਾਬੇ ਖਾਣ ਉਹਨਾਂ ਦੀ ਬਿਮਾਰੀ ਦੂਰ ਹੋ ਜਾਵੇ ਆਪਣੀ ਨਾ ਹੋਵੇ ਤੇ ਇਹ ਵੀ ਇੱਕ ਤਰਾਸਦੀ
ਆ ਉਹਨਾਂ ਦੀਆਂ ਤਾਂ ਹੋ ਹੀ ਜਾਂਦੀਆਂ ਦੂਰ ਜੀ
ਵੈਸੇ ਆ ਸੁਹੰਜਣਾ ਦਾ ਬੂਟਾ ਜਿਹੜਾ ਮਰਿੰਗਾ ਵਾਲੀ ਫੇਰਾ ਆ ਇਹ ਮੈਂ ਸ਼ੇਅਰ ਕਰਤੀਆਂ ਇਹਦੀਆਂ ਫੋਟੋਆਂ ਵੀ ਤੇ ਇਹਦਾ ਲਿੰਕ ਵੀ ਸ਼ੇਅਰ ਕਰਤਾ ਹਰਮਨ ਰੇਡੀਓ ਦੇ ਲਾਈਵ ਬਲੌਗ ਤੇ ਤੁਸੀਂ ਉਥੋਂ ਚੱਕ ਸਕਦੇ ਹੋ ਜੀ ਤੇ ਸਾਡੇ ਨਾਲ ਵੈਸੇ ਭੁਪਿੰਦਰ ਲਾਂਬਾ ਹੁਣੀ ਕਿਹਾ ਸੀ ਇਹਦੇ ਲਿੰਕ ਭੇਜ ਦਿਓ ਫਿਰ ਉਹਨਾਂ ਨੂੰ ਵੀ ਭੇਜ ਦਿੱਤੇ ਨੇ ਸੋ ਇਹ ਫੋਟੋਆਂ ਤੁਸੀਂ ਉੱਥੇ ਦੇਖ ਸਕਦੇ ਹੋ ਇਹਦੇ ਗੁਣ ਜਿਹੜੇ ਆਪ ਗੂਗਲ ਕਰਕੇ ਸਰਚ ਕਰ ਸਕਦੇ ਹੋ ਤੇ ਹੁਣ ਜਿਹੜਾ ਇਹ ਡੇਰੇ ਦੀ ਗੱਲ ਚੱਲੀ ਸੀ ਬਾਬੇ ਪਿਓ ਪੁੱਤ ਕਰ ਰਹੇ ਨੇ ਤੇ ਵਧੀਆ ਗੱਲ ਹੈ ਕੋਈ ਮਤਲਬ ਏਡੀ ਮਾੜੀ ਗੱਲ ਨਹੀਂ ਕਿ ਕੁਦਰਤ ਦੇ ਨਾਲ ਜੋੜਦੇ ਨੇ ਜਿਸ ਤਰ੍ਹਾਂ ਸੰਤ ਸੀਚੇਵਾਲ ਵੀ
ਕੱਲ ਸਿੱਧੂ ਸਾਹਿਬ ਤੁਸੀਂ ਲਿਸਟ ਦੇਖੀ ਹੋਣੀ ਆ
ਜੀ
ਕੱਲ ਤੁਸੀਂ ਇੱਕ ਲਿਸਟ ਦੇਖੀ ਹੋਣੀ ਆ ਜਿਹੜੀ ਲਿਸਟ ਸ਼ੇਅਰ ਕਰ ਰਹੇ ਸੀ ਇੰਨੇ ਡੇਰੇ ਆ ਜੀ ਪੰਜਾਬ ਚ ਠੀਕ ਹੈ ਨਾ ਹੋ ਰਹੀ ਸੀ ਨਾ ਉਹ ਸਿਰਫ ਤੇ ਸਿਰਫ ਕੀ ਸੀ ਨਿੰਦਿਆ ਦੇ ਲਈ ਕੀਤੀ ਜਾ ਰਹੀ ਸੀ ਪਰ ਜੇ ਉਹਦੇ ਵਿਚ ਸੰਤ ਸੀਚੇ ਵਾਲੇ ਦੀ ਵੀ ਗੱਲ ਆਉਂਦੀ ਆ ਤਾਂ ਸੀਚੇ ਵਾਲਾ ਵੀ ਤੁਹਾਡੇ ਸਾਹਮਣੇ ਆਉਣ ਦੇਖੋ ਉਨ੍ਹਾਂ ਨੂੰ ਭੰਡੀ ਜਾਂਦੇ ਆ ਪਰ ਜਿਹੜੇ ਉਨ੍ਹਾਂ ਦੇ ਕੀਤੇ ਕੰਮ ਆ ਉਨ੍ਹਾਂ ਦੇ ਮਾਮਲੇ ਚ 1% ਹੀ ਕੋਈ ਕਰਕੇ ਦਿਖਾ ਦਿਓ ਜੇ ਜਾਂ ਇਹ ਇੱਕ ਡੇਰੇ ਚ ਬਾਬਾ ਹਰਨਾਮ ਸਿੰਘ ਹੋਰੇ ਕਰ ਰਹੇ ਆ, ਤੁਸੀਂ ਸੋਚ ਕੇ ਦਿਖਾ ਦਿਓ, ਕਰਕੇ ਦਿਖਾ ਦਿਓ। ਪਰ ਦੂਜੇ ਜਿਹੜੇ ਮਾੜੇ ਡੇਰੇ ਆ ਉਹ ਮਾੜੇ ਆ, ਅਸੀਂ ਉਹਨਾਂ ਨੂੰ ਨਿੰਦੇ ਆ। ਪਰ ਅਸੀਂ ਚਾਹੁੰਦੇ ਆ ਵੀ ਜੇ ਕਿਤੇ ਮੈਨ ਪਾਵਰ ਇਕੱਠੀ ਹੁੰਦੀ ਆ ਜਾਂ ਕਿਤੇ ਤੁਹਾਡੇ ਤੋਂ ਲੋਕ ਵਿਸ਼ਵਾਸ ਕਰਦੇ ਆ ਤਾਂ ਤੁਹਾਨੂੰ ਉਹਨਾਂ ਚੀਜ਼ਾਂ ਦੇ ਉੱਤੇ ਖਰਾ ਉਤਰਨਾ ਚਾਹੀਦਾ, ਉਹਨਾਂ ਨੂੰ ਇੱਕ ਮੁਹਿੰਮ ਦੇ ਤੌਰ ਤੇ ਲੈਣਾ ਚਾਹੀਦਾ। ਕੋਈ ਔਖਾ ਨਹੀਂ ਜੇ ਸਾਰੇ ਡੇਰੇ 12,000 ਡੇਰਾ ਬਣਾਇਆ ਦਿਖਾਇਆ, ਜੇ 12,000 ਡੇਰਾ ਹਰ ਸਾਲ 20 ਬੂਟੇ ਵੀ ਲਾ ਲੈਂਦਾ ਤਾਂ ਵੀ ਦੇਖ ਲੋ ਲੱਖਾਂ ਦੇ ਵਿੱਚ ਬੂਟੇ ਲੱਗ ਜਾਂਦੇ ਆ। ਸੋ ਬਹੁਤ ਸਾਰੀਆਂ ਕੰਮ ਹੈਗੇ ਕਰਨ ਦੇ, ਪਰ ਅਸੀਂ ਤਾਂ ਨਾ ਸਿੱਧੂ ਸਾਹਿਬ ਚਮਤਕਾਰਾਂ ਚ ਵਿਸ਼ਵਾਸ ਰੱਖਦੇ ਆ, ਤੇ ਪਰ ਚਮਤਕਾਰਾਂ ਦੇ ਵਿੱਚ ਵੀ ਕਈ ਵਾਰੀ ਇਹੋ ਜਿਹੀ ਗੱਲ ਆ ਜਾਂਦੀ ਆ ਵੀ ਤੁਸੀਂ ਹੈਰਾਨ ਹੀ ਰਹਿ ਜਾਂਦੇ ਹੋ, ਤੁਹਾਡੇ ਤੁਸੀਂ ਸਪੀਚਲੈਸ ਹੋ ਜਾਂਦੇ ਹੋ। ਮੈਂ ਹੁਣ ਨਾ ਕੱਲ ਦਾ ਇੱਕ ਹੋਰ ਵਰਤਾਰਾ ਤੁਹਾਡੇ ਨਾਲ ਸਾਂਝਾ ਕਰਦਾ ਇਹ ਚਮਤਕਾਰਾਂ ਦੇ ਮਾਮਲੇ ਚ। ਮੈਂ ਨਾ ਪਿਛਲੇ ਕੁਝ ਇੱਕ ਮੇਲੇ ਸਭਿਆ ਚ ਦੇਖ ਰਿਹਾ ਸੀ ਐਡਲੇਡ ਦੇ ਵਿੱਚ, ਇੱਕ ਪੰਡਿਤ ਜੀ ਅਕਸਰ ਹੀ ਹੱਥ ਦੇਖ ਰਹੇ ਹੁੰਦੇ ਬੈਠੇ ਕਿਤੇ ਨਾ ਕਿਤੇ, ਉਹ ਆਪਦੀ ਸ਼ੋਪ ਲਾ ਕੇ ਨਾ ਉਹਨਾਂ ਨੇ ਮੇਲੇ ਦੇ ਵਿੱਚ ਤੇ ਉੱਥੇ ਹੱਥ ਦੇਖ ਰਹੇ ਹੁੰਦੇ ਆ। ਤਾਂ ਮੈਂ ਪਹਿਲਾਂ ਤਾਂ ਦੂਰੋਂ ਦੇਖ ਕੇ ਲੰਘਦਾ ਰਿਹਾ ਕਰਦਾ ਰਿਹਾ, ਪਰ ਕੱਲ ਰਾਤੀ ਮੈਂ ਕਿਤੇ ਇੱਕ ਫੰਕਸ਼ਨ ਚ ਜਾਣ ਦਾ ਮੈਨੂੰ ਮੌਕਾ ਮਿਲਿਆ ਤੇ ਉਸ ਫੰਕਸ਼ਨ ਦੇ ਵਿੱਚ ਜਦੋਂ ਮੈਂ ਇੱਕ ਊਨਤਾਈ ਹੁੰਦੀ ਦੇਖੀ ਤਾਂ ਚਲੋ ਜੀ ਮੈਂ ਆਪਣੇ ਉਸਤਾਦ ਜੀ ਦੇ ਕਹੇ ਸ਼ਬਦ ਯਾਦ ਕੀਤੇ ਪੰਨੂ ਸਾਹਿਬ ਦੇ ਵੀ, ਭਾਈ ਫੀਡਬੈਕ ਦੇਣੀ ਬਣਦੀ ਆ ਜੇ ਤੈਨੂੰ ਊਨਤਾਈ ਹੁੰਦੀ ਲੱਗਦੀ ਆ, ਲੋਕਾਂ ਨੂੰ ਨਾ ਰੌਲਾ ਪਾ, ਇਹਨੂੰ ਤਾਂ ਤੈਨੂੰ ਦੱਸ ਹੀ ਸਕਦਾ ਨਾ ਤੂੰ, ਪਰ ਹੁਣ ਮੇਰੀ ਮਜਬੂਰੀ ਹੋ ਗਈ ਆ ਵੀ ਰੌਲਾ ਵੀ ਪਾਉਣਾ ਪੈ ਰਿਹਾ ਮੈਨੂੰ ਕਹਿੰਦੇ ਨਾ ਵੀ, ਪਰ ਪਹਿਲਾਂ ਮੈਂ ਕੋਸ਼ਿਸ਼ ਜਿਹੜੀ ਮੈਨੂੰ ਉਸਤਾਦ ਨੇ ਦੱਸੀ ਸੀ ਮੈਂ ਉਹੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਜੀ ਫੰਕਸ਼ਨ ਉਹ ਨੇਪਰੇ ਚੜਿਆ ਤੇ ਮੈਂ ਪੰਡਿਤ ਜੀ ਦੇਖੇ, ਮੈਂ ਉਹਨਾਂ ਨੂੰ ਕਿਹਾ ਪੰਡਿਤ ਜੀ 2 ਮਿੰਟ ਚਾਹੀਦੇ ਜੀ ਤੁਹਾਡੇ, ਜੇ ਤੁਸੀਂ ਨਾ ਬੁਰਾ ਮਨਾਓ ਤਾਂ ਮੈਂ ਤੁਹਾਡੇ ਨਾਲ 2 ਮਿੰਟ ਕੋਈ ਗੱਲਾਂ ਕਰਨੀਆਂ ਚਾਹੁੰਦਾ। ਕਹਿੰਦੇ ਦੱਸੋ ਜੀ ਕੌਣ ਕਿਵੇਂ, ਮੈਂ ਕਿਹਾ ਜੀ ਇੱਦਾਂ ਕਰਕੇ ਮੈਨੂੰ ਆਦੇ ਤੁਸੀਂ ਕੌਣ ਹੋ ਜੀ, ਮੈਂ ਚਲੋ ਆਪਦਾ ਕਾਰਡ ਦਿੱਤਾ। ਅੱਛਾ ਅੱਛਾ, ਕਹਿੰਦੇ ਹਾਂ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਤੇ ਮੈਂ ਵੀ ਚਲੋ ਬਾਅਦ ਚ ਕਰਦੇ, ਪਹਿਲਾਂ ਤੁਸੀਂ ਕਰੋ। ਮੈਂ ਕਿਹਾ ਜੀ ਮੈਂ ਥੋੜੀ ਜੀ ਮੈਨੂੰ ਕੁਝ ਇੱਕ ਚੰਗੀਆਂ ਨਹੀਂ ਲੱਗੀਆਂ ਗੱਲਾਂ ਤੇ ਮੈਂ ਚਾਹੁੰਦਾ ਵੀ ਗਾਂਹ ਨੂੰ ਤੁਸੀਂ ਸੁਧਾਰ ਲਓ, ਭਾਵੇਂ ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ, ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਕਿਸੇ ਚੀਜ਼ ਨਾਲ, ਪਰ ਮੈਂ ਇੱਕ ਇਨਸਾਨੀਅਤ ਤੌਰ ਤੇ ਚਾਹੁੰਦਾ ਵੀ ਮੈਂ ਹਰ ਧਰਮ ਦੀ ਕਦਰ ਕਰਦਾ ਤੇ ਤੁਸੀਂ ਵੀ ਆਪਦੇ ਧਰਮ ਦੇ ਵਿੱਚ ਜਿੱਥੇ ਵੀ ਆਏਗੇ ਕਦਰ ਕਰੋ, ਥੋੜੀ ਜੀ ਐ ਨਾ ਕਰੋ। ਤਾਂ ਉਹ ਕਹਿੰਦੇ ਕਿਉਂ, ਮੈਂ ਕਿਹਾ ਵੀ ਦੇਖੋ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਪੰਡਿਤ ਜੀ ਥੱਲੇ ਬੈਠੇ ਆ, ਤੇ ਚਾਹੇ ਉਹ ਇੱਕ ਪ੍ਰਚਾਰਕ ਆ, ਇੱਕ ਗੁਰੂ ਦਾ ਵਜ਼ੀਰ ਆ ਕਿਸਮ ਦਾ ਤੁਹਾਡਾ ਵੀ, ਮੈਂ ਕਿਹਾ ਜੇ ਮੰਨਿਆ ਜਾਵੇ, ਤੇ ਜਿਹੜਾ ਲੜਕਾ ਲੜਕੀ ਦੇ ਫੇਰੇ ਹੋ ਰਹੇ ਉਹ ਕੁਰਸੀਆਂ ਤੇ ਬੈਠਾ, ਸਾਰਾ ਪਰਿਵਾਰ 4 ਚੁਫੇਰੇ ਕੁਰਸੀਆਂ ਤੇ ਬੈਠਾ, ਥੱਲੇ ਅਗਨੀ ਜਲਾਈ ਹੋਈ ਆ। ਮੈਂ ਕਿਹਾ ਇਹ ਕੀ ਵਰਤਾਰਾ ਸੀ? ਕਹਿੰਦੇ ਵੈਸੇ ਅੱਜ ਕੱਲ ਐਂ ਚੱਲਦਾ ਚੱਲਦਾ। ਮੈਂ ਕਿਹਾ ਜੀ ਫਿਰ ਤੁਸੀਂ ਤਾਂ ਹੀ ਕਹਿਣਾ ਹੋਣਾ ਵੀ ਸਿੱਖ ਧਰਮ ਦੇ ਵਿੱਚ ਅਸੀਂ ਸਤਿਕਾਰ ਵਾਧਾ ਗ੍ਰੰਥਾਂ ਦਾ ਤੇ ਹੋਰ ਆ, ਤੁਸੀਂ ਇਹ ਤੁਹਾਡੇ ਸਾਰੇ ਆ, ਤੁਸੀਂ ਕਰਵਾ ਸਕਦੇ ਹੋ, ਤੁਸੀਂ ਇੰਨਾ ਕੁ ਤਾਂ ਕਹੀ ਸਕਦੇ ਹੋ ਅਗਲੇ ਨੂੰ ਵੀ ਯਾਰ ਇੱਕ ਪਵਿੱਤਰ ਰਸਮ ਅਦਾ ਹੋ ਰਹੀ ਆ ਤੇ ਤੁਸੀਂ ਥੱਲੇ ਬੈਠ ਕੇ ਕਰੋ ਇਹ ਰਸਮ ਸਾਰੇ ਜਾਣੇ, ਇਹ ਕੀ ਮਤਲਬ ਹੋਇਆ? ਤੇ ਉਹ ਕਹਿੰਦਾ ਹਾਂ ਹਾਂ ਨਹੀਂ ਨਹੀਂ ਗੱਲ ਤੁਹਾਡੀ ਠੀਕ ਆ ਜੀ। ਮੈਂ ਕਹਾਂ, ਮੈਂ ਕਿਹਾ ਜੀ ਗਾਂਹ ਨੂੰ ਤੁਹਾਡੀ ਊਂ ਤਾਂ ਤੁਹਾਡੀ ਮਰਜ਼ੀ ਆ, ਪਰ ਗਾਂਹ ਨੂੰ ਕੋਸ਼ਿਸ਼ ਕਰਿਆ ਕਰੋ ਜਿਹੜੇ ਫੰਕਸ਼ਨ ਜਾਂਦੇ ਹੋ ਅਗਲੇ ਨੂੰ ਕਿਹਾ ਕਰੋ ਵੀ ਇੰਨੀ ਕੁ ਰਸਮ ਆ ਤਾਂ ਤੁਹਾਨੂੰ ਉਹਦੇ ਲਈ ਕੁਰਬਾਨੀ ਦੇਣੀ ਪਊ, ਕੁਰਸੀ ਤੋਂ ਥੱਲੇ ਬੈਠਣੇ ਪਊਗਾ ਤੇ ਐ ਨੀ ਚੰਗਾ ਲੱਗਦਾ। ਉਹ ਕਹਿੰਦੇ ਠੀਕ ਹੈ ਜੀ, ਬਹੁਤ ਵਧੀਆ ਗੱਲ ਕੀਤੀ ਤੇ ਤੁਸੀਂ ਆਪਾਂ ਹੁਣ ਐਹੀ ਕਰਾਂਗੇ। ਮੇਰਾ ਜੀ ਪੂਰਾ ਉਹਨਾਂ ਨੂੰ ਲੈਕਚਰ 20-25 ਮਿੰਟ ਦਿੱਤਾ, ਮੈਂ ਕੋਸ਼ਿਸ਼ ਇਹ ਰੱਖੀ ਵੀ ਇੱਕ ਤਾਂ ਵਹਿਮ ਭਰਮ ਨਿਕਲਣ, ਸਾਰਾ ਕੁਛ
ਪਸੰਦ ਆਇਆ ਤੁਹਾਡਾ ਲੈਕਚਰ?
ਹਾਂਜੀ ਹਾਂਜੀ ਪੂਰਾ ਪਸੰਦ ਆਇਆ। ਤੇ ਐਂਡ ਆਫ ਦਾ ਡੇ ਪਤਾ ਕੀ ਕਿਹਾ ਉਹਨਾਂ ਨੇ, ਐਂਡ ਆਫ ਦਾ ਡੇ ਪਤਾ ਕੀ ਕਹਿੰਦੇ? ਮੈਂ ਉਹਨਾਂ ਨੂੰ ਬਹੁਤ ਕਿਹਾ ਵੀ ਪਹਿਲਾਂ ਮੈਂ ਗੱਲਾਂ ਚ ਇਹ ਵੀ ਕਿਹਾ ਵੀ ਵਹਿਮਾਂ ਭਰਮਾਂ ਚ ਨਾ ਪਾਓ, ਲੋਕਾਂ ਨੂੰ ਇਹ ਨਾ ਕਰੋ, ਇੱਕ ਸਤਿਕਾਰ ਹੋਰ ਚੀਜ਼ ਆ, ਵਹਿਮ ਭਰਮ ਹੋਰ ਚੀਜ਼ ਆ, ਅਸੀਂ ਵਹਿਮ ਭਰਮ ਦੇ ਨਾਂ ਤੇ ਨੀ ਕਹਿੰਦੇ ਐਵੇਂ। ਉਹਨਾਂ ਮੈਨੂੰ ਆਦਾ ਜੀ ਗੱਲ ਇਹ ਸੀ ਵੀ ਤੁਸੀਂ ਰੇਡੀਓ ਚਲਾ ਰਹੇ ਹੋ, ਅਖਬਾਰ ਚਲਾ ਰਹੇ ਹੋ। ਮੈਂ ਕਿਹਾ ਹਾਂਜੀ। ਇੱਕ ਤਾਂ ਨਾ ਜੀ ਇੱਕ ਆਪਾਂ ਨੂੰ ਰੇਡੀਓ ਤੇ ਲਿਆ ਕਰੋ ਤੁਸੀਂ। ਮੈਂ ਕਿਹਾ ਜੀ ਕੀ? ਆਪਾਂ ਲੋਕਾਂ ਨੂੰ ਦੱਸਿਆ ਕਰਾਂਗੇ ਵੀ ਕਿਵੇਂ ਕਿਵੇਂ ਕਿਹੜੇ ਗ੍ਰਹਿਆਂ ਦਾ ਕਿਵੇਂ ਕਿਵੇਂ ਪੂਜਾ ਪਾਠ ਕਰਨਾ ਤੇ ਕਿਵੇਂ ਕਿਵੇਂ ਤੁਸੀਂ ਵਾਸਤੂ ਕਲਾ ਨਾਲ ਘਰ ਬਣਾਉਣੇ ਆ ਕਹਿੰਦੇ, ਤੇ ਆਪਾਂ ਉਹ ਦੱਸਿਆ ਕਰਾਂਗੇ। ਮੈਂ ਆਖਿਆ ਭਰਾਵਾ ਮੈਂ ਤੈਨੂੰ 15-20 ਮਿੰਟ ਜਿਹੜੇ ਪਹਿਲਾਂ ਖਰਾਬ ਹੀ ਕਰ ਲਏ ਇਸ ਗੱਲ ਤੇ, ਜਿਹੜਾ ਅਖੀਰ ਮੈਨੂੰ ਇਸ ਚੀਜ਼ ਦੇ ਸਵਾਲ ਪਾ ਲਿਆ ਵੀ ਮੈਂ ਤਾਂ ਇਹ ਸ਼ੁਰੂ ਕਰਨਾ ਚਾਹੁੰਦਾ, ਨਾਲੇ ਆਪਾਂ ਨੂੰ ਦੇ ਦਿਓ ਅਖਬਾਰ ਚ ਥਾਂ,
ਹੋਰ ਵੱਡੇ ਪੱਧਰ ਤੇ ਕਰਾਂਗੇ।
ਮੈਂ ਆਖਿਆ ਚਲੋ ਠੀਕ ਆ ਜੀ, ਕੋਈ ਨੀ ਅਖਬਾਰ ਚ ਵੀ ਦੇ ਦਾਂਗੇ, ਮੈਂ ਹੁਣ ਉੱਥੇ ਕੀ ਕਵਾਂ। ਤੇ ਉਹ ਕੋਈ ਨੀ ਜੀ ਮੈਂ ਪੇ ਕਰੂੰਗਾ, ਤੁਸੀਂ ਇਹ ਪਰ ਕਸਟਮਰ ਰੱਖ ਲਓ ਭਲਾ ਮੈਨੂੰ ਆਦੇ। ਮੈਂ ਕਿਹਾ ਯਾਰ ਮੇਰੇ ਗੱਲ ਤਾਂ ਵਧੀਆ, ਸਕੀਮ ਤਾਂ ਵਧੀਆ, ਪਰ ਕਸਟਮਰ ਪੈਸੇ ਤਾਂ ਸੋਹਣੇ ਆਉਣਗੇ, ਅਖਬਾਰ ਤਾਂ ਚੱਲਦਾ ਹੋਜੂਗਾ। ਫਿਰ ਹਾਰ ਕੇ ਮੈਂ ਉਹਨਾਂ ਨੂੰ ਕਹਿ ਕੇ ਮੈਂ ਕਿਹਾ ਜੀ ਦੇਖੋ ਪੰਡਿਤ ਜੀ, ਅੱਜ ਮੇਰੀ ਜਿਹੜਾ ਫੀਡਬੈਕ ਤੁਹਾਡੇ ਉਸ ਵਿਸ਼ੇ ਤੇ ਦੇਣਾ ਸੀ, ਜਿਹੜਾ ਇਹ ਵਿਸ਼ਾ ਹੈ ਗਾਂਹ ਨੂੰ ਫੇਰ ਤੁਹਾਨੂੰ ਕਿਸੇ ਦਿਨ ਫੇਰ ਦੱਸੂਗਾ ਇਹਦੇ ਬਾਰੇ ਚ, ਤੇ ਜਾਂ ਮੈਂ ਕਿਹਾ ਤੁਸੀਂ ਮੇਰਾ ਲਿਖਿਆ ਨਾ ਇੱਕ ਜੇ ਪੰਜਾਬੀ ਪੜ੍ਹ ਲੈਣਾ ਤਾਂ ਇੱਕ ਲੇਖ ਪੜ੍ਹ ਲਿਓ, ਫਿਰ ਉਦੋਂ ਬਾਅਦ ਉਹ ਲੇਖ ਚ ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ। ਪਰ ਮੇਰੀ ਇਹ ਗੱਲ ਕਹਿਣ ਦਾ ਜਾਂ ਦੱਸਣ
ਪ੍ਰੋਬਲਮ ਹੈਗੀ ਹੈਗੀ ਆ ਕਿ ਸੁਣਨਾ ਕੀ ਆ, ਉਹ ਦੇ ਡੋਂਟ ਵਾਂਟ ਟੂ ਲਿਸਨ, ਹੈ ਨਾ, ਮਤਲਬ ਜੇ ਅਸੀਂ ਪ੍ਰਵਚਨ ਵੀ ਕਰਦੇ ਆ ਕਿਸੇ ਨੂੰ ਦੱਸਦੇ ਵੀ ਆ, ਪਰ ਗੱਲ ਇਹ ਆ ਕਿ ਮੂਹਰੇ ਕੀ ਉਹ ਜਿਹੜਾ ਗਿਆਨ ਲੈਣ ਵਾਲਾ ਉਹ ਮਤਲਬ ਤੁਹਾਡੀ ਫੀਡਬੈਕ ਸੁਣਦਾ। ਹੁਣ ਸਾਨੂੰ ਬਹੁਤ ਸਾਰੇ ਸੱਜਣ ਸਾਡੀ ਫੀਡਬੈਕ ਦਿੰਦੇ ਨੇ, ਅਸੀਂ ਮੰਗਦੇ ਆ ਉਹਨਾਂ ਤੋਂ, ਮਤਲਬ ਬਿਕੋਜ਼ ਅਸੀਂ ਚਾਹੁੰਦੇ ਆ ਕਿ ਅਸੀਂ ਇੰਪਰੂਵ ਕਰੀਏ, ਸੋ ਅਸੀਂ ਮੰਗਦੇ, ਪਰ ਕਈ ਹੈ ਉਹ ਠੀਕ ਹੈ ਕੰਨ ਦੇ ਉੱਤੋਂ ਹੀ ਨਿਗਾਤੀ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਇਸ ਤਰ੍ਹਾਂ ਵੀ ਕਰਦੇ ਨੇ। ਸੋ ਚਲੋ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ ਮਿੰਟੂ ਜੀ, ਤੇ ਬਹੁਤ ਸਾਰੇ ਸੱਜਣ ਇਹਦੀਆਂ ਜਾਣਕਾਰੀਆਂ ਮੰਗ ਰਹੇ ਆ ਬੂਟੇ ਦੀਆਂ, ਤੇ ਇਹ ਅਸਲ ਦੇ ਵਿਚ ਨਾ ਕਹਿੰਦੇ ਲੈਣਾ ਕਿਤੇ, ਬੂਟੇ ਵੀ ਮਿਲਦੇ ਨੇ ਜੀ ਆਸਟ੍ਰੇਲੀਆ ਦੇ ਵਿਚ, ਸਾਡੇ ਇੱਥੇ ਲਾਗੇ ਨਾ ਲਿਜ਼ਮੋਰ ਦੇ ਲਾਗੇ ਇੱਕ ਡੇਲੀਜ਼ ਨਰਸਰੀ ਆ, ਉਥੋਂ ਤਕਰੀਬਨ ਹਰ ਤਰ੍ਹਾਂ ਦਾ ਬੂਟਾ ਮਿਲ ਜਾਂਦਾ, ਤੇ ਇਹ ਮੈਂ ਵੈਸੇ ਲਿੰਕ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ, ਤੇ ਡੇਲੀਜ਼ DALEYS fruit.com.au ਤੇ ਤੁਸੀਂ ਸਰਚ ਕਰ ਲਓ, $17 ਦਾ ਬੂਟਾ ਦੇ ਰਹੇ ਨੇ ਜੀ ਮਿੰਟੂ ਜੀ, ਜੇ ਇੱਕ ਅੱਧਾ ਲਾਉਣਾ ਹੈ
ਤੁਸੀਂ ਸੀਡ ਵੀ ਲੈ ਸਕਦੇ ਹੋ ਜੀ। ਮੈਂ ਨਾ ਮੋਰਿੰਗਾ ਓਲੀਫੇਅਰ ਆਸਟ੍ਰੇਲੀਆ ਦੇ ਨਾਂ ਦੀ ਇੱਕ ਸਾਈਟ ਦੇਖੀ ਆ, ਤੇ ਉਹਦੇ ਤੇ $16 ਦਾ ਤਾਂ ਹੈਗਾ ਇੱਕ ਸਟੈਂਡਰਡ ਮੋਰਿੰਗਾ ਦਾ, ਤੇ ਇੱਕ ਕੋਈ ਉਹਦੀ ਵਰਾਇਟੀ ਆ PKMI ਉਹਦਾ $19 ਦਾ ਜਿਹੜਾ ਸੀਡ ਆ ਜੀ, 30 ਸੀਡ ਹੁੰਦੇ ਆ ਜੀ ਇੱਕ ਬਾਕਸ ਦੇ ਵਿਚ।
ਪਰ ਫਿਰ ਹੁਣ ਦੇਖੋ
ਵੈਸਟਰਨ ਆਸਟ੍ਰੇਲੀਆ ਦੇ
ਨਰਸਰੀ ਵਾਲਿਆਂ ਨੇ ਫਿਰ ਆਪਣਾ ਵੀ ਉਹਨੇ ਕਰਨਾ ਹੁੰਦਾ ਨਾ, ਕਿਉਂਕਿ ਫਿਰ ਉਹਨੂੰ
ਬਿਲਕੁਲ ਉਹਨਾਂ ਨੇ ਤੁਹਾਨੂੰ ਪਲਿਆ ਪਲਾਇਆ ਬੂਟਾ ਦੇਣਾ।
ਹਾਂਜੀ, ਸੋ ਇਸ ਕਰਕੇ $17 ਦਾ ਤੁਸੀਂ ਕਰ ਸਕਦੇ, ਤੁਹਾਨੂੰ ਡਿਲੀਵਰ ਵੀ ਕਰ ਦਿੰਦੇ ਆ ਡਿਲੀਵਰੀ ਫੀਸ ਲੈ ਕੇ। ਸੋ ਮੈਂ ਲਿੰਕ ਵਗੈਰਾ ਭੇਜ ਦਿੱਤੇ ਆਪਣੇ ਸਰੋਤਿਆਂ ਨੂੰ, ਤੇ ਬਾਕੀ ਉਧਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰਦੀਪ ਧੂਰ, ਕਹਿੰਦੇ ਪੰਡਿਤ ਜੀ ਬੀਨ ਵਜਾਉਣ ਵਾਲਾ ਬੇਹੋਸ਼ ਹੋ ਗਿਆ, ਤੁਸੀਂ ਬੀਨ ਵਜਾ ਰਹੇ ਸੀ ਤੇ ਉਹ ਬੇਹੋਸ਼ ਹੋ ਗਿਆ। ਤੇ ਕੁਲਵਿੰਦਰ ਜਗਤਾਰ ਭਾਜੀ ਤੁਹਾਡਾ ਮੈਸੇਜ ਮੈਂ ਥੋੜੀ ਦੇਰ ਤੱਕ ਪੜ੍ਹਦਾ, ਤੇ ਵਿਜੇ ਵਿਰਦੀ ਵੀ ਕਹਿੰਦੇ ਨੇ ਕਿ ਮਰਿੰਗਾ ਟ੍ਰੀ ਜਿਹੜਾ ਸੁਆਂਜਣਾ ਆ ਇਹ ਨਾਰਮਲ ਹੈ ਕਹਿੰਦੇ ਨਾਰਥ ਇੰਡੀਆ ਦੇ ਵਿਚ, ਖਾਸ ਕਰਕੇ ਚੰਡੀਗੜ੍ਹ ਦੇ ਵਿਚ। ਮੈਨੂੰ ਹੁਣ ਯਾਦ ਆਇਆ ਜੀ, ਮੈਂ ਦੇਖਿਆ ਆ ਬੂਟਾ, ਇਹ ਕਹਿੰਦੇ ਕਿ ਇਹਦੇ ਜਿਹੜੀਆਂ ਫਲੀਆਂ ਹੈ ਨਾ, ਫਲੀਆਂ ਦਾ ਅਚਾਰ ਪਾਉਂਦੇ ਨੇ ਇਹਨੂੰ, ਮਿੰਟੂ ਭਾਜੀ ਇਹਨੂੰ ਡਰਮ ਸਟਿਕ ਟ੍ਰੀ ਵੀ ਕਹਿੰਦੇ ਨੇ, ਸੋ ਤੁਸੀਂ ਡਰਮ ਸਟਿਕ ਟ੍ਰੀ ਨੂੰ ਸਰਚ ਕਰ ਸਕਦੇ ਹੋ। ਡੇਲੀਜ਼ ਨਰਸਰੀ ਦੇ ਸਾਈਟ ਤੇ ਤੁਸੀਂ ਜਾਓਗੇ ਨਾ ਤਾਂ ਇਹਦਾ ਟਾਈਟਲ ਹੈਗਾ ਡਰਮ ਸਟਿਕ ਟ੍ਰੀ ਮਰਿੰਗਾ, ਸੋ ਇਸ ਨੂੰ ਕਾਮਨ ਲੈਂਗੁਏਜ ਦੇ ਵਿਚ ਡਰਮ ਸਟਿਕ ਟ੍ਰੀ, ਇਹਦੇ ਫਲੀਆਂ ਦਾ ਅਚਾਰ ਪਾਉਂਦੇ ਨੇ। ਵਿਜੇ ਵਿਰਦੀ ਉਨ੍ਹਾਂ ਨੇ ਸਾਡੇ ਨਾਲ ਸਾਂਝ ਪਾਈ, ਦੇਖੋ ਕਿਆ ਬਾਤ ਹੈ, ਬਹੁਤ ਸੋਹਣੀ ਜਾਣਕਾਰੀਆਂ ਸਾਨੂੰ ਵੀ ਮਿਲ ਰਹੀਆਂ, ਗਿਆਨ ਚ ਵਾਧਾ ਹੋ ਰਿਹਾ। ਤੇ ਭੁਪਿੰਦਰ ਲਾਂਬਾ ਉਨ੍ਹਾਂ ਨੂੰ ਮੈਸੇਜ ਭੇਜਤਾ, ਤੇ ਕੁਲਵਿੰਦਰ ਧਾਲੀਵਾਲ ਪ੍ਰੋਗਰਾਮ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਅੱਜ ਕੱਲ ਯਕੀਨ ਤੇ ਫੇਸਬੁੱਕ ਤੇ ਵੀ ਨਹੀਂ ਕਰ ਸਕਦੇ, ਕਿਸੇ ਵੀ ਪੱਧਰ ਤੇ ਪਰਖੀ ਨਹੀਂ ਜਾਂਦੀ, ਸੋ ਜੋ ਆਇਆ ਅੱਗੇ ਸ਼ੇਅਰ ਕਰੀ ਜਾਂਦੀ ਹੈ ਜਨਤਾ, ਤੇ ਬਿਲਕੁਲ ਠੀਕ ਹੈ। ਤੇ ਗੌਰਵ ਸ਼ਰਮਾ ਹੁਣੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹ ਵੀ ਕਹਿੰਦੇ ਆ ਇੱਕ ਨਾ ਉਹਨਾਂ ਨੇ ਗੱਲ ਭੇਜੀ, ਕਹਿੰਦੇ ਮੈਂ ਤਾਂ ਕਈ ਸਾਲਾਂ ਤੋਂ ਕੈਸ਼ਲੈਸ ਟ੍ਰਾਂਜੈਕਸ਼ਨ ਹੀ ਕਰਦਾ ਆ, ਇਹ ਤਾਂ ਹੁਣ ਨਵੀਂ ਆਈ ਆ, ਤੇ ਪਰ ਕਹਿੰਦੇ ਜਿਹੜੇ ਗਵਾਰ ਜਿਹੜੇ ਦੁਕਾਨਦਾਰ ਹੈ ਨਾ ਉਹ ਇਹਨੂੰ ਆਧਾਰ ਆਧਾਰ ਕਹਿੰਦੇ ਰਹੇ ਇੰਨੀ ਦੇਰ, ਮੈਂ ਕੈਸ਼ਲੈਸ ਕਰਦਾ ਸੀ, ਕਹਿੰਦਾ ਦੁਕਾਨਦਾਰਾਂ ਨੂੰ ਅਕਲ ਨਹੀਂ ਹੈਗੀ, ਤੇ ਆਧਾਰ ਆਧਾਰ ਦਾ ਨਾਂ ਦੇ ਕੇ ਉਹਨੂੰ ਮਤਲਬ ਬਦਨਾਮ ਕਰੀ ਗਏ। ਸੋ ਇਹ ਵੀ ਇੱਕ ਚੁਟਕਲਾ ਬਹੁਤ ਵਧੀਆ ਲੱਗਾ,
ਚੁਟਕਲਾ ਬਣ ਗਿਆ,
ਚੁਟਕਲਾ ਬਣ ਗਿਆ। ਤੇ ਮਿੰਟੂ ਭਾਜੀ ਮੈਨੂੰ ਲੱਗਦਾ ਕਿ ਅੱਜ ਤੁਸੀਂ ਇੱਕ ਬੜੇ ਜ਼ਰੂਰੀ ਕੰਮ ਤੇ ਜਾ ਰਹੇ ਹੋ, ਤੇ ਜੇ ਤੁਸੀਂ ਅਰਲੀ ਜਾਣਾ ਹੈ ਤਾਂ ਦੱਸ ਦਿਓ, ਨਹੀਂ ਤਾਂ ਸਾਡੀਆਂ ਗੱਲਾਂ ਬਾਤਾਂ ਤਾਂ ਮੁੱਕਣੀਆਂ ਨਹੀਂ, ਬਹੁਤ ਕਾਫੀ ਗੱਲਾਂ ਰਹਿੰਦੀਆਂ ਨੇ।
ਬਿਲਕੁਲ ਜੀ, ਮੈਂ ਕੋਈ ਨੀ, ਬਾਕੀ ਗੱਲਾਂ ਕੱਲ ਨੂੰ ਕਰਾਂਗੇ ਜੀ, ਤੇ ਮੈਨੂੰ ਅੱਜ ਜਾਣਾ ਪੈਣਾ ਜ਼ਰੂਰੀ ਤੇ ਇੱਕ ਜੌਬ ਦੇ ਸਿਲਸਿਲੇ ਵਿਚ, ਤੇ ਬਾਕੀ ਆਪਾਂ ਦੇਖੋ ਜੀ ਬਾਉਂਡਰੀਆਂ ਦੇ ਉੱਤੇ ਹੁਣ ਆਪਾਂ ਮਰੰਗਾ ਟ੍ਰੀ ਲਾਉਣੇ ਆ, ਤੇ ਛੇਤੀ ਤੋਂ ਛੇਤੀ ਹੁਣ ਐਂ ਲੱਗਿਆ ਪਿਆ ਵੀ ਕਦੋਂ ਬੀ ਆ ਜਾਣ ਆਰਡਰ ਕਰੇ ਆ, ਤੇ ਕਦੋਂ ਲਾ ਦਈਏ ਤੇ ਕਦੋਂ ਫਿਰ ਉਹਨੂੰ ਇਰੀਗੇਟ ਕਰੀਏ, ਤੇ ਕਦੋਂ
ਇੱਕ ਹੋਰ ਕੰਮ ਕਰੋ,
ਫਲੀਆਂ ਲੱਗਣ ਕਦੋਂ ਚਾਰ ਪਾਈਏ,
ਡੇਲੀ ਨਰਸਰੀ ਤੋਂ ਦੂਜਾ ਵੀ ਲਾ ਲਓ ਨਾ, ਇੱਕ ਦੋ ਨਿੰਮ ਦੇ ਬੂਟੇ ਵੀ ਲਾ ਲਓ, ਉਹ ਵੀ ਮਿਲਦੇ ਨੇ ਆਸਟ੍ਰੇਲੀਆ ਦੇ ਵਿਚ। ਸੋ ਇਦਾਂ ਦੇ ਤੁਸੀਂ ਬੂਟੇ ਲਾਓ ਜਿਹੜੇ ਕਿ ਲਾਹੇਵੰਦ ਹੋਣ, ਗੁਣਕਾਰੀ ਹੋਣ, ਤਾਂ ਨਿੰਮ ਅਸੀਂ ਵੀ ਲਾਈ ਹੋਈ ਆ ਕੱਲ ਨਾ, ਵੈਸੇ ਹੁਣ ਮੈਂ ਸ਼ੇਅਰ ਕਰਦਾ ਬਾਅਦ ਚੋਂ ਉਹ ਨੁਸਖਾ ਵੀ ਸ਼ੇਅਰ ਕਰ ਦੇਣਾ, ਸ਼ੂਗਰ ਦਾ ਆਪਾਂ ਨਿੰਮ ਦੇ ਪੱਤਿਆਂ ਦਾ ਸ਼ੇਅਰ ਕੀਤਾ ਸੀ, ਤੇ ਉਸਦੇ ਰਿਜ਼ਲਟ ਵਧੀਆ ਆ ਰਹੇ ਨੇ, ਆਪਾਂ ਫੇਰ ਇਹਦੇ ਬਾਰੇ ਵੀ ਗੱਲ ਕਰਾਂਗੇ। ਸੋ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਪ੍ਰੋਗਰਾਮ ਚ ਜੁਆਇਨ ਕੀਤਾ,
ਬਹੁਤ ਮਿਹਰਬਾਨੀ।
ਹਾਂਜੀ, ਸੋ ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਹੋਏ ਸਨ ਸਾਡੇ ਨਾਲ, ਤੇ ਲਓ ਜੀ ਬਾਕੀ ਇਹ ਆ ਵੀ ਅਸੀਂ ਪ੍ਰੋਗਰਾਮ ਦੇ ਵਿਚ ਬਹੁਤ ਸਾਰੀਆਂ ਜਾਣਕਾਰੀਆਂ ਦਿੰਦੇ ਆ, ਇਨ੍ਹਾਂ ਤੇ ਆਪ ਵੀ ਤੁਸੀਂ ਘੋਖ ਕਰ ਲਿਆ ਕਰੋ, ਸਰਚ ਕਰ ਲਿਆ ਕਰੋ, ਸਟੱਡੀ ਕਰਿਆ ਕਰੋ, ਤੇ ਨਾਲ ਦੀ ਨਾਲ ਹੁਣ ਕਹਿੰਦੇ ਬਾਬਾ ਵੈਦ ਰੋਗੀਆਂ ਦਾ ਇੱਕ ਗੀਤ ਤੁਹਾਨੂੰ ਸੁਣਾਉਣਾ ਹੈ ਦਿਲਸ਼ਾਦ ਅਖਤਰ ਦੀ ਆਵਾਜ਼ ਦੇ ਵਿਚ।
ਮਸ਼ਹੂਰ
ਮਰਹੂਮ ਦਿਲਸ਼ਾਦ ਅਖਤਰ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਬਾਬਾ ਵੈਦ ਰੋਗੀਆਂ ਦਾ। ਸੋ ਵੈਸੇ ਆਪਾਂ ਪ੍ਰੋਗਰਾਮ ਦੇ ਵਿਚ ਕਾਫ਼ੀ ਜਾਣਕਾਰੀਆਂ ਦੇ ਦੀਆਂ, ਇਕ ਨੁਸਖਾ ਅਜੇਪਾਲ ਉਨ੍ਹਾਂ ਨੇ ਸ਼ੇਅਰ ਕੀਤਾ ਸੀ ਕਾਫ਼ੀ ਦੇਰ ਪਹਿਲਾਂ, ਤੇ ਉਸਦੀ ਵੀ ਡਿਮਾਂਡ ਆਈ ਸੀ ਕਿ ਉਸਦਾ ਦੱਸੋ ਸਾਨੂੰ ਕਿਸ ਤਰ੍ਹਾਂ ਚੱਲਦਾ। ਉਹ ਜੀ ਇਹ ਮੈਨੂੰ ਵੀ ਹੁਣ ਚੇਤਾ ਵੈਸੇ ਭੁੱਲ ਗਿਆ, ਪਰ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਓ ਲਿਖ ਕੇ ਭੇਜਿਓ ਤੇ ਆਪਾਂ ਇਹਨੂੰ ਸ਼ੇਅਰ ਕਰਨਾ ਆ। ਦੂਜਾ ਉਨ੍ਹਾਂ ਨੇ ਸੱਜਣਾ ਨੇ ਇਕ ਕੁਸ਼ਚਨ ਪੁੱਛਿਆ ਸੀ, ਇਕ ਹੋਰ ਕੁਸ਼ਚਨ ਵੀ ਆਇਆ ਸੀ ਸਿਮਿਲਰ, ਉਹ ਵੀ ਆਪਾਂ ਗੱਲ ਕਰਾਂਗੇ। ਜਿਹੜੇ ਹਜੂਰ ਸਾਹਿਬ ਦੇ ਵਿਚ ਬੱਕਰਾ ਝਟਕਣ ਦੀ ਗੱਲ ਚੱਲੀ ਆ ਉਹਦੇ ਬਾਰੇ ਡਿਟੇਲ ਚ ਤੁਹਾਨੂੰ ਦੱਸਾਂਗੇ। ਪਰ ਪਹਿਲਾਂ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਸਨ, ਉਨ੍ਹਾਂ ਨੇ ਮੈਸੇਜ ਭੇਜਿਆ ਸੀ ਜਿਹੜਾ ਅਸੀਂ ਹੋਲਡ ਕੀਤਾ ਹੋਇਆ ਸੀ, ਤੇ ਉਹ ਕਹਿੰਦੇ ਨੇ ਕਿ ਬੈਟਰੀ ਐਨਰਜੀ ਗੱਲ ਸੁਣ ਕੇ ਵਧੀਆ ਲੱਗਿਆ। ਇਕ ਦੋ ਤਰ੍ਹਾਂ ਦੀਆਂ ਕਾਰਾਂ ਆਲਰੇਡੀ ਮਾਰਕੀਟ ਦੇ ਵਿਚ ਆ ਚੁੱਕੀਆਂ ਨੇ, ਕਾਮਯਾਬ ਵੀ ਹਨ, ਵਾਤਾਵਰਨ ਦੇ ਲਈ ਇਹੋ ਜਿਹੇ ਤਜਰਬੇ ਜ਼ਰੂਰੀ ਹਨ। ਪੰਜਾਬ ਦੇ ਵਿਚ ਵੀ ਅਜਿਹੇ ਤਜਰਬਿਆਂ ਦੀ ਜ਼ਰੂਰਤ ਹੈ, ਕੋਲਾ ਪ੍ਰੋਜੈਕਟਾਂ ਦੀ ਜਗ੍ਹਾ ਇਸ ਤਰ੍ਹਾਂ ਤਜਰਬਿਆਂ ਦੀ ਜ਼ਰੂਰਤ ਹੈ। ਔਰ ਇੱਟਾਂ ਵਾਲੇ ਭੱਠਿਆਂ ਤੇ ਥਰਮਲ ਪਲਾਂਟ ਜੋ ਪ੍ਰਦੂਸ਼ਣ ਵੀ ਫੈਲਾਉਂਦੇ ਹਨ ਉਨ੍ਹਾਂ ਦੀ ਜਗ੍ਹਾ ਵਰਤਿਆ ਜਾ ਸਕਦਾ। ਅਜਿਹੇ ਤਜਰਬੇ ਪਿੰਡਾਂ ਤੋਂ ਸ਼ੁਰੂ ਕੀਤੇ ਜਾਣੇ ਚਾਹੀਦੇ ਨੇ। ਜਿੱਥੋਂ ਤੱਕ ਲਾਲੂ ਹੋਣਾ ਦੀ ਗੱਲ ਹੈ, ਉਹ ਸਿਆਸੀ ਸਟੰਟ ਹਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਸਰੋਤਿਆਂ ਨੇ ਕੀਮਤੀ ਸਮੇਂ ਨੂੰ ਬਰਬਾਦ ਕਰਦੇ? ਤੁਹਾਡੀਆਂ ਆਮ ਗੱਲਾਂ ਇਹੋ ਜਿਹੀਆਂ ਖਬਰਾਂ ਨਾਲੋਂ ਵੱਧ ਜਾਣਕਾਰੀ ਭਰਪੂਰ ਹੁੰਦੀਆਂ ਹਨ। ਲੱਗਦਾ ਸਾਨੂੰ ਵੀ ਕਦੇ ਇਦਾਂ ਹੁੰਦਾ ਜਗਤਾਰ ਭਾਜੀ ਕਿ ਅਸੀਂ ਇਨ੍ਹਾਂ ਦੀਆਂ ਗੱਲਾਂ ਨਾ ਹੀ ਕਰੀਏ ਤਾਂ ਜ਼ਿਆਦਾ ਵਧੀਆ। ਪਰ ਫਿਰ ਵੀ ਦੇਖੋ ਬਣਗੀਆਂ ਜਿਹੜੀਆਂ ਟਿੱਪਣੀਆਂ ਉਹ ਦੇਣੀਆਂ ਬਣਦੀਆਂ, ਸਰੋਤੇ ਪੁੱਛਦੇ ਨੇ। ਤੇ ਕਿਰਨ ਬੇਦੀ ਭਾਜਪਾ ਚ ਸ਼ਾਮਲ ਹੋਣ ਦੇ ਨਾਲ ਆਪਣੀ ਛਵੀ ਹੀ ਖਰਾਬ ਕੀਤੀ ਹੈ। SYL ਦੀ ਸੀਖ ਅਕਾਲੀਆਂ ਨੇ ਲਾਈ ਹੋਈ ਹੈ, ਪਿਛਲੇ 10 ਸਾਲ NLO ਸੁੱਤੀ ਪਈ ਸੀ। ਇਹ ਪੰਜਾਬ ਸਰਕਾਰ ਨੂੰ ਉਲਝਾਉਣ ਦੇ ਲਈ ਪਿਛਲੀ ਸਰਕਾਰ ਦੇ ਕੀਤੇ ਕੰਮਾਂ ਦੇ ਸਰਵੇਖਣ ਤੋਂ ਨਜ਼ਰਾਂ ਪਾਸੇ ਕਰਨ ਤੋਂ ਸਿਵਾਏ ਕੁਝ ਨਹੀਂ ਹੈਗਾ। ਦੂਜਾ ਤੁਲਸੀ ਦਾ ਬੂਟਾ ਇਹੋ ਜਿਹਾ ਹੀ ਹੈ। ਤੁਲਸੀ ਤੇ ਮਰਿੰਗਾ ਦੇ ਬੂਟੇ ਦੀ ਗੱਲ ਕਹਿੰਦੇ ਕਿ ਸਿਆਸਤ ਦੀਆਂ ਖਬਰਾਂ ਦੇ ਨਾਲੋਂ ਬਹੁਤ ਵਧੀਆ ਸੀ। ਬਿਲਕੁਲ ਜੀ, ਮੈਂ ਕਾਫੀ ਇੰਜੋਏ ਕੀਤਾ ਤੇ ਤੁਹਾਡੀਆਂ ਫੋਟੋਆਂ ਜਿਹੜੀਆਂ ਆਈਆਂ ਨੇ ਪਹਾੜੀ ਸ਼ਹਿਰਾਂ ਚ ਮਿਲੀਆਂ ਦੇਸੀ ਔਲਿਆਂ ਦੇ ਬੂਟੇ ਤਾਜ਼ਾ ਤਾਜ਼ਾ ਹੁਣੇ ਹੁਣੇ ਲਓ ਲਓ ਜੀ ਔਲਿਆਂ ਦੇ ਬੂਟੇ। ਮੈਂ ਤੁਹਾਨੂੰ ਦੱਸਾਂ ਜਗਤਾਰ ਭਾਜੀ, ਆ ਔਲਿਆਂ ਦਾ ਬੂਟਾ ਦੇਖ ਕੇ ਆਨੰਦ ਆ ਗਿਆ। ਇਹਦੇ ਬਾਰੇ ਮੈਂ ਤੁਹਾਨੂੰ ਗੱਲ ਦੱਸਦਾ, ਵੈਸੇ ਪਿਛਲੇ 2 ਕੁ ਸਾਲ ਪਹਿਲਾਂ ਅਸੀਂ ਵੀ ਆਪਣੇ ਫਾਰਮ ਦੇ ਉੱਤੇ ਤਕਰੀਬਨ ਸਾਰੇ ਹੀ ਬੂਟੇ ਲਾਏ ਸਨ ਗਾਰਡਨ ਦੇ ਵਿਚ, ਮੂਹਰੇ 1.5-2 ਏਕੜ ਥਾਂ ਆ, ਤੇ ਉਨ੍ਹਾਂ ਵਿਚ ਔਲੇ, ਕਸਟਰਡ ਐਪਲ, ਅਮਰੂਦ, ਸੰਗਤਰੇ, ਵਟ ਐਵਰ, ਬਦਾਮ ਬਦੂਮ ਸਭ ਕੁਝ ਲਾਏ ਨੇ। ਔਲਿਆਂ ਦਾ ਬੂਟਾ ਵੀ ਉਨ੍ਹਾਂ ਦੇ ਵਿਚ ਹੈ। ਤੇ ਇਕ ਘਰੇ ਗਿਆ ਮੈਂ, ਜਸਵੰਤ ਸਿੰਘ ਜਫਰ ਹੁਣਾਂ ਨੂੰ, ਭਾਜੀ ਹੁਣਾਂ ਨੂੰ ਲੈਣ ਆਇਆ ਸੀਗਾ ਗ੍ਰਾਫਟਨ ਦੇ ਲਾਗੇ, ਤੇ ਉਥੇ ਉਹ ਭੈਣ ਜੀ ਹੁਣਾਂ ਨਾਲ ਗੱਲਬਾਤ ਕਰਦੇ ਤੇ ਉਹ ਕਹਿੰਦੇ ਮੈਂ ਤੁਹਾਨੂੰ ਗਾਰਡਨ ਦਿਖਾਉਣੀ ਆ ਆਪਣਾ। ਤੇ ਪਿੱਛੇ ਉਨ੍ਹਾਂ ਦੇ ਵੀ ਖੁੱਲਾ ਫਾਰਮ ਸੀਗਾ, 150-200 ਏਕੜ ਹੈ, ਉਨ੍ਹਾਂ ਨੇ ਕਾਫੀ ਵੱਡਾ ਗਾਰਡਨ ਬਗਲਿਆ ਹੋਇਆ, ਸਬਜ਼ੀਆਂ ਲਾਈਆਂ, ਘਰ ਸਾਰਾ ਕੁਝ ਲਾਇਆ ਹੋਇਆ। ਤੇ ਉਹ ਮੈਨੂੰ ਬੂਟੇ ਦਿਖਾਲਣ ਲੱਗ ਗਏ। ਮੈਂ ਕਿਹਾ ਆਹ ਬੂਟਾ ਤਾਂ ਆਮਲੇ ਦਾ ਲੱਗਦਾ। ਕਹਿੰਦੇ ਹਾਂਜੀ ਇਹ ਔਲਿਆਂ ਦਾ ਬੂਟਾ ਆ, ਤੈਨੂੰ ਬੜੇ ਲੱਗੇ ਨੇ ਔਲੇ। ਤੇ ਮੈਂ ਅਚਾਰ ਵੀ ਪਾਇਆ ਹੋਇਆ ਤੇ ਬੜਾ ਚੰਗਾ ਲੱਗਾ। ਜਿਹੜੀ ਫੋਟੋ ਤੁਸੀਂ ਭੇਜੀ ਆ ਬਿਲਕੁਲ ਇਹੀ ਸਾਈਜ਼ ਦਾ ਬੂਟਾ ਹੋਇਆ ਸੀ। ਤੇ ਗੱਲਾਂ ਕਰਦੇ ਕਰਦੇ ਤਾਂ ਕਹਿੰਦੇ ਸਾਡੇ ਹੀ ਆ ਬੁਲਗੁਲਗੇ ਦੇ ਵਿਚ ਨਾ, ਮਤਲਬ ਸਾਡੇ ਘਰੇ ਅਸੀਂ ਲਾਇਆ ਹੋਇਆ ਇਦਾਂ ਦੇ। ਮੈਂ ਕਿਹਾ ਨਹੀਂ ਜੀ ਅਸੀਂ ਵੀ ਲਾਇਆ ਹੁਣ। ਤੇ ਉਹ ਇਹ ਜਿਹੜੀਆਂ ਚੀਜ਼ਾਂ ਨਾ, ਮੈਂ ਤੁਹਾਨੂੰ ਦੱਸਾਂ ਕਿ ਥੋੜਾ ਜਿਹਾ ਡਿਟੇਲ ਚਾਹੁੰਦੀਆਂ ਨੇ ਕੋਈ ਵੀ ਕਰ ਰਹੇ। ਹੁਣ ਆਪਣੇ ਇਕ ਸੱਜਣ ਨੇ ਸੰਧੂ ਸਾਹਿਬ ਮੈਲਬਨ ਤੋਂ, ਉਨ੍ਹਾਂ ਦਾ ਵੀ ਮੈਨੂੰ ਫੋਨ ਆਇਆ ਸੀ ਕਿ ਉਨ੍ਹਾਂ ਨੇ ਵੀ ਇਹੋ ਜਿਹੇ ਬੂਟੇ ਹੁਣ ਲਾਉਣ ਦੀ ਕੋਸ਼ਿਸ਼ ਕੀਤੀ ਆ, ਕਰ ਰਹੇ ਨੇ, ਪੁੱਛ ਰਹੇ ਸੀ ਕਿਹੜੇ ਕਿਹੜੇ ਲਾਣੇ ਆ। ਸੋ ਅਵੇਅਰਨੈਸ ਕਾਫੀ ਚੱਲ ਰਹੀ ਆ। ਤੁਸੀਂ ਤੁਲਸੀ ਦੀ ਗੱਲ ਕੀਤੀ ਜਗਤਾਰ ਭਾਜੀ, ਤੁਲਸੀ ਵੀ ਸਾਡੇ ਘਰ ਕਾਫੀ ਅਸੀਂ ਲਾਈ ਹੋਈ ਆ, ਲੈਮਨ ਗਰਾਸ, ਅਦਰਕ ਤੇ ਨਾਲ ਹਲਦੀ, ਸੋ ਮਿਰਚਾਂ ਕਈ ਤਰ੍ਹਾਂ ਦੀਆਂ ਸੋ ਕਾਫੀ ਮਤਲਬ ਮੈਨੂੰ ਵੀ ਕਾਫੀ ਸ਼ੌਕ ਹੈ ਸਾਡੇ ਪਰਿਵਾਰ ਨੂੰ ਵੀ ਕਾਫੀ ਸ਼ੌਕ ਹੈ ਸੋ ਇੱਦਾਂ ਦੀਆਂ ਚੀਜ਼ਾਂ ਨਾਲ ਸਕੂਨ ਮਿਲਦਾ ਗਮਲੇ ਦੇ ਵਿੱਚ ਤੁਲਸੀ ਲਾ ਲਓ ਆਨੰਦ ਹੀ ਕੁਛ ਹੋਰ ਹੈ ਹਨਾ ਤੇ ਉਹ ਬੜਾ ਹੀ ਚੁਲਬਲਾ ਲਾਈਵ ਪਲਾਂਟ ਹੈ ਉਹ ਤੁਹਾਡੀ ਕੰਪਨੀ ਚਾਹੁੰਦਾ ਆ ਉਹ ਦੇਖ ਰੇਖ ਚਾਹੁੰਦਾ ਆ ਉਹਦੇ ਆਲੇ ਦੁਆਲੇ ਘੁੰਮੀ ਜਾਓ ਤੁਲਸੀ ਦੀ ਇੱਕ ਖਾਸੀਅਤ ਇਹ ਹੈ ਕਿ ਅਗਰ ਤੁਸੀਂ ਥੋੜੇ ਦਿਨ ਬਾਹਰ ਚਲ ਜਾਓ ਨਾ ਉਹ ਸੁੱਕ ਜਾਂਦਾ ਹੈ ਉਹ ਮਤਲਬ ਉਹ ਨਾ ਥੋੜਾ ਜਿਹਾ ਮਤਲਬ ਪਲਾਂਟ ਆਪਣੇ ਪੱਤੇ ਸਿੱਟ ਲੈਂਦਾ ਉਦਾਸ ਹੋ ਜਾਂਦਾ ਆ ਹਾਲਾਂਕਿ ਉਹਨੂੰ ਬੇਸ਼ੱਕ ਤੀਸਰਾ ਬੰਦਾ ਪਾਣੀ ਵੀ ਪਾਈ ਜਾਵੇ ਉਹ ਆਪਣੇ ਮਾਲਕ ਨੂੰ ਆਲੇ ਦੁਆਲੇ ਦੇਖਦਾ ਆ ਖੁਸ਼ ਰਹਿੰਦਾ ਹੈ ਸੋ ਉਸ ਤੋਂ ਘਰ ਦੀ ਜਿਹੜੀ ਰੂਹਾਨੀਅਤ ਹੈ ਘਰ ਦੀ ਨੁਹਾਰ ਹੈ ਉਸ ਦਾ ਅੰਦਾਜ਼ਾ ਰਹਿੰਦਾ ਕਿ ਜੇ ਤੁਲਸੀ ਦਾ ਬੂਟਾ ਘਰ ਦੇ ਵਿੱਚ ਖੁਸ਼ ਹੈ ਜਾਂ ਮਨੀ ਪਲਾਂਟ ਦਾ ਬੂਟਾ ਘਰ ਦੇ ਵਿੱਚ ਖੁਸ਼ ਹੈ ਤਾਂ ਇਹਦਾ ਮਤਲਬ ਘਰ ਦਾ ਜਿਹੜਾ ਮਾਹੌਲ ਹੈ ਵਾਤਾਵਰਨ ਹੈ ਹਵਾ ਦਾ ਫਲੋ ਹੈ ਉਹ ਪੋਜ਼ਿਟਿਵ ਹੈ ਸੋ ਇਹੋ ਜਿਹੇ ਬੂਟੇ ਬੜੇ ਸੈਂਸਿਟਿਵ ਹੁੰਦੇ ਨੇ ਖਾਸ ਕਰਕੇ ਤੁਲਸੀ ਦਾ ਇਸੇ ਕਰਕੇ ਤੁਲਸੀ ਨੂੰ ਪੂਜਿਆ ਜਾਂਦਾ ਹੈ ਕਿ ਉਹ ਵੀ ਇੱਕ ਲਿਵਿੰਗ ਪਲਾਂਟ ਵਾਂਗਰ ਹੈ ਸੋ ਮੈਂ ਤੁਹਾਡੀਆਂ ਫੋਟੋਆਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ ਤੇ ਬੜਾ ਸੋਹਣੀਆਂ ਫੋਟੋਆਂ ਭੇਜੀਆਂ ਤੁਸੀਂ ਨੇਚਰ ਦੇ ਨਾਲ ਕਾਫੀ ਜੁੜਦੇ ਹੋ ਤੇ ਬਹੁਤ ਬਹੁਤ ਧੰਨਵਾਦ ਤੇ ਹੋਰ ਸੱਜਣ ਸਾਡੇ ਨਾਲ ਕੁਲਵਿੰਦਰ ਕੌਰ ਜੀ ਹੁਣੀ ਜੁੜੇ ਸਨ ਤੇ ਉਨ੍ਹਾਂ ਨੇ ਬੂਟੇ ਦੇ ਬਾਰੇ ਪੁੱਛਿਆ ਸੀ ਕਿੱਥੋਂ ਮਿਲਦਾ ਲਿੰਕ ਉਨ੍ਹਾਂ ਨੂੰ ਭੇਜਤਾ ਤੇ ਉਹ ਕਹਿੰਦੇ ਕਿ ਜਸਟ ਵਾਂਟ ਟੂ ਨੋ ਹਾਓ ਬਿਗ ਵਿਲ ਬਿਕਮ ਇਹ ਟ੍ਰੀ ਕਿੱਡਾ ਬਣੇ ਇਹ ਐਕਚੁਅਲੀ 10 ਮੀਟਰ ਤੱਕ ਵੀ ਚਲੇ ਜਾਂਦਾ ਪਰ ਤੁਸੀਂ ਇਹਨੂੰ ਕਟਾਈ ਛਟਾਈ ਕਰਕੇ ਇਹਨੂੰ ਆਪਣੀ ਮਰਜ਼ੀ ਦੇ ਨਾਲ 2, 4, 3, 5 ਜਿੰਨੇ ਵੀ ਮੀਟਰ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਤੇ ਉਧਰ ਗੁਰਪਿੰਦਰ ਗਿੱਲ ਹੁਣੀ ਕਹਿੰਦੇ ਨੇ ਕਿ ਭਾਜੀ ਇਸ ਦੀ ਅੰਡਰਗਰਾਊਂਡ ਮੂਲੀ ਵੀ ਹੁੰਦੀ ਹੈ ਉਸ ਦੇ ਬਾਰੇ ਵੀ ਦੱਸਿਓ ਤੇ ਉਹਦਾ ਵੀ ਅਚਾਰ ਪੈਂਦਾ ਜੀ ਗੁਰਪਿੰਦਰ ਗਿੱਲ ਮੈਲਬਨ ਹਾਂਜੀ ਇਸ ਦੇ ਨਾ ਇੱਕ ਜੜਾਂ ਦੇ ਵਿੱਚ ਇਹਦਾ ਪੌਡ ਬਣਦਾ ਇੱਕ ਤੇ ਉਹਨੂੰ ਵੀ ਤੁਸੀਂ ਕੱਢ ਕੇ ਐਜ਼ ਏ ਫੂਡ ਦੇ ਸੋਰਸ ਦੇ ਤਰੀਕੇ ਨਾਲ ਖਾ ਸਕਦੇ ਹੋ ਉਹਦਾ ਅਚਾਰ ਵੀ ਪਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੁਖਦੀਪ ਰਿਆੜ ਪ੍ਰੋਗਰਾਮ ਚ ਜੁੜੇ ਨੇ ਕਹਿੰਦੇ ਪ੍ਰੋਗਰਾਮ ਖਤਮ ਕਰਕੇ ਆ ਜਾਓ ਪਕੌੜੇ ਖਾ ਜਾਓ ਪਕੌੜੇ ਨੀ ਸੋਰੀ ਪਰੌਂਠੇ ਪਰੌਂਠੇ ਬਣਾਏ ਨੇ ਇਨ੍ਹਾਂ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਿਲਕੁਲ ਖਾਵਾਂਗੇ ਤੇ ਪ੍ਰਦੀਪ ਬੇਦੀ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਬੂਟਿਆਂ ਦੇ ਬਾਰੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਕਾਫੀ ਸੱਜਣ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦੇ ਵਿਚ ਸਾਂਝ ਪਾਉਂਦੇ ਨੇ ਤਾਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਤੇ ਹੁਣ ਥੋੜੀ ਜਿਹੀ ਗੱਲ ਕਰਨੀ ਹੈ ਕਿ ਚਲੋ ਮੈਂ ਨਿੰਮ ਦੇ ਬੂਟੇ ਬਾਰੇ ਵੀ ਦੱਸਦਾ ਨਿੰਮ ਦੇ ਬੂਟਾ ਵੀ ਆਸਟ੍ਰੇਲੀਆ ਚ ਅਵੇਲੇਬਲ ਹੈ ਉਹ ਵੀ ਲਾਉਣਾ ਚਾਹੀਦਾ ਅਗਰ ਕਿਸੇ ਕੋਲ ਘਰ ਦੇ ਵਿਚ ਥਾਂ ਹੈ ਤਾਂ ਇੱਦਾਂ ਦੇ ਬੂਟੇ ਲਾਉਣੇ ਚਾਹੀਦੇ ਓਰਨਾਮੈਂਟਲ ਦੇ ਪਲ ਨੂੰ ਬਹੁਤ ਧਿਆਨ ਨਹੀਂ ਰੱਖਣਾ ਚਾਹੀਦਾ ਜੇ ਗਾਰਡਨ ਵੱਡਾ ਹੈ ਤਾਂ ਇੱਕ ਅੰਬ ਦਾ ਬੂਟਾ ਲਾ ਲਓ ਇੱਕ ਨਿੰਮ ਦਾ ਲਾ ਲਓ ਡੇਕ ਲਾ ਲਓ ਮਰਿੰਗਾ ਲਾ ਲਓ ਤੁਲਸੀ ਜਿਹੜੇ ਲਾਹੇਵੰਦ ਹੋਣ ਤੁਹਾਡੇ ਘਰ ਨੂੰ ਵਧੀਆ ਕਰਨ ਗਾਰਡਨ ਦੇ ਵਿਚ ਮਿਰਚਾਂ ਲਾ ਲਓ ਕੈਪਸੀਕਮ ਇੱਦਾਂ ਦੇ ਬੂਟੇ ਲਾਓ ਓਰਨਾਮੈਂਟਲ ਤਾਂ ਉਹਦਾ ਇੱਕ ਸ਼ੋਸ਼ਾ ਵਾਲੀ ਗੱਲ ਹੁੰਦੀ ਹੈ ਮੈਂ ਉਦਾਂ ਬਹੁਤਾ ਉਹਦੇ ਹੱਕ ਚ ਨਹੀਂ ਸਾਡੇ ਲੱਗੇ ਹੋਏ ਨੇ ਗਾਰਡਨਾਂ ਚ ਕਾਫੀ ਪਰ ਨਾਲ ਦੀ ਨਾਲ ਇਹੋ ਜਿਹੇ ਬੂਟੇ ਵੀ ਕਾਫੀ ਨੇ ਸੋ ਹੁਣ ਥੋੜੀ ਜਿਹੀ ਗੱਲ ਕਰੀਏ ਕਿ ਕੱਲ ਮੈਸੇਜ ਆਇਆ ਸੀ ਪਰਸੋਂ ਵੀਰਵਾਰ ਵੀ ਮੈਸੇਜ ਆਇਆ ਸੀ ਕਿ ਸਿੱਖ ਧਰਮ ਦੇ ਵਿਚ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਇਹ ਦੇਖੋ ਇਹ ਬੜਾ ਪੇਚੀਦਾ ਮਸਲਾ ਹੈ ਬੜਾ ਡੂੰਘਾ ਮਸਲਾ ਹੈ ਇਹ ਹੈਗਾ ਵੀ ਸਿੰਪਲ ਹੈ ਪਰ ਜਿਹਨੂੰ ਜਿੰਨਾ ਮਰਜ਼ੀ ਡੂੰਘਾ ਕਰੀ ਜਾਓ ਇਹਦੇ ਤਰਕ ਵਿਤਰਕ ਹੋ ਹੀ ਜਾਣੇ ਨੇ ਤੇ ਅਖੀਰ ਨੂੰ ਗੱਲ ਇੱਥੇ ਪਹੁੰਚਣੀ ਆ ਕਿ ਇਹ ਆਪਣੀ ਮਰਜ਼ੀ ਆ ਕਿ ਤੁਸੀਂ ਕੀ ਕਰਨਾ ਤੁਸੀਂ ਕਿੱਥੇ ਟਿਕਾਉਣਾ ਆਪਣੇ ਮਨ ਨੂੰ ਸੋ ਅਗਰ ਤਾਂ ਆਪਣੇ ਆਪ ਨੂੰ ਨਿਰਮਲ ਕਰਨਾ ਆ ਮੈਲ ਲਾਉਣੀ ਆ ਆਪਣੇ ਮਨ ਦੇ ਵਿੱਚੋਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੋ ਕਹਿੰਦੇ ਨੇ ਕਿ ਧੌਲ ਧਰਮ ਦਇਆ ਕਾ ਪੂਤ ਇਹ ਕਹਿੰਦੇ ਜਿਹੜਾ ਬਲਦ ਹੈ ਜਿਹੜਾ ਹਿੰਦੂ ਧਰਮ ਵਿਚ ਬਲਦ ਕਹਿੰਦੇ ਨੇ ਜਿਸ ਨੇ ਧਰਤੀ ਨੂੰ ਸਿੰਘਾਂ ਤੇ ਸਾਂਭ ਕੇ ਰੱਖਿਆ ਹੋਇਆ ਉਹ ਕਹਿੰਦੇ ਧੌਲ ਹੈ ਕੀ ਉਹਦੇ ਚਾਰ ਪੈਰ ਨੇ ਉਸ ਧਰਮ ਦੇ ਉਹ ਕਹਿੰਦੇ ਧੌਲ ਧਰਮ ਤੇ ਦਇਆ ਦਾ ਉਹ ਪੂਤ ਹੈ ਉਹ ਧਰਮ ਤੇ ਦਇਆ ਜਦ ਇਕੱਠੇ ਹੁੰਦੇ ਨੇ ਤਾਂ ਉਹ ਧੌਲ ਬਣਦਾ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਂਭਿਆ ਹੋਇਆ ਉਹ ਦਇਆ ਹੁਣ ਕਿਸ ਤਰ੍ਹਾਂ ਲਿਆਉਣੀ ਆਪਣੇ ਮਨ ਦੇ ਵਿਚ ਦਇਆ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਲਿਆਉਣੀ ਹੈ ਕਿ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਬੂ ਰੱਖਣਾ ਹੈ ਇਸ ਕਰਕੇ ਦਇਆ ਆਉਂਦੀ ਹੈ ਸਾਡੇ ਮਨ ਚ ਦਇਆ ਪੈਦਾ ਕਰਨ ਦੇ ਲਈ ਪੁੰਨ ਦਾਨ ਕੀਤੇ ਜਾਂਦੇ ਨੇ ਸੋ ਦਇਆ ਜਾਣੇ ਜੀ ਕੀ ਹਰ ਦੂਜੇ ਜੀ ਦੇ ਉੱਤੇ ਦਇਆ ਕਰਨੀ ਹੈ ਆਪਾਂ ਸੋ ਇਸ ਕਰਕੇ ਪਰ ਇਸ ਨੂੰ ਅਸੀਂ ਹੋਰ ਮਾਈਕਰੋ ਲੈਵਲ ਤੇ ਚਲ ਜਾਈਏ ਤਾਂ ਆਰਗੂਮੈਂਟ ਇਹ ਚੱਲਦਾ ਹੈ ਫਿਰ ਇੱਦਾਂ ਤਾਂ ਕਹਿੰਦੇ ਹਰ ਸ੍ਰਿਸ਼ਟੀ ਦੇ ਵਿਚ ਜੀ ਆ ਬੂਟਿਆਂ ਦੇ ਵਿਚ ਵੀ ਜੀ ਆ ਹੁਣ ਉਸ ਦੀ ਜਿਹੜੀ ਆਰਗੂਮੈਂਟ ਇਹ ਹੈ ਕਿ ਉਹ ਜਿਹੜਾ ਜੀ ਆ ਜੀ ਦੇ ਮੈਂ ਲਿਖ ਵੀ ਰਿਹਾ ਇਹਦੇ ਬਾਰੇ ਕਿ ਜੀ ਦੇ ਵੀ ਕਲਾਸਿਸ ਹੁੰਦੀਆਂ ਨੇ ਇੱਦਾਂ ਤਾਂ ਫਿਰ ਜੀਆਂ ਵੱਜ ਤਾਂ ਕੁਛ ਵੀ ਨਹੀਂ ਹੈਗਾ ਜੇਤੇ ਦਾਣੇ ਅੰਨ ਕੇ ਜੀਆਂ ਵੱਜ ਨਾ ਕੁਛ ਜਿਹੜੇ ਅੰਨ ਹੈ ਜਿਹੜਾ ਕਣਕ ਹੈ ਜਾਂ ਕੋਈ ਵੀ ਸੀਡ ਹੈ ਉਹਦੇ ਵਿਚ ਵੀ ਫਿਰ ਜੀ ਆ ਪਰ ਉਹ ਕਹਿੰਦੇ ਜੀ ਕੀ ਉਹ ਜੀ ਜਿਹੜਾ ਆ ਉਹ ਦ੍ਰਿਸ਼ਟਮਾਨ ਹੋ ਚੁੱਕਾ ਹੈ, ਕੀ ਉਹ ਇੱਕ ਲਿਵਿੰਗ ਬਾਡੀ ਬਣ ਚੁੱਕਾ ਹੈ, ਉਹ ਨਹੀਂ ਬਣ ਚੁੱਕਾ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸਕੇਲ ਦੇ ਉੱਤੋਂ ਬਿਲਕੁਲ ਹੇਠਾਂ ਤੋਂ ਹੇਠਾਂ ਜਿੰਨਾ ਅਸੀਂ ਖਾ ਸਕੀਏ, ਪੱਤੇ ਜਾਂ ਫਰੂਟ ਜਾਂ ਵੈਜੀਟੇਬਲ ਜਾਂ ਅੰਨ, ਇਹ ਜ਼ਿਆਦਾ ਪ੍ਰਮਾਣਿਤ ਹੈ, ਇਹਦੇ ਨਾਲ ਜਿਹੜੇ ਜੀ ਦਾ ਘੱਟ ਘਾਣ ਹੁੰਦਾ ਹੈ। ਸੋ ਖੋਏਗਾ ਤਾਂ ਸਹੀ, ਗੁਰਬਾਣੀ ਦੇ ਮੁਤਾਬਕ ਜੀਆਂ ਵਾਜੋ ਤਾਂ ਕੁਛ ਵੀ ਹੈ ਨਹੀਂ, ਪਰ ਉਹ ਤੁਸੀਂ ਕਿਹੜੇ ਸਕੇਲ ਤੇ ਖਾਣੇ ਹੋ। ਜੇ ਹੁਣ ਕਿਸੇ ਜੀਵ ਨੂੰ ਦੁੱਖ ਲੱਗਦਾ ਤੁਹਾਡੇ ਸਾਹਮਣੇ, ਹੁਣ ਬੰਦੇ ਨੂੰ ਬੰਦਾ ਮਾਰ ਕੇ ਖਾਂਦਾ ਹੈ ਤਾਂ ਉਹ ਕਤਲ ਗਿਣਿਆ ਜਾਂਦਾ, ਬੰਦੇ ਨੂੰ ਬੰਦਾ ਮਾਰਦਾ, ਉਹਨੂੰ ਜੀ ਨੂੰ ਤਕਲੀਫ਼ ਹੁੰਦੀ ਆ, ਪਸ਼ੂ ਨੂੰ ਵੀ ਤਕਲੀਫ਼ ਹੁੰਦੀ ਆ। ਸੋ ਇਹ ਆਰਗੂਮੈਂਟ ਹੈਗੇ ਨਾ ਖਾਣ ਦੇ, ਪਰ ਗੁਰਬਾਣੀ ਦੇ ਵਿਚ ਸਪਸ਼ਟ ਲਿਖਿਆ ਹੋਇਆ, ਕਹਿੰਦੇ ਵੀ ਜਿਹੜੇ ਇਹ ਮੂਰਖਾਂ ਦਾ ਝਗੜਾ ਆ ਅਸਲ ਦੇ ਵਿਚ, ਜਿਹੜੀ ਇਸ ਟੋਪਿਕ ਦੇ ਉੱਤੇ ਗੱਲ ਵੀ ਕਰਨੀ ਆ ਨਾ, ਜਿਹਦੀ ਜਿਹੜੀ ਹੁਣ ਮੈਂ ਕਰ ਰਿਹਾ, ਇਹ ਕਹਿੰਦੇ ਮੂਰਖਾਂ ਵਾਲੀ ਗੱਲ ਹੈ। ਸੋ ਇਹਦੇ ਵਿਚ ਨਹੀਂ ਪੈਣਾ ਚਾਹੀਦਾ ਇਹਨਾਂ ਗੱਲਾਂ ਦੇ ਵਿਚ ਕਿ ਖਾਣਾ ਕੀ ਆ, ਨਹੀਂ ਖਾਣਾ ਕੀ ਆ, ਕ੍ਰੀਏਸ਼ਨ ਕਿੱਦਾਂ ਬਣੀ, ਕਿੱਧਰ ਨੂੰ ਜਾਣੀ ਆ, ਇਹ ਤਾਂ ਬੇਅੰਤ ਦੀਆਂ ਗੱਲਾਂ ਨੇ। ਸੋ ਅਸਲ ਦੇ ਵਿਚ ਜਿਹੜਾ ਆਪਣੇ ਮਨ ਦੇ ਵਿਚ ਪਰਮਾਤਮਾ ਨੂੰ ਚੇਤੇ ਰੱਖਣਾ, ਮਨ ਨੂੰ ਮਲਹੀਨ ਰੱਖਣਾ, ਮੈਲਹੀਨ ਰੱਖਣਾ, ਇਹ ਸਾਰਿਆਂ ਨੂੰ ਵੱਧ ਮਾਇਨੇ ਰੱਖਦਾ। ਹੁਣ ਗੱਲ ਕਰਦੇ ਆ ਜੀ, ਕਈ ਗੁਰੂ ਘਰਾਂ ਦੇ ਵਿਚ ਬੱਕਰਾ ਝਟਕਾ ਹੁੰਦਾ ਹਜ਼ੂਰ ਸਾਹਿਬ ਦੇ ਵਿਚ, ਬਹੁਤ ਸਾਰੇ ਸੱਜਣਾਂ ਨੇ ਤਾਂ ਹੁਣ ਵੀਡੀਓ ਦੇਖੇ ਨੇ, ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ। ਮੈਂ ਇੱਥੇ ਤੁਹਾਨੂੰ ਦੱਸਦਾ ਕਿ ਇੱਕ ਨਿਹੰਗ ਸੰਪਰਦਾ, ਨਿਹੰਗ ਉਹਨਾਂ ਦੀ ਪਰੰਪਰਾ ਆ, ਤੇ ਉਹ ਬੱਕਰਾ ਝਟਕਦੇ ਨੇ, ਇਕੱਲੇ ਹਜ਼ੂਰ ਸਾਹਿਬ ਚ ਨਹੀਂ ਝਟਕਦੇ, ਪੰਜਾਬ ਦੇ ਵਿਚ ਵੀ ਅਨੇਕ ਨਿਹੰਗਾਂ ਦੇ ਡੇਰਿਆਂ ਦੇ ਉੱਤੇ ਇਹ ਬੱਕਰੇ ਝਟਕੇ ਜਾਂਦੇ ਨੇ, ਔਰ ਅਸੀਂ ਦੇਖੇ ਨੇ, ਔਰ ਖਾਸ ਕਰਕੇ ਸਾਡੇ ਇਲਾਕੇ ਦੇ ਵਿਚ ਹਰੀਆਂ ਵੇਲਾਂ ਵਾਲੇ ਜਿਹੜੇ ਜਥਾ ਸੀ ਨਿਹੰਗਾਂ ਦਾ, ਉਹ ਕਾਫ਼ੀ ਪ੍ਰਚਲਿਤ ਸੀ, ਉਨ੍ਹਾਂ ਦੇ ਕਾਫ਼ੀ ਸਬ ਡੇਰੇ ਕਹਿ ਲਓ ਕਿ ਛੋਟੇ ਡੇਰੇ ਸਨ ਜਿੱਥੇ ਉਹ ਆ ਕੇ ਛਾਉਣੀਆਂ ਪਾਉਂਦੇ ਹੁੰਦੇ ਸੀ। ਉਨ੍ਹਾਂ ਦੇ ਵਿਚੋਂ ਹਰੀਆਂ ਵੇਲਾਂ ਤਕਰੀਬਨ ਮਾਲਪੁਰ ਦੇ ਕੋਲ ਹੈ, ਹੁਸ਼ਿਆਰਪੁਰ ਤੇ ਮਾਲਪੁਰ ਦੇ ਵਿਚਾਲੇ ਚੱਬੇਆਲ ਦੇ ਕੋਲ, ਉਤੋਂ ਫਿਰ ਅਗਲਾ ਡੇਰਾ ਉਨ੍ਹਾਂ ਦਾ ਹੁੰਦਾ ਸੀ ਅਕਾਲਗੜ੍ਹ ਜਾਂ ਮੋਲਾ, ਜਿਹੜਾ ਕਿ ਗੜਸ਼ੰਕਰ ਦੇ ਕੋਲ ਹੈ। ਉਹ ਤੋਂ ਅਗਲਾ ਡੇਰਾ ਹੁੰਦਾ ਸੀ ਨਵਾਂ ਸ਼ਹਿਰ, ਜਿਹੜਾ ਕਿ ਮੰਜੀ ਸਾਹਿਬ ਗੁਰਦੁਆਰਾ, ਉੱਥੇ ਨੌਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ ਉਸ ਥਾਂ ਨੂੰ। ਸੋ ਉੱਥੇ ਉਹ ਆਪਣਾ ਸਮੇਂ ਸਮੇਂ ਸਿਰ ਆਉਂਦੇ ਹੁੰਦੇ ਸੀ, ਤੇ ਉੱਥੇ ਆਪਣੇ ਜੰਗੀ ਕਰਤੱਵ ਕਰਨੇ, ਉਨ੍ਹਾਂ ਨੇ ਘੋੜੇ ਦੜਾਉਣੇ, ਘੋੜੇ ਪਾਲਣੇ, ਤੇ ਫਿਰ ਉਹ ਬੱਕਰਾ ਵੀ ਝਟਕਦੇ ਹੁੰਦੇ ਸੀ। ਸੋ ਇਹ ਉਨ੍ਹਾਂ ਦੀ ਪਰੰਪਰਾ ਚੱਲੀ ਜਾਂਦੀ ਹੈ ਸ਼ੁਰੂ ਤੋਂ, ਕਿ ਉਹ ਝਟਕਾ ਕਰਦੇ ਹੁੰਦੇ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਜਿਹੜਾ ਹਜ਼ੂਰ ਸਾਹਿਬ ਵੀ ਆ ਉਹ ਵੀ ਨਿਹੰਗਾਂ ਦਾ ਹੀ, ਦਸਵੇਂ ਪਾਤਸ਼ਾਹ ਵੇਲੇ ਦਾ ਹੀ ਉੱਥੇ ਗੁਰਦੁਆਰੇ ਬਣੇ ਹੋਏ ਨੇ, ਉਹ ਥਾਂ ਉਹ ਇਸਟੈਬਲਿਸ਼ ਹੋਏ ਹੋਏ ਨੇ, ਗੁਰਦੁਆਰੇ ਨਹੀਂ ਇਸਟੈਬਲਿਸ਼ ਹੋਏ ਹੋਏ ਨੇ। ਸੋ ਉੱਥੇ ਉਹ ਪਰੰਪਰਾ ਚੱਲਦੀ ਆ। ਹੁਣ ਇਹ ਮਤਲਬ ਜਦੋਂ ਇਹ ਚੱਲ ਰਹੀ ਆ, ਇਹਦਾ ਮਤਲਬ ਪਿੱਛੋਂ ਕਿਤੋਂ ਸ਼ੁਰੂ ਹੋਈ ਹੋਈ ਆ, ਤੇ ਇਹ ਕੋਈ ਐਡੀ ਗੱਲ ਨਹੀਂ ਹੈਗੀ ਜਿੰਨੀ ਆਪਾਂ ਬਣਾ ਲਈ ਦੀ ਆ। ਦੂਜੀ ਗੱਲ ਸੰਗਤ ਜੀ, ਆਪਣੇ ਸਰੋਤਿਆਂ ਨੂੰ ਵੀ ਇਹੀ ਕਹਿਣਾ ਹੈ ਕਿ ਹਰ ਇਲਾਕਾ, ਹਰ ਧਰਮ, ਬੰਦੇ ਪੰਜ ਉਂਗਲੀਆਂ ਇੱਕ ਬਰਾਬਰ ਨਹੀਂ ਹੋ ਸਕਦੀਆਂ। ਆਪਣੇ ਆਪਣੇ ਇਲਾਕੇ, ਕਿਤੇ ਬਰਫ਼ ਪੈਂਦੀ ਆ, ਕਿਤੇ ਧੁੱਪ ਖਿੜੀ ਆ, ਕਿਤੇ ਗਰਮੀ ਅੱਤ ਦੀ ਪੈ ਰਹੀ ਆ, ਕਿਤੇ ਕੋਟੀਆਂ ਪਈਆਂ ਹੋਈਆਂ ਹਨ, ਸ਼ੂ ਪਏ ਹੋਏ ਨੇ, ਕਿਤੇ ਨੰਗੇ ਪੈਰੀਆਂ, ਕਿਤੇ ਧੂੜ ਉੱਡ ਰਹੀ ਆ, ਕਿਤੇ ਬਿਲਕੁਲ ਵੀ ਧੂੜ ਨਹੀਂ, ਬਿਲਕੁਲ ਸਵੱਛ ਆ। ਸੋ ਰੰਗੀ ਰੰਗੀ ਭਾਤੀ ਭਾਤੀ ਦੁਨੀਆ ਬਹੁਤ ਬਣੀ ਹੋਈ ਆ, ਪਰਮਾਤਮਾ ਨੇ ਬਣਾਈ ਹੋਈ ਆ। ਤੁਸੀਂ ਸਾਰਿਆਂ ਨੂੰ ਇੱਕੋ ਹੀ ਕਾਨੂੰਨ ਨਹੀਂ ਦੇ ਸਕਦੇ, ਉਨ੍ਹਾਂ ਤੇ ਵੱਖਰਾ ਕਾਨੂੰਨ ਲਾਗੂ ਹੁੰਦੇ ਆ, ਉਨ੍ਹਾਂ ਦੇ ਵੱਖਰੇ ਹੁੰਦੇ ਨੇ, ਪਰ ਅੰਦਰੋਂ ਸਾਰੇ ਤਕਰੀਬਨ ਇੱਕ ਹੀ ਆ। ਸੋ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਦੇ ਸਿੱਖ ਅਸੀਂ ਆ, ਸਾਡੇ ਅਰਗੇ ਹੋਣ ਸਾਰੇ, ਪੱਗ ਵੀ ਸਾਡੇ ਅਰਗੀ ਬੰਨਣ, ਦਾੜੀ ਵੀ ਸਾਡੇ ਅਰਗੀ ਰੱਖਣ, ਪਹਿਰਾਵੇ ਵੀ ਸਾਡੇ ਵਰਗੇ ਬਣਨ, ਬਸ ਮੇਰੇ ਵਰਗੇ ਹੋਣ ਸਾਰੇ ਸਿੱਖ ਜਿੰਨੇ ਆ। ਅਸੀਂ ਵੰਨਗੀਆਂ ਦੇ ਵਿਚ ਯਕੀਨ ਕਰਨਾ ਘੱਟ ਗਏ ਆ, ਪਰ ਅਸਲ ਦੇ ਵਿਚ ਕੀ ਆ, ਸਾਨੂੰ ਜੋ ਜੋੜਦਾ ਆ ਉਹ ਪਰਮਾਤਮਾ ਦਾ ਨਾਮ ਜੋੜ ਰਿਹਾ, ਸਾਰਿਆਂ ਨੂੰ ਸ਼ਬਦ ਜੋੜ ਰਿਹਾ, ਇੱਕ ਗੁਰਸਿੱਖੀ ਦਾ ਸਿਧਾਂਤ ਸਾਨੂੰ ਜੋੜ ਰਿਹਾ, ਗੁਰਬਾਣੀ ਦਾ ਸਿਧਾਂਤ। ਸੋ ਆਪਾਂ ਜਿਹੜੇ ਬਾਹਰਲੇ ਪਹਿਰਾਵੇ ਆ, ਕੀ ਖਾਣਾ ਕੀ ਪਹਿਨਣਾ ਆ, ਇਹ ਤਾਂ ਇਹਦੀ ਚਿੰਤਾ ਆਪਾਂ ਛੱਡ ਕੇ ਨਾ ਆਪਣੇ ਵੱਲ ਨੂੰ ਅੰਦਰ ਦੇਖੀਏ ਵੀ ਅਸੀਂ ਕੀ ਕਰ ਰਹੇ ਹਾਂ। ਵੈਸੇ ਜੇ ਤੁਸੀਂ ਮਤਲਬ ਅਧਿਆਤਮਕ ਵੱਲ ਜਾਣਾ ਆ ਤਾਂ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਮਲੀਨ ਹੋ, ਜਾਣੀ ਕਿ ਮਲਹੀਨ ਹੋਵੋ, ਵੱਧ ਤੋਂ ਵੱਧ ਦਇਆ ਆਪਣੇ ਅੰਦਰ ਲਿਆਵੋ। ਜੇ ਤੁਸੀਂ ਜਾਣਾ ਆ ਮਤਲਬ ਤੁਸੀਂ ਫੌਜੀ ਬਣਨਾ, ਲੜਾਈ ਕਰਨੀ ਆ ਜਾਂ ਕੁਛ ਕਰਨਾ, ਤਾਂ ਤੁਸੀਂ ਆਪਣੇ ਆਪ ਨੂੰ ਤਕੜਾ ਕਰੋ, ਉਹਦੇ ਲਈ ਫਿਰ ਜੋ ਤੁਹਾਨੂੰ ਕਰਨਾ ਪੈਂਦਾ ਕਰੋ। ਤੇ ਜੇ ਤੁਸੀਂ ਧਰਮ ਦੀ ਖਾਤਰ ਲੜਨਾ ਆ, ਜੇ ਧਰਮ ਦੀ ਖਾਤਰ ਤੁਸੀਂ ਭਗਤੀ ਕਰਨੀ ਆ, ਤਾਂ ਹਰ ਉਹ ਕੰਮ ਕਰੋ ਜਿਹਦੇ ਨਾਲ ਤੁਹਾਡੇ ਮਨ ਦੇ ਵਿਚ ਸਹਿਜ ਆਵੇ। ਤੇ ਸਾਡੇ ਨਾਲ ਚਲੋ ਇਹ ਮੁੱਦੇ ਤੇ ਜਿੰਨਾ ਮਰਜ਼ੀ ਬੋਲੀ ਜਾਓ। ਗੁਰੂ ਸਾਹਿਬ ਕਹਿੰਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ। ਸੋ ਮਾਸ ਦੀ ਜਿਹੜੀ ਗੱਲ ਹੈ ਤੇ ਉਹ ਏਦਾਂ ਹੀ ਆ, ਇੰਨੀ ਮੂਰਖਾਂ ਵਾਲੀ ਗੱਲ ਹੈ। ਤੇ ਪਾਲਾ ਕੋਬਰਮ ਵਾਲੇ ਕਹਿੰਦੇ ਨੇ ਕਿ ਪਾਲਾ ਬੈਂਸ ਕਹਿੰਦੇ, ਭਾਜੀ ਮੈਂ ਵੀ ਮਾਲਪੁਰ ਤੋਂ ਹਾਂ, ਹਰੀਆਂ ਵੇਲਾਂ ਵਾਲੇ ਨਿਹੰਗ ਸਾਹਿਬ ਫਤਿਹਪੁਰ ਕੋਠੀ ਪਿੰਡ ਵੀ ਜਾਂਦੇ ਆ ਜੀ, ਬਹੁਤ ਹੀ ਸੋਹਣਾ ਗੁਰਦੁਆਰਾ ਤੇ ਪਿੰਡ ਫਤਿਹਪੁਰ ਕੋਟੀ। ਹਾਂਜੀ ਬਿਲਕੁਲ, ਹਰੀਆਂ ਵੇਲਾਂ ਵਾਲੇ ਤੁਹਾਨੂੰ ਪਤਾ ਕਿ ਕਾਫੀ ਮਸ਼ਹੂਰ ਜਥਾ ਆ, ਇਕ ਮਿਸਲ ਵੀ ਰਹੀ ਆ ਤੇ ਜਗਤਾਰ ਗਿੱਲ ਹੁਣਾਂ ਦੇ ਭਾਜੀ ਹੁਣਾਂ ਦੇ ਮੈਸੇਜ ਆ, ਕਹਿੰਦੇ ਕਿ ਦਰਖਤ ਤੋਂ ਸਿੱਧੇ ਔਲੇ ਤੋੜ ਕੇ ਅਚਾਰ ਪਾਈ ਸਕਦਾ, ਮੈਂ ਹੁਣ ਤੋੜਨ ਜਾ ਰਿਹਾ ਜਰਾ ਦੱਸਿਓ। ਮੈਂ ਸ਼ੋਰ ਨੀ ਜੀ, ਹਜੇ ਸਾਡੇ ਲੱਗੇ ਨੀ, ਪਰ ਤੁਸੀਂ ਤੋੜ ਕੇ ਲੈ ਜਾਓ ਤੇ ਉਹਦੀ ਜਿਹੜੀ ਵਿਧੀ ਆ ਫਿਰ ਉੱਥੇ ਜਾ ਕੇ ਆਪਾਂ ਤੁਸੀਂ ਗੂਗਲ ਤੇ ਸਰਚ ਕਰਿਓ ਇਹਦਾ ਅਚਾਰ ਕਿੱਦਾਂ ਪਾਉਣਾ, ਕਿਉਂਕਿ ਅਚਾਰ ਮੈਂ ਵੀ ਨੀ ਹਜੇ ਸਾਡੇ ਘਰੇ ਵੀ ਨੀ ਪਾਇਆ, ਬੂਟਾ ਅਸੀਂ ਲਾਇਆ ਹੋਇਆ, ਪਰ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਤੁਹਾਡੇ ਨਾਲ ਜਾਣਕਾਰੀ, ਆਪਾਂ ਜ਼ਰੂਰ ਸ਼ੇਅਰ ਕਰਾਂਗੇ ਕਿ ਅਚਾਰ ਇਹਦਾ ਕਿਸ ਤਰ੍ਹਾਂ ਪਾਉਣਾ, ਅਗਲੇ ਪ੍ਰੋਗਰਾਮ ਚ ਕਰਾਂਗੇ। ਤਾਂ ਸਾਡੇ ਨਾਲ ਪਾਲਾ ਬੈਂਸ ਹੁਣਾਂ ਜੁੜ ਗਏ, ਪ੍ਰਦੀਪ ਬੇਦੀ ਵੀ ਕਹਿੰਦੇ ਕਿ ਇਹ ਪਰੰਪਰਾ ਗੁਰੂ ਜੀ ਤੋਂ ਬਾਅਦ ਸੇਵਾ ਸੰਭਾਲ ਕਰਨ ਵਾਲੇ ਉਸ ਸਾਈਡ ਦੇ ਲੋਕ ਜਿਹੜੇ ਸਿੱਖ ਬਣੇ ਨੇ ਫਾਲੋ ਕਰਦੇ ਸੀ। ਹਾਂਜੀ, ਪਰ ਇਹ ਜਿਹੜੀ ਪਰੰਪਰਾ ਆ ਤੁਸੀਂ ਕਹਿੰਦੇ ਆ ਝਟਕੇ ਵਾਲੀ, ਇਹ ਪੰਜਾਬ ਦੇ ਵਿਚ ਵੀ ਆ, ਤੁਸੀਂ ਵਾਕਫ ਨਹੀਂ ਹੋ ਇਸ ਚੀਜ਼ ਤੋਂ। ਨਿਹੰਗ ਪਰੰਪਰਾ, ਨਿਹੰਗ ਸਾਰੇ ਤਕਰੀਬਨ ਇਸ ਤਰ੍ਹਾਂ ਕਰਦੇ ਨੇ। ਤਾਂ ਜਗਤਾਰ ਭਾਜੀ, ਮੈਂ ਪ੍ਰੋਗਰਾਮ ਸਮਾਪਤ ਕਰਨ ਜਾ ਰਿਹਾ, ਮੈਂ ਬਾਅਦ ਦੇ ਵਿਚ ਤੁਹਾਡੇ ਨਾਲ ਗੱਲ ਕਰਾਂਗਾ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਜੁੜ ਚੁੱਕੇ ਨੇ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਇਨਫਾਰਮੇਟਿਵ, ਥੈਂਕ ਯੂ ਜੀ। ਪ੍ਰਵੇਸ਼ ਪਾਲ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜ ਚੁੱਕੇ ਨੇ, ਕਹਿੰਦੇ ਕਿ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਇਨਫਾਰਮੇਸ਼ਨ ਪ੍ਰੋਵਾਈਡ ਕਰ ਰਹੇ ਹੋ ਪਲਾਂਟਸ ਬਾਰੇ ਤੇ ਭਾਜੀ ਤੁਸੀਂ ਸੱਚੀ ਸਵਰਗ ਵਾਸੀ ਹੋ, ਸਵਰਗ ਵਿਚ ਰਹਿੰਦੇ ਹੋ। ਅੱਛਾ ਅੱਛਾ ਠੀਕ ਹੈ ਜੀ, ਤੁਸੀਂ ਸਵਰਗ ਵਾਸੀ ਬਣਾ ਤਾ ਸਾਨੂੰ, ਕੋਈ ਚੱਕਰ ਨੀ। ਕੁਲਵਿੰਦਰ ਧਾਲੀਵਾਲ ਕਹਿੰਦੇ ਨੇ ਕਿ ਭਾਜੀ ਆ ਇਕ ਵੀਡੀਓ ਦੇਖੀ ਸੀ, ਇਕ ਬੰਦਾ ਏਸੀ ਤੇ ਨਿਕਾਸੀ ਪਾਣੀ ਪੀਂਦਾ ਦਿਖਾਇਆ, ਇਸ ਦਾ ਟੀ ਡੀ ਸਿਰਫ 49 ਹੀ ਹੈ, ਉਸ ਦੇ ਬਾਰੇ ਦੱਸਣਾ, ਇਸ ਦੇ ਬਾਰੇ ਮੈਨੂੰ ਤੁਸੀਂ ਵੀਡੀਓ ਭੇਜੋ ਜੀ, ਫੇਰ ਮੈਂ ਦੇਖਾਂਗਾ। ਸੋ ਪ੍ਰੋਗਰਾਮ ਜੀ ਤਕਰੀਬਨ ਸਮਾਪਤੀ ਵੱਲ ਨੂੰ ਆ, ਤੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਅਸੀਂ ਜਾਣਕਾਰੀਆਂ ਦਿੰਦੇ ਹਾਂ ਨਾ, ਗੱਲਾਂ ਕਰਦੇ ਹਾਂ, ਤੁਸੀਂ ਆਪ ਇਹਦੇ ਬਾਰੇ ਨਾ ਸਾਤੋਂ ਸੁਣ ਲਿਆ ਕਰੋ, ਬਹੁਤ ਵਧੀਆ ਆ, ਤੁਸੀਂ ਸ਼ੇਅਰ ਵੀ ਕਰਦੇ ਹੋ, ਪਰ ਨਾਲ ਦੀ ਨਾਲ ਨਾ ਉਹਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਫਰਦਰ ਰਿਸਰਚ ਕਰ ਲਿਆ ਕਰੋ। ਹੋਰ ਬਹੁਤ ਜਾਣਕਾਰੀਆਂ ਪਈਆਂ ਹਰ ਪਾਸੇ ਪਈਆਂ ਤੇ ਜਾਣਕਾਰੀਆਂ ਬਹੁਤ ਹੈ, ਬਸ ਲੱਭਣੀਆਂ ਸਾਨੂੰ ਆਉਣੀਆਂ ਚਾਹੀਦੀਆਂ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਦਾ, ਜਿਹੜੇ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਨੇ, ਗਾਂਹ ਹੋਰ ਵੀ ਪ੍ਰਮੋਟ ਕਰਦੇ ਨੇ, ਸਾਂਝਾਂ ਪਾਉਂਦੇ ਨੇ। ਤਾਂ ਇਹ ਸਾਰੀਆਂ ਜਾਣਕਾਰੀਆਂ ਮੋਸਟਲੀ ਜਿਹੜੀਆਂ ਸਾਡੇ ਲਾਈਵ ਬਲੌਗ ਤੇ ਨੇ, ਐਂਡਰਾਇਡ ਐਪ ਦੇ ਵਿਚ ਸਿੱਧੀ ਦੇਖ ਸਕਦੇ ਹੋ, ਅਦਰਵਾਈਜ਼ ਤੁਸੀਂ ਵੈਬਸਾਈਟ ਤੇ ਚਲ ਜਾਓ, ਲਿੰਕ ਲੱਗਾ ਹੋਇਆ harmanradio.com ਤੇ, ਜਾਂ ਤੁਸੀਂ harmanradio.com/live blog ਤੇ ਸਿੱਧਾ ਹੀ ਪੇਜ ਖੋਲ ਸਕਦੇ ਹੋ ਆਈਫੋਨ ਦੇ ਉੱਤੇ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਤੇ ਮੈਂ ਲੈਣਾ ਇਜਾਜ਼ਤ, ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਨਾ ਮੈਂ ਹੁਣ ਸੁਖਜਿੰਦਰ ਸ਼ਿੰਦੇ ਦਾ ਗੀਤ ਸੁਣਾਉਣ ਜਾ ਰਿਹਾ, ਗੱਲ ਸੁਣ ਜਾ। 2003 ਦੇ ਵਿਚ ਆਈ ਸੀ ਪਹਿਲੀ ਐਲਬਮ ਸੀ, ਮੈਨੂੰ ਉਦੋਂ ਬੜਾ ਵਧੀਆ ਲੱਗਿਆ ਸੀ ਗੀਤ, ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ, ਇਹਦਾ ਸਟਾਈਲ ਬੜਾ ਵਧੀਆ, ਇਹਦੇ ਵਿਚ ਮਤਲਬ ਕਾਫੀ ਜ਼ੋਰ ਲਾਇਆ ਸੀ ਸੁਖਜਿੰਦਰ ਸ਼ਿੰਦੇ ਨੇ। ਸੋ ਇਸੇ ਗੀਤ ਨਾਲ ਛੱਡ ਕੇ ਜਾ ਰਿਹਾ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
Yeah, hear yeah, this original style, boom style, for all the crew them seeing. I car driver, anywhere you're there, anywhere you're there, just put up on a bass, put on a speaker on fire.
ਕੁੜੀ ਅੱਖੀਆਂ ਨਾਲ ਗੱਲ ਕਰਦੀ ਐ ਕਿਸੇ ਬਿਜਲੀ ਵਾਂਗ ਵਰਦੀ ਐ ਕੁੜੀ ਅੱਖੀਆਂ ਨਾਲ ਗੱਲ ਕਰਦੀ ਕਿਸੇ ਬਿਜਲੀ ਵਾਂਗ ਵਰਦੀ ਤੇਰੀ ਵੱਖਰੀ ਚਾਲ ਤੇਰੇ ਗੁੱਤ ਦੇ ਨਾਲ ਫੁੱਲ ਟੰਗਿਆ ਲਾਲ ਗੁੱਤ ਚੁੰਮਦਾ ਸਾਡੀ ਗੱਲ ਤਾਂ ਸੋਹਣੀ ਐ ਸਾਡੀ ਗੱਲ ਤਾਂ ਸੋਹਣੀ ਐ ਸਾਡੀ ਗੱਲ ਤਾਂ ਸੋਹਣੀ ਐ ਸਾਡੀ ਗੱਲ ਤਾਂ ਸੋਹਣੀ ਐ
Punjabi, brand new style. Don't come follow me, new style. Punjabi, brand new style. Come follow me. All of them I see them, inna the dancey. All of the crew them, inna the party. This are the new style from the Punjabi. All of them I see them, they gonna come follow me.
Matthe te zulfani saj diye, dil kad diye, ni jado nag vangra saj diye. Matthe te zulf saj diye janiye, kad diye. ਨਾਲ ਜ਼ੁਲਫਾਂ ਦੇ ਜਾਲ ਪੈ ਸਾਡੇ ਨਾਲ ਜਰਾ ਬੁਣ ਜਾ ਸਾਡੀ ਗੱਲ ਤਾਂ ਸੋਹਣੀ ਐ ਸਾਡੀ ਗੱਲ ਤਾਂ ਸੋਹਣੀ ਐ ਸਾਡੀ ਗੱਲ ਤਾਂ ਸੋਹਣੀ
ਐ
ਸਾਡੀ ਗੱਲ ਤਾਂ ਸੋਹਣੀ ਐ
ਚਿੰਦਾਮਨ ਬਾਜ ਸਟਾਈਲ ਦਿਸ
ਤੁਕ ਜਾ ਦੋ ਪਲ ਨਾਲੇ ਨੀ ਕਹਿ ਦੋ ਗੁਜ਼ਾਰੇ ਨੀ ਇਸ਼ਕ ਦੇ ਮਾਰੇ ਨੀ ਘੁੰਮਦੇ ਸਾਰੇ ਨੀ ਤੇਰੇ ਪਿੱਛੇ ਪਿੱਛੇ ਚੁੰਮਦੇ ਨੇ ਚੁੰਮਦੇ ਨੇ ਚੁੰਮਦੇ ਨੇ ਪੈਰਾਂ ਸਾਰੇ ਨੀ ਬਾਂਕੀਏ ਨਾਰੇ ਨੀ ਕਹਿ ਦੋ ਗੁਜ਼ਾਰੇ ਨੀ ਬਾਂਕੀਏ ਨਾਰੇ ਨੀ ਕਹਿ ਦੋ ਗੁਜ਼ਾਰੇ ਨੀ ਬਾਂਕੀਏ ਨਾਰੇ
ਮਿਸਾ
Come give me the love and miss, don't say that you can. Come give me the love and miss, don't say that you can. Come give me the love and miss, that's where I want. But when you feel it, miss, that in your heart. Come give me the love and miss, that's where I want. Come give me the love and miss, don't say that you can. Come give me the love and miss, that's where I want. Come so when you feel it, miss, that in your heart.
Menu nazar kitte na lag jaye ni, dil thak jaye ni, thak raha de vich chhad jaye ni.
Along with that, it's your anshinda.
Menu nazar kitte na lag jaye, lag jaye na. Dil koi thak jaye rakhe rab ni khair jithe rakh di pair shadi jandi hai zair ta mi chunda sadi gal ta soniye
listen to me
sadi gal ta soniye le ja sadi gal ta soniye
listen to me
sadi gal ta soniye
this is a brand new style punjabi brand new style run come follow me new style punjabi brand new style come follow me hala the mass them in the dance hala the crew them in the party this is a new style from the Punjabi, all of them are them, they're gonna come follow me.
Mr. Adi, Gitti, O Malani, Galpalani, Vich Jare Aye No, Kalani.
Listen, ma.
Mr. Adi, Gitti, O Mala, Mala, Tu Gal Vich, Pala, Shad Ke, Tu Param Likh De, Tu Karam Hath Var Ke, Kalam Kuj Khun Ja, Sadi Gal Ta Soniye.
Listen to me.
Sadi Gal Ta Soniye. Khun Ja, Sadi Gal Ta Soniye.
Listen to me.
Sadi Gal Ta Soniye.
Suction down man, bad style this.
Meriyo bek jawani ni akh mastani ni kare shaitani ni tor harani ni tera pani pani pardene 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 de jaan nishani ni gal di gani ni de jaan nishani ni gal di gani ni de jaan nishani hai.
Perché dem style to add the original manga crew, you know such a cat passing through man. Come catch a brand new style, the Punjabi, brand new style, talking everybody, brand new style, the Punjabi, the end of the year 2000, she decided brand new style, the Punjabi, brand new style, the Punjabi, article original style, say it.